ਬਾਅਦ ਉਸ ਤੋਂ ਬਾਅਦ ਲਗਾਤਾਰ ਇਹ ਜਿਹੜੀਆਂ ਲੜਾਈਆਂ ਜਿਹੜੀਆਂ ਚੱਲਦੀਆਂ ਰਹੀਆਂ ਜਦੋਂ ਤੱਕ ਕਿ ਮੁਗਲ ਖਤਮ ਨਹੀਂ ਹੋਏ, ਮੁਗਲ ਰਾਜ ਖਤਮ ਨਹੀਂ ਹੋਇਆ, ਅੰਗਰੇਜ਼ ਆ ਗਏ, ਫਿਰ ਜਾ ਕੇ ਲੜਾਈਆਂ ਬੰਦ ਹੋਈਆਂ। ਅਦਰਵਾਈਜ਼ ਤੇ ਲੜਾਈਆਂ ਇਹਨਾਂ ਲਗਾਤਾਰ ਚੱਲਦੀਆਂ ਰਹੀਆਂ। ਔਰ ਜੇ ਉਧਰੋਂ ਗੱਲ ਕਰੀਏ ਤੇ ਮੁਗਲ ਸਾਈਡ ਤੋਂ ਬਿਲਕੁਲ ਜਹਾਂਗੀਰ ਤੋਂ ਲੈ ਕੇ, ਸ਼ਾਹਜਹਾਂ ਤੋਂ ਲੈ ਕੇ, ਆਲਮਗੀਰ ਤੋਂ ਲੈ ਕੇ, ਔਰੰਗਜ਼ੇਬ ਤੋਂ ਲੈ ਕੇ, ਫਖਰੁਦੀਨ ਤੋਂ ਲੈ ਕੇ, ਮੁਹੰਮਦ ਸ਼ਾਹ ਤੋਂ ਲੈ ਕੇ, ਅਹਿਮਦ ਸ਼ਾਹ ਬਹਾਦਰ ਤੋਂ ਲੈ ਕੇ, ਸਭ ਨੇ ਲੜਾਈ ਹੁੰਦੀ ਰਹੀ ਹੈ। ਔਰ ਜੇ ਇਦਾਂ ਗੱਲ ਕਰੀਏ ਵੀ ਸਿੱਖਾਂ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ, ਬਿਧੀ ਚੰਦ ਜੀ ਤੋਂ ਲੈ ਕੇ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਹਰ ਰਾਏ ਜੀ, ਗੁਰੂ ਤੇਗ ਬਹਾਦਰ ਜੀ, ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬ ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਭਾਈ ਗੁਰਮਤ ਸਿੰਘ ਜੀ, ਭਾਈ ਮੋਹਨ ਸਿੰਘ ਜੀ, ਨਾਮ ਲਵਾਂਗੇ ਸਮਾਂ ਨਿਕਲ ਜਾਏਗਾ ਸਾਰਾ। ਇੰਨੀਆਂ ਲੜਾਈਆਂ ਉਹਨਾਂ ਨੇ ਸਿਰੇ
ਜੀ, ਮੁੱਦਾ ਰਾਮ ਜਨਮ ਭੂਮੀ ਦਾ,
ਬਾਬਾ
ਕਿਉਂਕਿ ਤੁਸੀਂ ਜੋ ਤੁਸੀਂ ਆਪਣੀ ਨੌਲੇਜ ਦੇਗੇ, ਤੁਹਾਡੇ ਕੋਲ ਮਾਈਕ ਹੈ ਔਰ ਤੁਸੀਂ ਇੱਕ
ਮਾਈਕ ਤੁਹਾਨੂੰ ਵੀ ਦਿੰਦਾ, ਤੁਸੀਂ ਜਦੋਂ ਤੱਕ ਤੁਸੀਂ ਆਪਣੀ ਗੱਲ ਕੀਤੀ ਮੈਂ ਤੁਹਾਨੂੰ ਰਿਸਪੈਕਟ ਨਹੀਂ ਕੀਤਾ। ਮਾਈਕ ਮੇਰੇ ਕੋਲ ਨਹੀਂ ਹੈ ਸਰ, ਮਾਈਕ ਤੁਹਾਡੇ ਕੋਲ ਵੀ ਹੈ, ਗੱਲ ਰੱਖੀ ਹੈ। ਮੈਂ ਸਿਰਫ ਤੁਹਾਨੂੰ ਗੱਲ ਕਹਿਣਾ ਚਾਹ ਰਿਹਾ ਹੈ, ਉਸ ਦੌਰ ਦੇ ਵਿੱਚ ਹਿਊਮਨ ਰਾਈਟਸ ਦਾ ਜਦੋਂ ਤੁਸੀਂ ਵਰਡ ਯੂਜ਼ ਕੀਤਾ, ਹਿਊਮਨ ਰਾਈਟਸ, ਮੈਂ ਨਹੀਂ ਯੂਜ਼ ਕੀਤਾ, ਜਦੋਂ ਤੁਸੀਂ ਕਿਹਾ ਵੀ ਹਿਊਮਨ ਰਾਈਟਸ ਲਈ ਲੜੇ ਆ, ਹਿਊਮਨ ਵੈਲਿਊਜ਼ ਲਈ ਲੜੇ, ਬਿਲਕੁਲ ਠੀਕ ਕਹਿਤਾ ਤੁਸੀਂ। ਜਦੋਂ ਸਾਡੇ ਗੁਰੂ ਸਾਹਿਬਾਨਾਂ ਨੇ ਲੜਾਈ ਲੜੀ,
ਫੌਜ ਨਹੀਂ ਸੀ ਇਹ, ਹਿਊਮਨ ਵੈਲਿਊਜ਼ ਦੇ ਉੱਤੇ, ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਮਨਾ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਮੈਂ ਜਨੇਊ ਲਾਣ ਨਹੀਂ ਦੇਣਾ ਹੈਗਾ। ਇਹ ਹਿਊਮਨ ਵੈਲਿਊਜ਼ ਦੀ ਗੱਲ ਹੈ, ਹਿਊਮਨ ਰਾਈਟਸ ਦੀ ਗੱਲ ਹੈਗੀ ਹੈ, ਇਹ ਕੋਈ ਕਿਸੇ ਦੇ ਨਾਲ ਜੜ ਜੜੂ ਜ਼ਮੀਨ ਦੀ ਲੜਾਈ ਨਹੀਂ ਕੀਤੀ ਕਿਸੇ ਵੀ
ਕਿਸੇ। ਤੁਹਾਡੀ ਗੱਲ ਤੁਸੀਂ ਠੀਕ ਕਹਿ ਰਹੇ ਹੋ, ਤੁਸੀਂ ਅਸੀਂ ਮੈਂ ਕਦੋਂ ਡਿਸਐਗਰੀ ਕਰ ਰਹੇ ਹਾਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਹਿਊਮਨ ਰਾਈਟਸ ਵਾਸਤੇ ਔਰ ਹਿਊਮਨ ਵੈਲਿਊਜ਼ ਵਾਸਤੇ।
ਮੈਂ ਵੀ ਹਿਊਮਨ ਰਾਈਟ ਦੀ ਗੱਲ ਜਗਵੀਰ ਜੀ ਕਰਕੇ, ਬਾਬਰੀ ਮਸਜਿਦ ਦੀ ਗੱਲ ਜਿਹੜੀ ਤੁਸੀਂ ਕੀਤੀ,
ਆਵਾਂਗੇ ਤੁਹਾਨੂੰ ਪੂਰਾ ਜੋ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਜਿਹੜੀ 1045 ਪੇਜ ਦੀ ਰਿਪੋਰਟ ਹੈ, ਤੁਸੀਂ ਉਹ ਰਿਪੋਰਟ ਪੜ੍ਹੀ ਹੈ ਜਿਹੜੀ ਜਜਮੈਂਟ ਦੀ ਤੁਸੀਂ ਕਹਿ ਰਹੇ
ਹੋ? ਰਿਪੋਰਟ ਦੇਖੀ ਜਿਹੜੀ, ਮੈਂ ਰਿਪੋਰਟ ਜਿਹੜੀ ਜਿਸ ਦਾ ਤੁਸੀਂ ਹਵਾਲਾ ਦਿੱਤਾ, ਮੈਂ ਉਸ ਰਿਪੋਰਟ ਤੋਂ ਹੀ ਕਰਕੇ ਮੈਂ ਥੋੜਾ ਥੋੜਾ।
ਮੈਂ ਸਿੰਪਲ ਸਵਾਲ ਤੁਹਾਨੂੰ ਪੁੱਛਿਆ, ਤੁਸੀਂ 1045 ਪੇਜ ਦੀ ਜਿਹੜੀ ਰਿਪੋਰਟ ਹੈ, ਜਿੱਥੇ ਉਹਨਾਂ ਨੇ ਲਿਖਿਆ ਕਿ ਉਹਨਾਂ ਨੇ ਆਬਜ਼ਰਵੇਸ਼ਨ ਸਾਰੀਆਂ ਲਿਖੀਆਂ, ਤੁਸੀਂ ਉਹ ਰਿਪੋਰਟ ਪੜ੍ਹੀ ਹੈ ਕਿ ਕੀ ਲਿਖਿਆ?
ਆਬਜ਼ਰਵੇਸ਼ਨ ਚ ਦੱਸ ਰਿਹਾ, ਸ਼ੀਤਲ ਦੁਬੇ ਦਾ ਨਾਂ ਜਿਹੜਾ ਹੈਗਾ, ਉਹਨੇ ਗਲਤ ਨਾਂ ਲਿਖਿਆ।
ਤੁਹਾਨੂੰ ਸਿੰਪਲ ਸਵਾਲ ਹੈ, ਤੁਸੀਂ ਕਹਿ ਦੋ ਯੈਸ ਪੜ੍ਹੀ ਹੈ ਜਾਂ ਨੋ ਕਹਿ ਦਿਓ ਕਿ ਮੈਂ ਨਹੀਂ ਪੜ੍ਹੀ।
ਮੈਂ ਪੂਰੀ ਨਹੀਂ ਪੜ੍ਹੀ ਜੀ।
ਪੜ੍ਹੀ ਹਾਂਜੀ,
ਪੂਰੀ ਪੜ੍ਹੀ
ਪਹਿਲਾਂ ਹੋਏਗੀ ਕਿ ਪਹਿਲਾਂ ਤੁਸੀਂ
ਪੂਰੀ ਪੜ੍ਹਨ ਦਾ ਟਾਈਮ ਨਹੀਂ ਮੇਰੇ ਕੋਲ, ਮੈਂ ਆਈ ਐਮ ਰਿਟਾਇਰਡ ਪਰਸਨ
ਤੁਹਾਨੂੰ ਦੀ ਪੀਡੀਐਫ
ਭੇਜ ਦਿੰਦਾ। ਆਈ ਸਟਿਲ ਗ੍ਰੈਬ ਨੋਲੇਜ
ਅਦਰ ਸੋਰਸਿਸ ਨੂੰ ਛੱਡ ਦਿਓ, ਜਿਹੜਾ ਸੁਪਰੀਮ ਕੋਰਟ ਨੇ ਜਜਮੈਂਟ ਦਿੱਤੀ ਹੈ, ਜੋ ਸੁਪਰੀਮ ਕੋਰਟ ਕਹਿ ਰਿਹਾ ਹੈ, ਉਹ ਰਿਪੋਰਟ ਪਹਿਲਾਂ ਪੜ੍ਹੋ ਵੀ ਆ 1045
ਪੜ੍ਹੀ ਹੈ, ਉਹਦੇ ਚ ਕਿਸੇ ਦੇ ਸਾਈਨ ਨਹੀਂ ਹੈਗੇ, ਕੋਈ ਰਿਪੋਰਟ ਕੀ ਹੈਗੀ? ਵਟ ਇਜ਼ ਦੈਟ ਰਿਪੋਰਟ? ਨੋ ਜੱਜ ਹੈ ਸਾਈਨਡ ਇਟ ਅੱਜ ਤੱਕ ਹੋਇਆ।
ਹੁਣ
370 ਦੇ ਉੱਤੇ ਜਜਮੈਂਟ ਦਿੱਤੀ ਹੈ, ਤਿੰਨ ਜੱਜਾਂ ਨੇ, ਸਭ ਨੇ ਆਪਣੀ ਅਲੱਗ ਅਲੱਗ ਵਰਡਿਕਟ ਦਿੱਤੀ ਹੈਗੀ ਹੈ, ਉਹ ਸਭ ਨੂੰ, ਕਿਉਂਕਿ ਸਭ ਨੇ ਆਪਣੀ ਜਾਨ ਬਚਾਣੀ ਸੀ, ਉਹ ਸਭ ਨੇ ਜੇ ਕੰਬਾਈਨ ਇੱਕ ਡਿਸੀਜਨ ਦੇ ਕੇ ਅੱਗੇ ਤੱਕ ਦਿੱਤਾ।
ਮੰਨ ਲੈਂਦੇ ਸਭ ਨੇ ਆਪਣੀ, ਵੈਸੇ ਸੁਪਰੀਮ ਕੋਰਟ ਦੇ ਜੱਜ ਨੂੰ ਕੋਈ ਡਰ ਨਹੀਂ ਇੱਥੇ ਕਿਸੇ ਦਾ,
ਲੇਕਿਨ
ਅਸਹਿਮਤ ਹਾਂ ਤੁਸੀਂ ਬਿਲਕੁਲ।
ਚਾਰ ਦਿਨ ਪਹਿਲੇ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਹਰ ਜੱਜਾਂ ਦੀ ਇਹਨਾਂ ਨੇ ਜਿਹੜੇ ਨਾ ਇੱਕ ਡੋਸੀਅਰ ਬਣਾ ਕੇ ਰੱਖੇ ਹੋਏ ਨੇ, ਤੇ ਉਹਨਾਂ ਦੀ ਫੈਮਲੀਆਂ ਤੱਕ ਦੇ, ਤੁਸੀਂ ਦੇਖੋ ਜੇ ਪ੍ਰਸ਼ਾਂਤ ਭੂਸ਼ਣ ਨੇ ਕੀ ਕਿਹਾ, ਇਹ ਸਭ ਨੂੰ ਡਰਾ ਕੇ ਰੱਖਿਆ ਹੋਇਆ। ਹੁਣ ਰੰਜਨ ਗੋਗੋਈ ਨੂੰ ਕਿਸ ਤਰ੍ਹਾਂ ਡਰਾਇਆ, ਉਹਨੂੰ ਪਹਿਲਾਂ ਉਹਦੇ ਤੇ ਕੋਈ ਲੜਕੀ ਦਾ ਕੋਈ ਸੈਕਸ ਮੋਲੈਸਟਨ ਦਾ ਕੇਸ ਪਾਤਾ।
ਜਿਹਦੀ ਤੁਸੀਂ ਜੁਡੀਸ਼ਰੀ ਦੀ ਗੱਲ ਕਰਦੇ ਹੋ ਨਾ, ਉਹ ਇੱਕ ਅਲੱਗ ਮੁੱਦਾ, ਬਿਲਕੁਲ ਜੁਡੀਸ਼ਰੀ ਠੀਕ ਕੰਮ ਕਰ ਰਹੀ ਹੈ, ਨਹੀਂ ਕੰਮ ਕਰ ਰਹੀ, ਸਾਡੇ ਇੱਥੇ ਕੈਨੇਡਾ ਜੁਡੀਸ਼ੀਅਲ ਰਿਫੋਰਮ ਦੀ ਬੜੀ ਗੱਲ
ਹੁੰਦੀ
ਤੋਂ ਲੈ ਕੇ ਹੁਣ ਦੇ ਕਰੰਟ ਆਰ ਐਫ ਇਰਾਨੀ ਸਾਹਿਬ, ਤਕਰੀਬਨ ਹਰ ਜਿਹੜਾ ਕੈਨੇਡਾ ਦਾ ਅਟੋਰਨੀ ਜਨਰਲ ਹੈ ਨਾ, ਮੈਂ ਪਰਸਨਲੀ ਉਹਨਾਂ ਨੂੰ ਸਭ ਨੂੰ ਇੰਟਰਵਿਊ ਕੀਤਾ ਹੈ। ਸੋ ਇੱਥੇ ਵੀ ਜੁਡੀਸ਼ੀਅਲ ਰਿਫੋਰਮਸ ਕਿੱਦਾਂ ਹੁੰਦੇ, ਇੰਡੀਆ ਚ ਵੀ ਜ਼ਰੂਰਤ ਹੈ, ਬਿਲਕੁਲ ਜ਼ਰੂਰਤ ਹੈ ਜੁਡੀਸ਼ੀਅਲ ਰਿਫੋਰਮ ਦੀ, ਉਹ ਇੱਕ ਵੱਖਰਾ ਮੁੱਦਾ ਹੈ। ਜੁਡੀਸ਼ੀਅਲ ਰਿਫੋਰਮਸ ਚਾਹੀਦੇ ਨੇ, ਮੈਂ ਐਗਰੀ ਕਰਦਾ ਤੁਹਾਡੇ ਨਾਲ ਕਿ ਯੈਸ ਵੀ ਨੀਡ ਜੁਡੀਸ਼ੀਅਲ ਰਿਫੋਰਮਸ, ਆਈ ਐਗਰੀ ਔਨ ਦੈਟ ਪਾਰਟ। ਬਟ ਮੇਰਾ ਸਵਾਲ ਇਹ ਹੈ ਕਿ ਜਦ ਅਸੀਂ ਬਾਬਰੀ ਮਸਜਿਦ ਔਰ ਰਾਮ ਮੰਦਿਰ ਦੀ ਗੱਲ ਕਰ ਰਹੇ ਹਾਂ, ਤੇ ਜਿਹੜਾ ਉਹਦੇ 'ਚ ਜੋ ਫੈਸਲਾ ਆਇਆ, ਜਿਹੜਾ ਮਾਮਲਾ ਚੱਲਿਆ ਅਦਾਲਤ 'ਚ, ਤੇ ਜਦ ਅਸੀਂ ਉਹਦੇ ਤੇ ਗੱਲ ਕਰਨੀ ਹੈ, ਇੰਨੀ ਅਥੋਰਿਟੇਟਿਵਲੀ ਤੁਸੀਂ ਕਈ ਬਿਆਨ ਦਾਗ ਦਿੱਤੇ ਜਿਹਦੇ ਨਾਲ ਮੈਂ ਬਹੁਤ ਰਿਸਪੈਕਟਫੁਲੀ
ਸਟੈਂਡ ਕਰਦਾ।
ਜਦੋਂ ਤੁਸੀਂ ਬਿਲਕੁਲ ਯੂ ਆਰ ਫੁੱਲੀ ਇੰਟਾਈਟਲਡ ਟੂ ਹੈਵ ਯੋਰ ਓਪੀਨੀਅਨ, ਬਟ ਤੁਸੀਂ ਉਹ ਤੇ ਗੱਲ ਕਰਨੀ ਹੈ, ਬੜਾ ਜ਼ਰੂਰੀ ਹੈ ਕਿ ਤੁਸੀਂ ਉਹ ਪੜ੍ਹ ਲਓ। ਤੁਸੀਂ ਪੜ੍ਹ ਲਓ ਕਿ ਕਿਹੜੇ ਆਧਾਰ ਦੇ ਉੱਤੇ, ਸੁਣ ਲਓ ਪੜ੍ਹ ਲਓ ਕਿ ਕਿਹੜੇ ਆਧਾਰ ਦੇ ਉੱਤੇ ਉਹਨਾਂ ਨੇ
ਜਿਹੜੀ ਮੈਂ ਜਿਹੜਾ ਮੈਂ ਤੁਹਾਨੂੰ ਬਿਆਨ ਦਿੱਤਾ ਮੈਂ ਉਹ ਤੇ ਸਟੈਂਡ ਕਰਦਾ
ਬਾਰਾਂ ਪਿੱਲਰ ਬਾਬਰੀ ਮਸਜਿਦ ਦੇ ਅੰਦਰ ਜਦੋਂ ਉਹਨਾਂ ਨੇ ਪੂਰੀ ਔਰ ਤੁਹਾਨੂੰ ਪਤਾ ਹੈ ਕਿ ਇਹਨੂੰ ਲੀਡ ਕਿਹਨੇ ਕੀਤਾ, ਆਰਕੋਲੋਜੀਕਲ ਸਰਵੇ ਆਫ ਇੰਡੀਆ ਵੱਲੋਂ ASI ਨੂੰ ਲੀਡ ਕਿਹਨੇ ਕੀਤਾ, ASI ਨੂੰ ਲੀਡ ਕਰ ਰਹੇ ਸੀ KK ਮੁਹੰਮਦ, ਇੱਕ ਤੇ ਸਾਊਥ ਇੰਡੀਅਨ ਹੈ ਕੇਰਲਾ ਤੋਂ ਹੈ, ਠੀਕ ਹੈ, ਇੱਕ ਮੁਸਲਿਮ ਹੈ KK ਮੁਹੰਮਦ, ਜੇ KK ਮੁਹੰਮਦ ਸਾਹਿਬ ਨਾ ਗੱਲ ਖੜੀ ਕਰਦੇ ਕਿ ਆਰਕੋਲੋਜੀਕਲ ਔਰ ਉਹ ਟ੍ਰੇਨਡ ਹੁੰਦੇ ਨੇ, ਮੈਂ ਤੁਹਾਨੂੰ ਉਹਦੀ ਅੱਜ ਸ਼ਾਮ ਨੂੰ ਅੱਜ ਜੇ ਹੁਣੇ ਕਹੋ ਤਾਂ ਹੁਣੇ ਦੱਸ ਦਿੰਦਾ ਕਿ ਇੱਕ ਜਿਹੜਾ ਸਰਵੇਅਰ ਹੁੰਦਾ ਨਾ ਆਰਕੋਲੋਜੀਕਲ ਸਰਵੇ ਆਫ ਇੰਡੀਆ ਵੱਲੋਂ ASI ਵੱਲੋਂ ਜਿਹੜਾ ਸਰਵੇਅਰ ਹੁੰਦਾ ਹੈ ਉਹ ਕਿਹਨਾਂ ਕਿਹਨਾਂ ਚੀਜ਼ਾਂ ਟ੍ਰੇਨ ਹੁੰਦਾ, ਉਹ ਪਿੱਲਰ ਦੇਖ ਕੇ ਤੁਹਾਨੂੰ ਦੱਸ ਦੇਗਾ ਕਿ ਇਹ ਪਿੱਲਰ 11ਵੀਂ ਸੈਂਚਰੀ ਦਾ ਹੈ 12ਵੀਂ ਦਾ ਹੈ ਕਿ ਕਿਹੜਾ, ਜਿੱਦਾਂ ਜਿਹੜਾ ਬੰਦਾ ਇਸਤੇਮਾਲ ਹੋਇਆ ਇਸ ਪਿੱਲਰ ਦੇ ਵਿਚ ਬਾਬਰੀ ਮਸਜਿਦ ਦੇ ਅੰਦਰ ਜਦੋਂ ਗਏ ਨੇ ਨਾ ਉਹਨੂੰ ਦੱਸਤਾ ਵੀ ਭਾਈ ਸਾਹਿਬ ਆ ਜਿਹੜਾ ਪਿੱਲਰ ਹੈ ਇਹਦੇ ਉੱਤੇ ਮਟੀਰੀਅਲ ਕਿਹੜਾ ਹੈ, ਕਿਹੜੀਆਂ ਚੀਜ਼ਾਂ ਲੱਗੀਆਂ ਨੇ, ਕਦੋਂ ਬਣਿਆ ਸੀ ਉਹ ਦੇਖ ਕੇ ਦੱਸ ਦਿੰਦੇ ਆ, ਔਰ ਕੀ ਇਹ ਹਿੰਦੂ ਮੰਦਿਰ ਦਾ ਹੈ ਜਾਂ ਇਹ ਮਸਜਿਦ ਦਾ ਹੈ, ਜਿਹੜਾ ਡੋਮ ਬਣਿਆ ਹੈ ਉਹਦੇ ਵਿੱਚ ਲੋਟਸ ਕਿੱਥੋਂ ਆ ਗਿਆ, ਇਹਦੇ ਵਿੱਚ ਤੁਹਾਡੀ ਬੈਲ ਜਿਹੜੀ ਲੱਗੀ ਹੈ ਕੈਂਟੀ ਦਾ ਕਨਸੈਪਟ ਹੀ ਨਹੀਂ ਹੈ ਇਸਲਾਮ ਦੇ ਵਿੱਚ, ਇਹ ਬੈਲ ਕਿਸ ਤਰ੍ਹਾਂ ਇਹਦੇ ਵਿੱਚ ਲੱਗੀ ਹੋਈ ਹੈ, ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਜਿਹੜੀਆਂ ਉਹ ਉੱਥੇ ਕਿੱਦਾਂ ਮਿਲ ਗਈਆਂ, ਉਹ ਤਾਂ ਇੰਨੇ ਪ੍ਰੂਫ ਆ ਕਿ ਲੰਬੀ ਚੌੜੀ ਕਹਾਣੀ ਚਿੱਥੜ ਜਾਏਗੀ ਉਹਦੇ ਨਾਲ, ਫਿਰ ਕੱਲੇ ਕੱਲੇ ਆਰਕੋਲੋਜੀਕਲ ਫੈਕਟਸ ਨਹੀਂ ਹੈ, ਫਿਰ ਲਿਟਰੇਰੀ ਫੈਕਟਸ ਨੇ, ਔਰ ਨਾਨ ਹਿੰਦੂ ਉਹਨਾਂ ਨੇ ਚਾਹੇ ਯੂਰੋਪੀਅਨ ਰਾਈਟਰਸ ਨੇ ਚਾਹੇ ਯੂਰੋਪੀਅਨ ਰਾਈਟਰਸ ਨੇ ਚਾਹੇ
ਗੱਲ ਕਰ ਰਹੇ ਕੋਰਟ ਨੇ ਕਿਹਾ ਕਿ ਇਹਦੇ ਵਿੱਚ ਕੋਈ ਪ੍ਰੂਫ ਨਹੀਂ ਹੈਗਾ ਇਸ ਚੀਜ਼ ਦਾ ਕਿ ਇੱਥੇ ਮੰਦਰ ਸੀ, ਲੇਕਿਨ
ਪਹਿਲਾਂ ਵੱਡੇ ਪੜ੍ਹ ਲਓ, ਮੈਂ ਫਿਰ ਤੁਹਾਨੂੰ ਬੇਨਤੀ ਕਰਾਂਗਾ ਕਿ ਜਦ ਤੁਸੀਂ ਕਹਿ ਰਹੇ ਹੋ ਕਿ ਪੜ੍ਹਿਆ ਹੀ ਨਹੀਂ ਹੈ, ਪਹਿਲਾਂ ਉਹਨੂੰ ਪੜ੍ਹ ਲਓ, ਉਹਨਾਂ ਚ ਲਿਖਿਆ ਕੀ ਹੈ, ਪੜ੍ਹੋ ਉਹਨੂੰ ਡਿਟੇਲ ਦੇ ਵਿੱਚ ਕਿ ਹਰੀ ਇੰਸਟ੍ਰਕਸ਼ਨ ਕੀ ਚੀਜ਼ ਹੈ, ਪੜ੍ਹੋ ਉਹਨੂੰ ਕੀ
ਆਰਕੀਓਲੋਜੀਕਲ ਡਿਪਾਰਟਮੈਂਟ, ਕੋਈ ਮੁਹੰਮਦ ਹੋਵੇ ਕੋਈ ਕ੍ਰਿਸਚਨ ਹੋਵੇ, ਇਹ ਅੱਜ ਕੱਲ੍ਹ ਇਸ ਤਰ੍ਹਾਂ ਹੀ ਹੈ ਇੰਡੀਆ ਦੇ ਵਿੱਚ, ਜਦੋਂ ਮਰਜ਼ੀ ਡਰਾ ਕੇ ਜੋ ਮਰਜ਼ੀ ਲਿਖਵਾਓ, ਜੋ ਮਰਜ਼ੀ ਕਰੋ,
ਲੋਹਿਆਂ
ਨੂੰ ਕੀ ਹੋਇਆ ਸੀ, ਜੱਜ ਲੋਹਿਆ ਇੱਕ ਦਿਨ ਪਹਿਲਾਂ ਡਿਸੀਜਨ ਤੋਂ ਪਹਿਲੇ
ਤੁਹਾਡੀ ਗੱਲ ਤੇ ਸਭ ਡਰਾਇਆ, ਸਭ ਨੂੰ ਡਰਾਇਆ ਹੋਵੇ,
ਵੱਡਾ ਡਿਸਕਸ਼ਨ ਹੈ ਕਿਸੇ ਦਿਨ ਕਰ ਲਏ ਸਭ ਜੱਜ,
ਠੀਕ ਹੈ ਜੀ, ਬਹੁਤ ਡੈਮੋਕ੍ਰੇਸੀ ਤੇ ਹੈ ਹੀ ਨੀ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਗਿਆ, ਜੇ
ਡੈਮੋਕ੍ਰੇਸੀ
ਫਰੋਮ ਦਾ ਇਸ਼ੂ, ਜੁਡੀਸ਼ੀਅਲ ਰਿਫੋਰਮ ਜ਼ਰੂਰੀ ਨੇ, ਡੈਮੋਕ੍ਰੇਸੀ 100% ਕਿਸੇ ਕੰਟਰੀ ਚ ਨਹੀਂ ਹੈ, ਮੈਨੂੰ ਤੁਸੀਂ ਦੱਸ ਦੇਣਾ ਕਿ ਕਿਸ ਕੰਟਰੀ ਚ ਹੈਗੀ ਹੈ 100% ਡੈਮੋਕ੍ਰੇਸੀ, ਆਪਾਂ ਉੱਥੇ ਡਿਸਕਸ਼ਨ ਕਰ ਲਾਂਗੇ, ਇੱਕ ਕੰਟਰੀ ਦਾ ਨਾਮ ਲੈਣਾ ਤੁਸੀਂ?
ਮੈਂ ਆਪਣੀ ਗੱਲ, ਮੈਂ ਜਿਹੜੀ ਗੱਲ ਉਸ ਦੇ ਉੱਤੇ ਕਰ ਰਿਹਾ, ਤੇ ਮੈਂ ਉਹਦੇ ਉੱਤੇ ਆਪਣਾ ਵਿਚਾਰ ਦਿੱਤੇ ਨੇ,
ਤੁਹਾਡੇ ਵਿਚਾਰ ਆ ਗਏ ਨੇ ਸਰ, ਹੁਣ ਬਾਕੀ ਨੂੰ ਅਸੀਂ ਮੌਕਾ ਜ਼ਰੂਰ ਦੇ ਦਈਏ, ਤੁਹਾਡੇ ਵਿਚਾਰ ਆ ਗਏ ਨੇ,
ਮੈਂ ਤੁਹਾਨੂੰ ਵਿਚਾਰ ਦਿੱਤੇ,
ਜ਼ਰੂਰ ਹੈ ਕਿ ਜਦ ਵਿਚਾਰ ਦੇਣੇ ਵਿਦ ਡਿਊ ਰਿਸਪੈਕਟ ਤੁਸੀਂ ਇੰਨੇ ਫੈਕਚੁਅਲ ਐਰਰਸ ਬਿਆਨ ਕਰ ਦਿੱਤੇ ਨੇ ਬਿਨਾਂ ਰਿਪੋਰਟ ਪੜ੍ਹੇ, ਰਿਪੋਰਟ ਪਹਿਲਾਂ ਪੜ੍ਹ ਲਓ, ਇੱਕ ਗੱਲ ਬੜਾ ਇੰਪੋਰਟੈਂਟ ਹੈ ਸਰ, ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਕਿ ਜਦੋਂ ਕੋਈ ਚੀਜ਼ ਆਉਂਦੀ ਹੈ ਨਾ, ਜਦੋਂ ਇੱਥੇ ਕੋਈ ਕੇਸ ਆਉਂਦਾ ਸਾਡੇ ਕੋਲ, ਜਦੋਂ ਮੇਰੇ ਕੋਲ ਵੀ ਕੋਈ ਕੇਸ ਆਉਂਦਾ ਹੈ ਤੇ ਮੈਂ ਅਸੀਂ ਪਹਿਲਾਂ ਆਪਣੇ ਲੀਗਲ ਡਿਪਾਰਟਮੈਂਟ ਨੂੰ ਪੁੱਛ ਲੈਂਦੇ ਹਾਂ ਕਿ ਆਹ ਚੀਜ਼ ਇਸ ਤਰ੍ਹਾਂ ਆਈ ਹੈ, ਤੇ ਉਹ ਤੋਂ ਬਾਅਦ ਫਿਰ ਉਹ ਜਿਹੜੀ ਰਿਪੋਰਟ ਹੈ ਉਹ ਪੜ੍ਹੋ, ਉਹ ਰਿਪੋਰਟ ਪੜ੍ਹ ਕੇ ਫਿਰ ਅਸੀਂ ਬੈਟਰ ਡਿਸਕਸ਼ਨ ਕਰ ਸਕਦੇ ਹਾਂ, ਇੱਕ ਵਾਰ ਮੇਰੀ ਫਿਰ ਬੇਨਤੀ ਹੈ ਕਿ ਤੁਸੀਂ ਰਿਪੋਰਟ ਜ਼ਰੂਰ ਪੜ੍ਹ ਲਓ, ਠੀਕ ਹੈ, ਬਹੁਤ ਮਿਹਰਬਾਨੀ ਸਰ ਜੀ,
ਮਿਹਰਬਾਨੀ ਜੀ ਤੁਹਾਡੀ, ਥੈਂਕ ਯੂ ਸੋ ਮਚ,
ਹਾਂਜੀ ਹਰਭਜਨ ਜੀ ਤੁਸੀਂ ਆਉਂਦੇ ਹੋ ਨੈਕਸਟ ਕਾਲ ਜੀ, ਹਰਭਜਨ ਜੀ ਗੋ ਹੈਡ,
ਜਸਵੀਰ ਜੀ ਸਤਿ ਸ੍ਰੀ ਅਕਾਲ, ਨਮਸਕਾਰ, ਵਾਲੇਕੁਮ ਸਲਾਮ ਸਾਰਿਆਂ ਸੁਣਨ ਵਾਲਿਆਂ ਨੂੰ,
ਸਤਿ ਸ੍ਰੀ ਅਕਾਲ, ਨਮਸਕਾਰ, ਵਾਲੇਕੁਮ ਸਲਾਮ ਹਰਭਜਨ ਜੀ, ਪਲੀਜ਼ ਗੋ ਹੈਡ,
ਤੁਹਾਡੇ ਦੋਵਾਂ ਦੇ ਵਿੱਚ ਬੜੀ ਸੋਹਣੀ ਡਿਸਕਸ਼ਨ ਹੋਈ ਆ, ਐਂਡ ਆਈ ਰਿਸਪੈਕਟ ਦੈਟ ਪਰਸਨ ਹੂ ਵਾਸ ਟਾਕਿੰਗ ਟੂ ਯੂ। ਅੱਛਾ, ਇਹਨਾਂ ਤੋਂ ਪਹਿਲਾਂ ਇੱਕ ਸੱਜਣ ਗੱਲ ਕਰ ਰਹੇ ਸੀ ਕਿ ਯੁੱਧਵੀਰ ਜੀ ਤੁਸੀਂ ਰਾਮ ਮੰਦਿਰ ਦੀ ਗੱਲਾਂ ਘੜੀ ਘੜੀ ਕਿਉਂ ਕਰਦੇ ਹੋ, ਮੈਂ ਉਹਦੇ ਬਾਰੇ ਕੁਛ ਨਹੀਂ ਕਹਾਂਗਾ, ਬਿਕਾਜ਼ ਦੈਟ ਇਜ਼ ਯੋਰ ਬਿਜ਼ਨਸ, ਯੂ ਨੋ ਹਾਊ ਟੂ ਡੂ ਇਟ, ਤੇ ਕੋਈ ਬੰਦਾ ਤੁਹਾਨੂੰ ਇਹ ਨਹੀਂ ਕਹਿ ਸਕਦਾ ਕੀ ਕਰਨਾ ਕੀ ਨਹੀਂ ਕਰਨਾ, ਲੇਕਿਨ ਉਸ ਸੱਜਣ ਨੇ ਪਾਕਿਸਤਾਨ ਦੇ ਬਾਰੇ ਕੁਝ ਅਨਰਿਸਪੈਕਟਡ ਗੱਲਾਂ ਕੀਤੀਆਂ ਨੇ ਪਾਕਿਸਤਾਨ ਦੇ ਵਾਸਤੇ ਤੇ ਪਾਕਿਸਤਾਨ ਦੇ ਲੋਕਾਂ ਦੇ ਵਾਸਤੇ ਜੀ, ਉਹ ਤੇ ਬਾਹਰਲੀਆਂ ਕੰਟਰੀਆਂ ਜਾ ਕੇ ਚੂਰਨ ਵੇਚਦੇ ਆ ਜੀ, ਉਹਨਾਂ ਨੂੰ ਤੇ ਕੁਛ ਪਤਾ ਹੀ ਨਹੀਂ ਤੇ ਉਹ ਜਿਹੜਾ ਹੈਗਾ ਇੱਕ ਸਿੱਖ ਹੋਣ ਦੇ ਨਾਤੇ, ਇੱਕ ਇਨਸਾਨ ਹੋਣ ਦੇ ਨਾਤੇ, ਕਿਸੇ ਦੂਸਰੇ ਹਿਊਮਨ ਨੂੰ ਇਤਨਾ ਇਨਸਲਟ ਨਹੀਂ ਕਰਨਾ ਚਾਹੀਦਾ, ਔਰ ਦੂਸਰੀ ਕੰਟਰੀ ਨੂੰ ਆਪਣੇ ਆਪ ਨੂੰ ਉੱਚਾ ਤੇ ਦੂਸਰੇ ਨੂੰ ਥੱਲੇ ਸਮਝਣਾ ਚੰਗੀ ਗੱਲ ਨਹੀਂ ਹੈਗੀ। ਇੱਕ ਐਜੂਕੇਟਡ ਬੰਦਾ ਇਹ ਗੱਲ ਨਹੀਂ ਕਰ ਸਕਦਾ। ਖੈਰ ਸ਼ਾਇਦ ਤੁਹਾਨੂੰ ਚੰਗਾ ਲੱਗਿਆ ਕਿ ਨਹੀਂ ਲੱਗਿਆ, ਆਈ ਡੋਂਟ ਨੋ, ਬਟ ਇਟ ਡਜ਼ਨਟ ਸਾਊਂਡ ਇਜ਼ ਐਨੀ ਰਿਸਪੈਕਟਡ ਪਰਸਨ ਗੋਇੰਗ ਟੂ ਗਿਵ ਦ ਕਮੈਂਟਸ ਫਾਰ ਦ ਅਦਰ ਕੰਟਰੀ ਐਂਡ ਅਦਰ ਕੰਟਰੀਜ਼ ਪੀਪਲ ਕਿ ਦੂਸਰੀ ਕੰਟਰੀ ਦੇ ਵਿੱਚ ਉੱਥੇ ਚੁਣ ਵੇਚਦੇ ਉਹਨਾਂ ਨੂੰ ਕੀ ਪਤਾ। ਤੇ ਹੋ ਸਕਦਾ, ਦਿਸ ਇਜ਼ ਮਾਈ ਓਪੀਨੀਅਨ, ਬਟ ਯੂ ਆਰ ਦ ਬੈਟਰ ਚਾਰਜ।
ਮੈਂ ਤੁਹਾਨੂੰ ਇੱਕ ਮਿੰਟ ਲਈ ਚੀਜ਼ ਕਲੀਅਰ ਕਰ ਦਵਾਂ ਕਿ ਪਹਿਲੀ ਚੀਜ਼ ਤੇ ਹੈਗੀ ਹੈ ਕਿ ਜਿੱਥੇ ਤੱਕ ਪਾਕਿਸਤਾਨ ਦਾ ਸਵਾਲ ਹੈ, ਮੈਂ ਬੜੀ ਵਾਰ ਉਹਦਾ ਜ਼ਿਕਰ ਕਰ ਚੁੱਕਾ ਹੈਗਾ ਹੈ ਕਿ ਪਾਕਿਸਤਾਨ ਹੈਜ਼ ਦੇਅਰ ਓਨ ਚੈਲੰਜਸ ਟੂਡੇ ਐਂਡ ਦੇ ਵਿਲ ਡੀਲ ਵਿਦ ਦੈਮ ਐਂਡ ਦੇ ਨੋ ਹਾਊ ਟੂ ਡੀਲ ਵਿਦ ਦੈਮ। ਅਸੀਂ ਕਵਰੇਜ ਜ਼ਰੂਰ ਕਰ ਸਕਦੇ ਹਾਂ, ਗੱਲ ਜ਼ਰੂਰ ਕਰ ਸਕਦੇ ਹਾਂ, ਬਟ ਉੱਥੇ ਬੜੇ ਸੂਝਵਾਨ ਲੋਕ ਪਾਕਿਸਤਾਨ ਚ ਬੈਠੇ ਨੇ ਉਹ, ਔਰ ਅੱਜ ਦਾ ਜਿਹੜਾ ਉਹਨਾਂ ਦਾ ਯੂਥ ਹੈ ਉਹ ਬਹੁਤ ਪ੍ਰੋਗਰੈਸਿਵ ਹੈ। ਉਹ ਕੱਲ ਨੂੰ ਇਮਰਾਨ ਖਾਨ ਸਾਹਿਬ ਨੂੰ ਲੈ ਕੇ ਆਉਣ, ਕਿਸੇ ਨੂੰ ਲੈ ਕੇ ਆਉਣ, ਦੇ ਆਰ ਵੈਲ ਇਕਵਿਪਡ, ਮੈਂ ਵਰਡ ਦੋ ਵਰਡ ਹੀ ਕਰਦਾ, ਦੇ ਆਰ ਵੈਲ ਇਕਵਿਪਡ, ਉਹ ਆਪਣੇ ਆਪ ਉਹਨਾਂ ਨੇ ਸੋਲੂਸ਼ਨ ਲੱਭ ਲੈਣਾ। ਸੋ ਜੇ ਇੰਡੀਆ ਕੁਝ ਕਰ ਸਕਦਾ, ਗੱਲ ਰੈਪੀਟੇਟਿਵ ਹੋ ਜਾਏਗੀ, ਜੋ ਮੈਂ ਇੰਨੇ ਸਾਲਾਂ ਤੋਂ ਕਹਿ ਰਿਹਾ ਕਿ $10 billion ਦਾ ਜੇ ਤੁਸੀਂ ਲੋਨ ਦੇ ਸਕਦੇ ਹੋ।
ਸਾਡੀ ਜਿਹੜੀ ਹੈਗੀ ਆ ਬਲੱਡ ਲਾਈਨ ਇੱਕੋ ਹੀ ਹੈਗੀ ਆ, ਤੇ ਪਰ ਇਸ ਤਰ੍ਹਾਂ ਕਿਸੇ ਨੂੰ ਇਨਸਲਟ ਕਰਨਾ, ਜੀ ਚੂਰਨ ਵੇਚਦੇ ਆ, ਜੀ
ਚੂਰਨ ਵੇਚਦੇ ਵਾਲੀ ਗੱਲ ਵੀ ਕਲੀਅਰ ਕਰਦੇ, ਉਹਨਾਂ ਨੇ ਚੂਰਨ ਵੇਚਣ ਦਾ ਮਤਲਬ ਇਹ ਸੀਗਾ ਕਿ ਤੁਸੀਂ ਲੋਕਾਂ ਨੂੰ ਜੁਮਲਿਆਂ ਦੇ ਮਗਰ ਲਗਾ ਰਹੇ ਹੋ ਜਾਂ ਉਸ ਤੁਸੀਂ ਉਹਨਾਂ ਨੂੰ ਕੋਈ ਐਸੀ ਚੀਜ਼ ਦਿਖਾ ਰਹੇ ਹੋ ਜਿਹੜੀ ਉਹੀ ਕਹਿੰਦੇ, ਇਹ ਇਹਨਾਂ ਨੇ ਨੀ ਕਿਹਾ ਉਹਨਾਂ ਦੇ, ਮੈਂ ਵਰਡ ਐਸੇ ਨਹੀਂ ਯੂਜ਼ ਕਰਦਾ, ਇਹ ਉੱਥੇ ਜਿਹੜੇ ਬੈਠੇ ਹੁੰਦੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਡਿਸਕਸ਼ਨ ਕਰਦੇ ਨੇ ਕਿ ਹਮਨੇ ਪਾਕਿਸਤਾਨ ਮੇ ਚੂਰਨ ਵੇਚਾ, ਮਤਲਬ ਕਿ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਬਾਹਰਲੀਆਂ ਕੰਟਰੀ ਜਾ ਕੇ ਚੂਰਨ ਵੇਚਦੇ, ਉਹਨਾਂ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਖਾਬ ਦਿਖਾ ਰਹੇ ਹਾਂ, ਅਨਸੈਸਰੀ ਕੋ ਝੂਠੇ ਖਾਬ ਦਿਖਾ ਰਹੇ ਹਾਂ, ਤੇ ਅਸੀਂ ਹਮਨੇ ਆਪਣੇ ਪਾਕਿਸਤਾਨੀਓ ਕੋ ਝੂਠੇ ਖਾਬ ਨਾ ਦਿਖਾਏ, ਉਹ ਹੁੰਦਾ ਉਹ ਮਤਲਬ ਵੀ ਹੈਗਾ ਕਿ ਚੂਰਨ ਵੇਚ ਰਹੇ ਹਾਂ, ਉਹ ਚੂਰਨ ਵੇਚਣ ਦਾ ਮਤਲਬ ਨਹੀਂ ਕੋਈ ਦੰਤ ਮੰਜਨ ਜਾਂ ਕੋਈ ਚੂਰਨ ਵੇਚ ਰਹੇ ਹਾਂ, ਸੋ ਉਹਨਾਂ ਦਾ ਉਹ ਕੰਸੈਪਟ
ਠੀਕ ਨਹੀਂ ਹੈਗਾ।
Yes, that's right.
ਬਾਕੀ ਇਹ ਹੈ ਕਿ ਮੇਰੇ ਵਿਚਾਰ ਹੈਗੇ ਆ, ਮੇਰਾ ਸੋਚਣ ਦਾ ਢੰਗ ਹੈ ਕਿ ਬਈ ਯੂ ਮਸਟ ਰਿਸਪੈਕਟ ਅਦਰ ਪੀਪਲ ਇਫ ਯੂ ਵਾਂਟ ਟੂ ਰਿਸਪੈਕਟ। ਬਾਕੀ ਥੈਂਕ ਯੂ ਯੁੱਧਵੀਰ ਜੀ ਤੇ ਲਿਸਨਿੰਗ ਟੂ ਮੀ ਐਂਡ ਯੋਰ ਟਾਈਮ, ਥੈਂਕ ਯੂ ਸਰ,
ਥੈਂਕ ਯੂ। ਬਾਕੀ ਤੁਹਾਡੀ ਗੱਲ ਨਾਲ ਸਰ ਅਸੀਂ ਐਗਰੀ ਕਰਦੇ ਹਾਂ ਕਿ ਵੀ ਮਸਟ ਰਿਸਪੈਕਟ ਐਵਰੀ ਵਨ, ਔਰ ਇਹਦੇ ਚ ਕੋਈ ਦੋ ਰਾਏ ਨਹੀਂ ਹੈ। ਹਾਂਜੀ ਹਾਂਜੀ, ਆਲਵੇਜ਼ ਰਿਕੁਐਸਟ ਆ ਕਿ ਫੋਨ ਪਲੀਜ਼ ਤੁਸੀਂ ਆਪਣਾ ਮਿਊਟ ਕਰ ਲਓ। ਸਿਮਰਨ ਜੀ ਸਾਡੇ ਨਾਲ ਨੇ ਇਸ ਵੇਲੇ ਸੋਫਾ ਸਟੂਡੀਓ ਤੋਂ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਿਮਰਨ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ।
ਸਤਿ ਸ਼੍ਰੀ ਅਕਾਲ ਜੀ, ਮੈਂ ਸੋਫਾ ਸਟੂਡੀਓ ਤੋਂ ਸਿਮਰਨ
ਜੀ। ਜੀ ਕੀ ਸਪੈਸ਼ਲ ਨੇ ਜੀ ਸੋਫਾ ਸਟੂਡੀਓ ਦੇ ਉੱਤੇ, ਉਸ ਜ਼ਰਾ ਸਾਂਝੇ ਕਰੋ ਜੀ, ਔਰ ਆਪਣੀਆਂ ਸਰਵਿਸਿਜ਼ ਬਾਰੇ ਡਿਟੇਲ ਜਾਣਕਾਰੀ ਦਿਓ।
ਹਾਂਜੀ ਬਿਲਕੁਲ ਸਰ, ਅਸੀਂ ਸੋਫਾ ਸਟੂਡੀਓ ਬਾਈ ਸਗਨਦੀਪ ਤੋਂ ਗੱਲ ਕਰ ਰਹੀ ਹਾਂ ਮੈਂ, ਤੇ ਅਸੀਂ ਇੱਥੇ ਕਸਟਮ ਮੇਡ ਸੋਫਾ ਰੈਡੀ ਕਰਦੇ ਹਾਂ ਤੁਹਾਡੇ ਲਿਵਿੰਗ ਏਰੀਆਜ਼ ਦੇ ਵਿੱਚ, ਅਕੋਰਡਿੰਗ ਟੂ ਮਤਲਬ ਤੁਹਾਡੀ ਜਿਹੜੀ ਵੀ ਮੇਜ਼ਰਮੈਂਟ ਹੁੰਦੀ ਆ ਕਸਟਮਰਸ ਦੀ, ਉਹਦੇ ਅਕੋਰਡਿੰਗ ਹੀ ਅਸੀਂ ਸਾਰਾ ਪੈਟਰਨ ਤੇ ਡਿਜ਼ਾਇਨ ਤਿਆਰ ਕਰਦੇ ਹਾਂ, ਤਾਂ ਜੋ ਕਸਟਮਰ ਦੇ ਲਿਵਿੰਗ ਏਰੀਆ ਜਿਹੜਾ ਕਿ ਉਹਨੂੰ ਸਪੇਸ ਜਿਹੜੀ ਉਹ ਸਾਰੀ ਕਵਰੇਜ ਹੋ ਜਾਂਦੀ ਉਹਦੇ ਨਾਲ, ਤੇ ਪਲੱਸ ਅਸੀਂ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਹੀ ਜਿਹੜੀ ਕਿ ਫੈਬਰਿਕ ਦੇ ਵਿੱਚ ਚੂਜ਼ ਕਰਨਾ ਚਾਹੇ, ਲੈਦਰ ਦੇ ਵਿੱਚ ਜਾਂ ਕਿਸੇ ਵੀ ਚੀਜ਼ ਚ ਚੂਜ਼ ਕਰਨਾ ਚਾਹੇ, ਅਸੀਂ ਉਹਦੇ ਵਿੱਚ ਵਰਕ ਕਰਦੇ ਹਾਂ ਤੇ ਕਸਟਮਰ ਨੂੰ ਫੁੱਲ ਫਲੈਜ ਵਾਰੰਟੀ ਦਿੰਦੇ ਹਾਂ। 10 ਸਾਲ ਦੀ ਫਰੇਮ ਦੀ ਵਾਰੰਟੀ ਹੋ ਜਾਂਦੀ ਹੈ ਸਾਡੀ, 10 ਸਾਲ ਦੀ ਸਪਰਿੰਗ ਦੀ, ਤੇ 5 ਸਾਲ ਅਸੀਂ ਫੋਮ ਦੀ ਵਾਰੰਟੀ ਦਿੰਦੇ ਹਾਂ। ਐਨੀ ਟਾਈਮ ਜਦੋਂ ਵੀ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਪ੍ਰੋਬਲਮ ਕ੍ਰੀਏਟ ਹੁੰਦੀ ਆ, ਵਿਦਆਊਟ ਐਨੀ ਕੁਸ਼ਨਿੰਗ, ਬਿਨਾਂ ਕੁਛ ਕਹੇ ਹੋਏ, ਅਸੀਂ ਤੁਹਾਡੀ ਪ੍ਰੋਬਲਮ ਸੋਲਵ ਕਰਦੇ ਹਾਂ। ਸਾਡੇ ਕੋਲ ਕਸਟਮਰ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਨੇ, ਤੋ ਅਸੀਂ ਚਾਹਾਂਗੇ ਵੀ ਹੋਰ ਵੀ ਸਾਡੇ ਕਸਟਮਰ, ਤਾਂ ਕਿ ਜਿਹੜੇ ਕਸਟਮ ਮੇਡ ਅਸੀਂ ਸੋਫਾ ਰੈਡੀ ਕਰਦੇ ਹਾਂ ਉਹਦਾ ਲਾਭ ਹਰ ਕੋਈ ਉਠਾ ਸਕੇ, ਤੇ ਅਸੀਂ ਇਹਨਾਂ ਸੋਫਿਆਂ ਦੀ ਡਿਲੀਵਰੀ ਅਸੀਂ ਆਲ ਓਵਰ ਕੈਨੇਡਾ ਦੇ ਵਾਈਡ ਡਿਲੀਵਰੀ ਕਰਦੇ ਹਾਂ। ਸਾਡੀ ਜਿਹੜੀ ਸ਼ਿਪਮੈਂਟਸ ਨੇ ਉਹ ਮੋਨਟ੍ਰੀਅਲ, ਓਟਾਵਾ, ਓਸ਼ਵਾ, ਵਿਨੀਪੈਗ ਸਾਰੇ ਏਰੀਆ ਦੇ ਵਿੱਚ ਜਾਂਦੀ ਹੈ, ਤੇ ਜਿਹੜੇ ਪ੍ਰਾਈਜ਼ ਆ ਮਾਈਟ ਬੀ ਤੁਸੀਂ ਥੋੜਾ ਡਿਫਰੈਂਟ ਫੀਲ ਕਰ ਸਕਦੇ ਹੋ, ਮੇ ਬੀ ਤੁਸੀਂ ਹਾਈ ਫੀਲ ਕਰ ਸਕਦੇ ਹੋ ਥੋੜਾ ਬਹੁਤ ਮਾਰਕੀਟ ਪ੍ਰਾਈਜ਼ ਨਾਲੋਂ, ਪਰ ਕੁਆਲਿਟੀ ਜਿਹੜੀ ਤੁਸੀਂ ਚੈੱਕ ਕਰੋਗੇ ਸਾਡੇ ਸੋਫਾ ਸਟੂਡੀਓ ਦੇ ਵਿੱਚ ਉਹ ਤੁਹਾਨੂੰ ਕਿਤੇ ਨਹੀਂ ਮਿਲੇਗੀ, ਕਿਉਂਕਿ ਇਹ ਸਭ ਚੀਜ਼ਾਂ ਸਾਡੇ ਓਨਰ ਸਗਨਦੀਪ ਸਿੰਘ ਜੀ ਆਪ ਚੈੱਕ ਕਰਦੇ ਨੇ, ਕਿਉਂਕਿ ਉਹ ਕੁਆਲਿਟੀ ਦੇ ਨਾਲ ਬਿਲਕੁਲ ਕੰਪਰੋਮਾਈਜ਼ ਨਹੀਂ ਕਰਦੇ, ਤੇ ਉਸ ਸਮੇਂ ਅਸੀਂ ਗਰੰਟੀ ਪ੍ਰੋਵਾਈਡ ਕਰਦੇ ਹਾਂ, ਤੇ ਪਲੱਸ ਅਸੀਂ ਸੋਫਿਆਂ ਦੇ ਜਿਹੜੇ ਵੀ ਡਿਜ਼ਾਇਨ ਨੇ ਸਾਡੇ ਜੋ ਵੀ ਦੇਖਣਾ ਚਾਹੁੰਦਾ ਕੋਈ, ਸਾਡਾ ਸੋਫਾ ਸਟੂਡੀਓ .ca ਦੀ ਵੈਬਸਾਈਟ ਤੇ ਵਿਜਿਟ ਕਰਕੇ ਉਹ ਉੱਥੇ ਡਿਜ਼ਾਈਨ ਚੈੱਕ ਕਰ ਸਕਦਾ ਤੇ ਸਾਨੂੰ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਕਿਸੇ ਨੇ ਤੇ ਉਸ ਲਈ ਸਾਨੂੰ ਕੰਟੈਕਟ ਕਰਨ 905-799-8877 ਨੰਬਰ ਤੇ ਸਾਡੀ ਲੋਕੇਸ਼ਨ ਹੈਗੀ ਆ 8550 ਟੋਰਬਰਮ ਰੋਡ ਯੂਨਿਟ 1 8550 ਟੋਰਬਰਮ ਰੋਡ ਯੂਨਿਟ 1 ਤੇ ਇਹ ਟੋਰਬਰਮ ਕਲਾਰਕ ਤੇ ਹੈ ਜੀ ਬ੍ਰੈਂਪਟਨ ਦੀ ਲੋਕੇਸ਼ਨ ਦੇ ਵਿਚ ਤੇ ਤੁਸੀਂ ਐਨੀ ਟਾਈਮ 11-7 ਵਿਜਿਟ ਕਰਕੇ ਇੱਥੇ ਆਪਣੀ ਇਨਫੋਰਮੇਸ਼ਨ ਤੇ ਪਲੱਸ ਆਪਣਾ ਆਰਡਰ ਪਲੇਸ ਕਰਵਾ ਸਕਦੇ ਹਾਂ ਜੀ ਥੈਂਕ ਯੂ ਜੀ
ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸੋਫਾ ਸਟੂਡੀਓ ਸਾਡੇ ਸੈਗਮੈਂਟ ਦੇ ਮੇਨ ਸਪਾਂਸਰ ਨੇ ਫੋਨ ਨੰਬਰ ਇੱਕ ਵਾਰ ਫਿਰ ਦੇ ਦਿਓ ਜੀ ਸਰ ਫੋਨ ਨੰਬਰ
ਜੀ ਸਰ ਫੋਨ ਨੰਬਰ ਜੀ 905-799-8877
ਠੀਕ ਹੈ ਜੀ ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ ਜੀ ਥੈਂਕ ਯੂ ਜੀ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਹਰਿੰਦਰ ਰੰਧਾਵਾ ਸਾਹਿਬ ਤੁਸੀਂ ਆਉਂਦੇ ਰਹੋ ਹਰਿੰਦਰ ਰੰਧਾਵਾ ਸਾਹਿਬ ਤੁਸੀਂ ਆਉਂਦੇ ਰਹੋ ਜੀ ਆਈ ਥਿੰਕ ਜਾਂ ਤੇ ਤੁਸੀਂ ਫੋਨ ਮਿਊਟ ਕੀਤਾ ਜਾਂ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਕਰਮਜੀਤ ਮਾਨ ਸਾਹਿਬ ਤੁਸੀਂ ਆਉਂਦੇ ਰਹੋ ਨੈਕਸਟ ਕਾਲ ਜੀ ਕਰਮਜੀਤ ਮਾਨ ਸਾਹਿਬ
ਹਾਂਜੀ ਜਦਵੀਰ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਜਦਵੀਰ ਜੀ ਮੰਦਰ ਬਣਿਆ ਮੈਨੂੰ ਵਧੀਆ ਲੱਗੇ ਮੰਦਰ ਬਣਿਆ ਪਰ ਮੈਨੂੰ ਇੱਕ ਗੱਲ ਨੀ ਸਮਝ ਆਈ ਵੀ ਇੱਕ ਮਸਜਿਦ ਢਾ ਕੇ ਫਿਰ ਪੂਰਾ ਰੌਲਾ ਰੱਪਾ ਪਾ ਕੇ ਉੱਥੇ ਮੰਦਰ ਬਣਾਇਆ ਗਿਆ ਹਨਾ ਜੇ ਮੰਦਰ ਬਣਾਉਣਾ ਸੀ ਜਾਂ ਬਣਾਉਣੇ ਆਪਾਂ ਆਸੇ ਪਾਸੇ ਵੀ ਕਿਤੇ ਬਣਾ ਸਕਦੇ ਮੰਨ ਲਿਆ ਚਲੋ ਠੀਕ ਹੈ ਉੱਥੋਂ ਪਹਿਲਾਂ ਉੱਥੇ ਮੰਦਰ ਵਿਚੋਂ ਨਿਕਲੀਆਂ ਘੰਟੀਆਂ ਘੁੰਟੀਆਂ ਕੁਛ ਵੀ ਸਮਾਨ ਨਿਕਲ ਆਇਆ ਇਟ ਮੀਨਸ ਇਹ ਨੀ ਕੱਲ ਨੂੰ ਮੇਰੇ ਘਰੇ ਪੱਟਿਆ ਜਾਵੇ ਥੱਲੋਂ ਕੀ ਪਤਾ ਕੀ ਨਿਕਲ ਆਵੇ ਮੇਰੇ ਘਰੋਂ ਇਹਦਾ ਮਤਲਬ ਉੱਥੇ ਵੀ ਉਹ ਕਹਿਣਗੇ ਮੰਦਰ ਬਣਨਾ ਮੈਂ ਰੋਹਤਕ ਦੀ ਗੱਲ ਦੱਸਦਾ ਤੁਹਾਨੂੰ ਰੋਹਤਕ ਨਾ ਇੱਕ ਗੁਰਦੁਆਰਾ ਸਾਹਿਬ ਆ ਉੱਥੇ ਐਂਟਰੀ ਝੱਜੇ ਰੋਡ ਦੇ ਉੱਪਰ ਦੀ ਜਾਂਦਾ ਮੈਂ ਰਹਿ ਕੇ ਆਇਆ ਉੱਥੇ ਉਹ ਮਤਲਬ ਕਿ ਉਹਦੇ ਇੱਕ ਪਾਸੇ ਮੰਦਰ ਬਣਿਆ ਵਾ ਉਹਦੇ ਵਿੱਚ ਦੀ ਅੱਗੇ ਗੁਰਦੁਆਰਾ ਹੈਗਾ ਬਹੁਤ ਵੱਡੇ ਦੋਨੇ ਮੰਦਰ ਵੀ ਕਾਫੀ ਵੱਡਾ ਗੁਰਦੁਆਰਾ ਵੀ ਬਹੁਤ ਵੱਡਾ ਬਣਿਆ ਵਾ ਹੁਣ ਉਹਨਾਂ ਨੇ ਕੀ ਕਰਤਾ ਵੀ ਮੇਰੇ ਉੱਥੇ ਹੁੰਦੇ ਪਏ 15-20 ਸਾਲ ਪੁਰਾਣੀ ਗੱਲ ਹੈ ਜ਼ਿਆਦਾ ਹੀ ਹੋ ਸਕਦੀ ਮੇਰੇ ਖਿਆਲ ਉਦੋਂ ਦੀ ਗੱਲ ਹੈ ਗੁਰਦੁਆਰੇ ਦੀ ਜਗ੍ਹਾ ਪਿੱਛੇ ਵੀ ਉਹਨਾਂ ਨੇ ਐਂਟਰੀ ਕਰਤੀ ਤੇ ਮੂਰਤੀ ਕਰਤਾ ਪਰ ਜੇ ਮੈਨੂੰ ਲੱਗਦਾ ਵੀ ਉਹ ਗੁਰਦੁਆਰਾ ਢਾ ਕੇ ਥੱਲੋਂ ਕੱਢਿਆ ਜਾਂ ਮੈਂ ਵੀ ਮੰਦਰ ਦਾ ਸਮਾਨ ਵਿੱਚੋਂ ਨਿਕਲਿਆ ਹੋਵੇ ਜਾਂ ਮੰਦਰ ਢਾ ਕੇ ਥੱਲੋਂ ਵੀ ਕੋਈ ਪੱਟਿਆ ਜਾਵੇ ਗੁਰਦੁਆਰੇ ਦਾ ਸਮਾਨ ਥੱਲੋਂ ਨਿਕਲਿਆ ਹੋਵੇ ਕਿਉਂਕਿ ਦੋਨੇ ਨੇੜੇ ਨੇੜੇ ਨੇ ਇਹਦਾ ਮਤਲਬ ਇਹ ਕੱਲ ਨੂੰ ਇਹ ਵੀ ਹੋ ਸਕਦਾ ਵੀ ਉਹ ਕਹਿਣ ਵੀ ਹਾਂ ਵੀ ਗੁਰਦੁਆਰੇ ਦੇ ਥੱਲੇ ਮੰਦਰ ਦੇ ਘੰਟੇ ਦੱਬੇ ਹੋਏ ਨੇ ਮੂਰਤੀਆਂ ਦੱਬੀਆਂ ਵੀ ਇੱਥੇ ਤਾਂ ਅਸੀਂ ਫਲਾਨਾ ਮੰਦਰ ਬਣਾਉਣਾ ਮੈਨੂੰ ਨੀ ਲੱਗਦਾ ਬਹੁਤ ਵਧੀਆ ਕੰਮ ਹੋਇਆ ਵਧੀਆ ਮੰਦਰ ਬਣਿਆ ਸੋਹਣਿਆ ਬਣਿਆ ਲੋਕੀ ਜਾ ਕੇ ਦੇਖਿਆ ਕਰਨਗੇ ਦੇਖਣ ਜਾਂਦੇ ਨੇ ਹੋਰ ਤਾਂ ਕੀ ਆ ਪਰ ਇਹ ਨੀ ਵੀ ਕਿਸੇ ਚੀਜ਼ ਦੀ ਕੋਈ ਮੰਦਰ ਮਸਜਿਦ ਢਾ ਕੇ ਆਪਾਂ ਉੱਥੇ ਗੁਰਦੁਆਰਾ ਜਾਂ ਕੋਈ ਮੰਦਰ ਬਣਾ ਦਈਏ ਮੈਂ ਉਸਦੇ ਮੈਨੂੰ ਉਹ ਨੀ ਵਧੀਆ ਲੱਗਿਆ ਜੀ ਤੁਹਾਡੇ ਵਿਚਾਰ ਦਿਓ ਜੀ ਪਲੀਜ਼
ਮੈਂ ਬਹੁਤ ਸਾਲ ਪਹਿਲਾਂ ਇਹਦੇ ਤੇ ਆਪਣੇ ਵਿਚਾਰ ਦੇ ਚੁੱਕਾ ਹਾਂ ਕਿਉਂਕਿ ਜਦੋਂ ਇਹ ਲੜਾਈ ਹੋਈ ਜੇ ਮੇਰੇ ਜ਼ਾਤੀ ਵਿਚਾਰ ਤੁਸੀਂ ਸੁਣੋ ਤੇ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ ਮੈਂ ਚਾਹੁੰਦਾ ਹਾਂ ਕਿ ਐਜੂਕੇਸ਼ਨਲ ਇੰਸਟੀਚਿਊਟ ਸਭ ਤੋਂ ਪਹਿਲਾਂ ਹਸਪੀਟਲ ਤੋਂ ਵੀ ਪਹਿਲਾਂ ਸਭ ਤੋਂ ਪਹਿਲਾਂ ਐਜੂਕੇਸ਼ਨਲ ਇੰਸਟੀਚਿਊਟ ਵੱਧ ਤੋਂ ਵੱਧ ਬਣਨੇ ਚਾਹੀਦੇ ਨੇ ਮੇਰਾ ਕੋਈ ਇੰਟਰਸਟ ਨਹੀਂ ਹੈ ਹੋਰ ਮੰਦਰ ਬਣਾਉਣ ਚ ਹੋਰ ਮਸਜਿਦ ਬਣਾਉਣ ਦੇ ਵਿੱਚ ਹੋਰ ਗੁਰਦੁਆਰਾ ਸਾਹਿਬ ਬਣਾਉਣ ਦੇ ਵਿੱਚ ਬਹੁਤ ਹੈਗੇ ਨੇ ਆਲਰੇਡੀ ਜਿੰਨੇ ਹੈ ਉੱਥੇ ਇੰਡੀਆ ਕਾਫੀ ਨੇ ਤੁਸੀਂ ਮੈਨੂੰ ਪੁੱਛੋ ਜੀ ਇੱਕ ਮਤਲਬ ਕਿ ਇੱਕ ਵੀ ਹੋਰ ਬਣਾਉਣਾ ਤਾਂ ਮੈਂ ਇੱਕ ਵੀ ਹੋਰ ਮੰਦਰ ਮਸਜਿਦ ਗੁਰਦੁਆਰਾ ਬਣਾਉਣ ਦੇ ਹੱਕ ਵਿੱਚ ਨਹੀਂ ਜਿੰਨੇ ਹੈ ਉਹਨਾਂ ਨੂੰ ਵਧੀਆ ਬਣਾਓ ਉਹਨਾਂ ਨੂੰ ਸਟਰੋਂਗ ਕਰੋ ਉਹਨਾਂ ਨੂੰ ਹੋਰ ਮਜ਼ਬੂਤ ਕਰੋ ਜਿਹੜੇ ਆਲਰੇਡੀ ਬਣੇ ਹੋਏ ਨੇ ਕਾਫੀ ਨੇ ਜਿਹਦੀ ਯਾਤਰਾ ਕਰਨੀ ਹੋਏਗੀ ਜਾ ਕੇ ਕਰ ਲਏਗਾ ਬਥੇਰੀ ਉੱਥੇ ਯਾਤਰਾ ਕਰਨ ਲਈ ਥੋੜੀਆਂ ਥਾਵਾਂ ਬਣੀਆਂ ਨੇ ਜੇ ਸਾਨੂੰ ਫੋਕਸ ਕਰਨਾ ਚਾਹੀਦਾ ਹੈ ਰੋਜ਼ਗਾਰ ਵੱਲ ਇਨਫਰਾਸਟ੍ਰਕਚਰ ਵੱਲ ਮੈਨੂੰ ਖੁਸ਼ੀ ਇਸ ਗੱਲ ਦੀ ਜ਼ਿਆਦਾ ਹੁੰਦੀ ਹੈ ਜਦ ਕੋਈ ਵਧੀਆ ਯੂਨੀਵਰਸਿਟੀ ਬਣੇ ਜਦੋਂ ਕੋਈ ਵਧੀਆ ਹਸਪੀਟਲ ਬਣੇ ਜਦੋਂ ਕੋਈ ਉੱਥੇ ਇਨਫਰਾਸਟ੍ਰਕਚਰ ਬਣ ਰਿਹਾ ਜਦੋਂ ਕਿਸੇ ਨੂੰ ਰੋਜ਼ਗਾਰ ਮਿਲ ਰਿਹਾ ਕੋਈ ਆਈਟੀ ਦਾ ਹੱਬ ਬਣ ਰਿਹਾ ਸੋ ਮੇਰਾ ਇਹਦੇ ਚ ਕੋਈ ਇੰਟਰਸਟ ਨਹੀਂ ਹੈ ਇੱਕ ਵੀ ਮੈਨੂੰ ਤੁਸੀਂ ਕਹਿ ਦੋ ਜੀ ਇੱਕ ਵੀ ਅਸੀਂ ਮੰਦਿਰ ਹੋਰ ਬਣਾਉਣਾ ਹੈ ਜੀ ਗੁਰਦੁਆਰਾ ਬਣਾਉਣਾ ਹੈ ਹਾਂ ਖਬਰ ਦੇ ਰਹੇ ਹਾਂ ਖਬਰ ਦੇ ਫੈਕਟਸ ਐਂਡ ਫਿਗਰ ਜ਼ਰੂਰ ਮੇਰਾ ਫਰਜ਼ ਹੈ ਕਿ ਮੈਂ ਜੋ ਮੈਂ ਪੜ੍ਹਦਾ ਹਾਂ ਜੋ ਉਹ ਅਸੀਂ ਤੁਹਾਨੂੰ ਸ਼ੇਅਰ ਕਰ ਦਿੰਦੇ ਹਾਂ ਮੈਂ ਬਿਲਕੁਲ ਇਹ ਦਾਵਾ ਨਹੀਂ ਕਰਦਾ ਵੀ ਮੇਰੀ ਹੀ ਖਬਰ ਠੀਕ ਹੈ ਨਹੀਂ ਜੋ ਫੈਕਟਸ ਐਂਡ ਫਿਗਰ ਜਿਹੜੇ ਪੜ੍ਹ ਕੇ ਆਏ ਤੁਹਾਨੂੰ ਦੇ ਰਹੇ ਹਾਂ ਤੁਸੀਂ ਵੀ ਆਪਣੇ ਵਿਚਾਰ ਸਾਰੇ ਦੇਈ ਜਾ ਰਹੇ ਹੋ ਕਿਉਂਕਿ ਤੁਸੀਂ ਮੈਨੂੰ ਇਹ ਬਹੁਤ ਸਾਲ ਪਹਿਲਾਂ ਹੀ ਮੈਂ ਗੱਲ ਬੜੀ ਵਾਰ ਕਹਿ ਚੁੱਕਾ ਹਾਂ ਦੁਬਾਰਾ ਕਹਿ ਦਿੰਦਾ ਰੀਸੈਂਟਲੀ ਮੈਂ ਜਦੋਂ ਕਵਰੇਜ ਕਰ ਰਿਹਾ ਸੀ ਇਹ ਗੱਲ ਕਹੀ ਸੀ ਹਾਂ ਜੇ ਇਹ ਦੂਸਰੀ ਚੀਜ਼ ਕਿ ਕੀ ਇਹ ਮਸਜਿਦ ਢਾ ਕੇ ਮੰਦਿਰ ਬਣਾਇਆ ਗਿਆ ਦੇਖੋ ਇਹ ਕਾਨੂੰਨੀ ਪ੍ਰਤੀਕਿਰਿਆ ਆ ਜਿਹਦੇ ਚ ਕਿ ਹਰੇਕ ਧਿਰ ਨੇ ਐਕਸੈਪਟ ਕੀਤਾ ਤੁਸੀਂ ਅਸੀਂ ਉਹ ਕਹਿੰਦੇ ਨਾ ਮੋਰ ਲੋਇਲ ਦੈਨ ਦ ਕਿੰਗ ਤੁਸੀਂ ਉੱਥੇ ਸੁੰਨੀ ਵਕਫ ਬੋਰਡ ਵਾਲਿਆਂ ਦੀ ਗੱਲ ਤਾਂ ਸੁਣ ਲਓ ਨਾ ਉਹਨਾਂ ਨੇ ਜਾ ਕੇ ਕਾਨੂੰਨੀ ਲੜਾਈ ਲੜੀ ਹੈ ਉਹਨਾਂ ਨੇ ਕਿਹਾ ਕਿ ਠੀਕ ਹੈ ਅਸੀਂ ਸਹਿਮਤ ਆ ਜੋ ਵੀ ਸੁਪਰੀਮ ਕੋਰਟ ਦਾ ਫੈਸਲਾ ਆਏਗਾ ਜਿੱਦਾਂ ਹੁਣ ਇੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਜੀ ਹਾਂਜੀ ਇਹ ਸਾਰੀ ਚੀਜ਼ਾਂ ਐਸੀ ਡਿਸਕਸ਼ਨ ਉੱਥੇ ਹੋਈ ਹੈ, ਵਧੀਆ ਗੱਲ, ਅਸੀਂ ਇੱਥੇ ਵੀ ਡਿਸਕਸ਼ਨ ਕਰ ਰਹੇ ਹਾਂ, ਉੱਥੇ ਵੀ ਡਿਸਕਸ਼ਨ ਹੋਈ ਇਸ ਮੁੱਦੇ ਤੇ। ਚੰਗੀ ਗੱਲ ਇਹ ਹੈ ਕਿ ਇੱਥੇ ਵੀ ਅਸੀਂ ਸਭੇ ਲੈਂਗੁਏਜ ਦੇ ਵੀ ਡਿਸਕਸ਼ਨ ਕਰ ਰਹੇ ਹਾਂ ਬਾਈ ਮੀਡੀਆ ਤੇ, ਉੱਥੇ ਵੀ ਉਹਨਾਂ ਨੇ ਕਿਹਾ ਕਿ ਠੀਕ ਹੈ ਸਾਨੂੰ ਫੈਸਲਾ ਮਨਜ਼ੂਰ ਹੈ, ਸਾਡੇ ਕੋਲ ਆਪਣੀ ਜ਼ਮੀਨ ਹੈ, ਅਸੀਂ ਇੱਥੇ ਉਹ ਹੁਣ ਕੰਸੈਂਸਸ ਨਹੀਂ ਬਣਿਆ ਮੇ ਦੇ ਵਿੱਚ, ਹੁਣ ਕਹਿੰਦੇ ਆ ਉੱਥੇ ਕੰਸਟਰਕਸ਼ਨ ਹੋਏਗੀ ਮਸਜਿਦ ਦੀ ਵੀ, ਬਟ ਨਾਲ ਬਹੁਤ ਸਿਆਣੀਆਂ, ਤੁਸੀਂ ਸੁਣੋ ਸਹੀ ਨਾ ਉੱਥੇ ਰਿਪੋਰਟ ਸੁਣੋ ਉੱਥੇ ਕੀ ਕਹਿ ਰਹੇ ਨੇ। ਉੱਥੇ ਉਹ ਕਹਿ ਰਹੇ ਨੇ ਕਿ ਸਾਡਾ ਸਿਰਫ 500 ਬੈੱਡ ਦਾ ਹਸਪੀਟਲ ਅਸੀਂ ਬਣਾਉਣਾ ਚਾਹੁੰਦੇ ਹਾਂ ਨਾਲ, ਲੇਕਿਨ ਪਹਿਲਾਂ ਉਹ ਮੰਨ ਨਹੀਂ ਸੀ ਰਹੇ, ਹੁਣ ਮੰਨ ਗਏ ਨੇ, ਕਿਉਂਕਿ ਕੁਛ ਜਿਹੜੇ ਸੀਨੀਅਰ ਹਾਰਡਲਾਈਨਰ ਹੁੰਦੇ ਨੇ 1-2%, ਉਹ ਕਹਿੰਦੇ ਕਿ ਅਸੀਂ ਇੱਥੇ ਨਹੀਂ ਮਸਜਿਦ ਹੀ ਸਾਰੇ ਏਰੀਆ 'ਚ ਬਣਾਓ, ਕਹਿੰਦੇ 5 ਏਕੜ ਜ਼ਮੀਨ ਸਰਕਾਰੀ ਜ਼ਮੀਨ ਮਿਲੀ ਹੈ ਫ੍ਰੀ ਦੀ, ਉਹ ਕਹਿੰਦੇ ਇੱਥੇ ਹਸਪੀਟਲ ਬਣਾਓ, ਹੁਣ 500 ਬੈੱਡ ਦਾ 500 ਬੈੱਡ ਦਾ ਹਸਪੀਟਲ ਹੈ, ਇੱਕ ਉਹ ਕਹਿੰਦੇ ਛੋਟਾ ਐਜੂਕੇਸ਼ਨਲ ਇੰਸਟੀਟਿਊਟ ਵੀ ਹੁਣ ਬਣ ਰਿਹਾ ਉੱਥੇ। ਉਹ ਪਹਿਲਾਂ ਤੇ ਕਿਉਂਕਿ ਇੱਕ ਰਾਏ ਸੀਗੀ ਕਿ ਜੀ ਸਾਡੇ ਕੋਲ ਤੇ ਅਯੋਧਿਆ ਤੋਂ ਲੈ ਕੇ ਵਾਰਾਣਸੀ ਤੋਂ ਲੈ ਕੇ ਉੱਤਰ ਪ੍ਰਦੇਸ਼ ਦੇ ਵਿੱਚ, ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਵੀ ਮੇਰੇ ਕੋਲ ਐਗਜੈਕਟ ਨੰਬਰ ਤਾਂ ਨਹੀਂ ਹੈ, ਪਰ ਹਾਫ ਮਿਲੀਅਨ ਤੋਂ ਜ਼ਿਆਦਾ ਮਸਜਿਦਾਂ ਨੇ ਇੰਡੀਆ ਦੇ ਵਿੱਚ। ਤੇ ਜਦੋਂ ਉਹ ਕਹਿੰਦੇ ਇੰਨੀਆਂ ਮਸਜਿਦਾਂ ਆਲਰੇਡੀ ਹੈ ਤੇ ਇੱਥੇ ਇੱਕ ਰਾਏ ਉਹਨਾਂ ਦੀ ਇਹ ਆ ਰਹੀ ਸੀ ਵੀ ਇੱਥੇ ਇੱਕ ਵੱਡੀ ਯੂਨੀਵਰਸਿਟੀ ਬਣਾਤੀ ਜਾਵੇ ਮੁਸਲਿਮ ਕਮਿਊਨਿਟੀ ਲਈ, ਵਧੀਆ ਹੋਏਗੀ, ਪੜ੍ਹੀਏ ਅਸੀਂ। ਇੱਕ ਰਾਏ ਆ ਰਹੀ ਸੀ ਵੱਡਾ ਹਸਪੀਟਲ ਬਣਾ ਦਿਓ, ਇੱਕ ਰਾਏ ਆ ਰਹੀ ਸੀ ਪੂਰੀ ਦੇ ਪੂਰੀ ਚ ਨਹੀਂ ਜੀ ਮਸਜਿਦ ਬਣਾਓ। ਹੁਣ ਉਹ ਵਿੱਚ ਦਾ ਕੰਸੈਂਸਸ ਉਹਨਾਂ ਨੇ ਬਣਾ ਲਿਆ ਤੇ ਉਹ ਕਰਨਗੇ ਮੇ ਦੇ ਵਿੱਚ ਉਹਦੀ ਕੰਸਟਰਕਸ਼ਨ ਸ਼ੁਰੂ ਹੋ ਜਾਏਗੀ ਉੱਥੇ। ਉਹ ਕਹਿੰਦੇ ਠੀਕ ਹੈ ਸਾਨੂੰ ਖੁਸ਼ੀ ਹੈ। ਉਹ ਕਹਿੰਦੇ ਜਦੋਂ ਅਯੋਧਿਆ ਦੇ ਵਿੱਚ ਏਅਰਪੋਰਟ ਬਣ ਗਿਆ, ਉਹ ਮੁਸਲਿਮਸ ਨੇ ਵੀ ਤਾਂ ਉੱਥੇ ਰਹਿਣਾ ਨਾ। ਉਹ ਕਹਿੰਦੇ ਸਾਨੂੰ ਵਧੀਆ, ਸਾਡੀਆਂ ਦੁਕਾਨਾਂ ਵਧੀਆ ਚੱਲਣਗੀਆਂ, ਸਾਡੇ ਵੀ ਨੋ ਡਾਊਟ। ਉਹਨਾਂ ਨੇ ਕੰਸਰਨ ਵੀ ਮੈਂ ਜ਼ਰੂਰ ਦੱਸਣਾ ਚਾਹਾਂਗਾ, ਉਹਨਾਂ ਨੇ ਕੰਸਰਨ ਵੀ ਇੱਕ ਜ਼ਾਹਿਰ ਕੀਤਾ ਹੈ ਕਿ ਜਦੋਂ ਅਸੀਂ ਇਹੋ ਜਿਹੀ ਕੋਈ ਗੱਲਬਾਤ ਕਦੇ ਕਦੇ ਜੇ ਜ਼ਿਆਦਾ ਕਰਾਂਗੇ, ਕਿਉਂਕਿ ਉਹ ਕਹਿੰਦੇ ਸਾਡੀ ਤਾਂ ਆਪਸ ਵਿੱਚ ਭਾਈਚਾਰਿਕ ਸਾਂਝ ਹੈ, ਬਟ ਕੱਲ ਨੂੰ ਇਹ ਨਾ ਹੋਵੇ ਕਿ ਐਵੇਂ ਅਨਸੈਸਰੀ ਇਹ ਸਾਰੀਆਂ ਗੱਲਾਂ ਕਰਨ ਕੋਈ ਕਿ ਸਾਡੀ ਮੁਸਲਿਮਸ ਦੀ ਜਾਂ ਹਿੰਦੂ ਦੀ ਕੋਈ ਆਪਸ ਭਾਈਚਾਰਿਕ ਸਾਂਝ ਨਹੀਂ ਹੈ। ਇਹਦੇ ਨਾਲ ਜਿਹੜਾ ਬਾਹਰੋਂ ਬੰਦਾ ਆਉਂਦਾ ਉਹ ਅਸੀਂ ਚਾਹੁੰਦੇ ਸਾਡੇ ਵੀ ਹੋਟਲ ਜਾ ਕੇ ਰੁਕੇ, ਸਾਡੇ ਵੀ ਦੁਕਾਨਾਂ ਤੇ ਰਾਸ਼ਨ ਲਵੇ, ਸੜਕਾਂ ਦਾ ਤਾਂ ਫਾਇਦਾ ਨਹੀਂ ਲੈ ਰਿਹਾ। ਮੈਂ ਇੱਥੇ ਗੱਲ ਹੋਰ ਕਹਿ ਦਵਾਂ ਕਿ ਦੇਖੋ ਮੰਦਿਰ ਤੇ ਤੁਸੀਂ ਬਣਾ ਦਿੱਤਾ, ਮੈਂ ਮੰਗ ਕਰਦਾ ਹੈ ਕਿ ਗਵਰਨਮੈਂਟ ਨੂੰ, ਮੇਰੀ ਮੰਗ ਨਹੀਂ ਹੈ ਵੈਸੇ, ਜੇ ਬਣਾ ਦਿੱਤਾ ਮੰਦਿਰ ਤੇ ਫਿਰ ਮਸਜਿਦ ਦੀ ਵੀ ਸਪੋਰਟ ਕਰਦੇ ਹੋਣ, ਫਿਰ ਮਸਜਿਦ ਨੂੰ ਵੀ ਮਦਦ ਕਰਦੇ ਹੋ। ਵੈਸੇ ਮੈਂ ਇੱਕ ਗੱਲ ਹੋਰ ਕਲੀਅਰ ਕਰਦਾ, ਜਦ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਉਦੋਂ ਵੀ ਲੋਕਾਂ ਦੀ ਰਾਏ ਆਈ ਸੀਗੀ ਕਿ ਯੁੱਧਵੀਰ ਜੀ ਨਾ ਸਰਕਾਰ ਦਾ ਪੈਸਾ ਲੱਗਿਆ ਨਾ ਲੋਕਾਂ ਦਾ ਪੈਸਾ ਲੱਗਿਆ, ਤੇ ਉਹ ਇਹ ਜਿਹੜਾ ਮੰਦਿਰ ਬਣਿਆ ਤੁਹਾਨੂੰ ਪਤਾ ਹੈ ਨਾ ਸਰਕਾਰ ਦਾ ਪੈਸਾ ਲੱਗਾ ਨਾ ਲੋਕਾਂ ਦਾ ਪੈਸਾ, ਡੋਨੇਸ਼ਨ ਇੰਨੀ ਇਕੱਠੀ ਹੋ ਗਈ ਉੱਥੇ ਕਿ ਉਹਨਾਂ ਨੇ ਸਟੇਟ ਬੈਂਕ ਆਫ ਇੰਡੀਆ, ਪੰਜਾਬ ਐਂਡ ਸਿੰਧ ਬੈਂਕ ਉੱਥੇ ਅਲੱਗ ਅਲੱਗ ਜਗ੍ਹਾ ਪੈਸੇ ਜਮ੍ਹਾਂ ਕਰਾਏ ਔਰ ਉੱਤੋਂ ਇੰਟਰਸਟ ਇਹਨਾਂ ਨੂੰ ਕਾਫੀ ਮਿਲਿਆ, ਪੈਸਾ ਉੱਥੋਂ ਇਹਨਾਂ ਦਾ ਕਾਫੀ ਬਣਿਆ, ਸਰਕਾਰ ਦਾ ਤਾਂ ਕੋਈ ਪੈਸਾ ਨਹੀਂ ਲੱਗਾ ਇਹਦੇ ਵਿੱਚ, ਕੋਈ ਡੋਨੇਸ਼ਨ ਜਿਹੜੀ ਟਾਰਗੇਟ ਸੀ ਉੱਥੋਂ ਕਿਤੇ ਜ਼ਿਆਦਾ ਪੈਸਾ ਇਕੱਠਾ ਕਰ ਲਿਆ। ਪਰ ਜੇ ਅੱਜ ਉੱਥੇ ਸੁੰਨੀ ਵਕਫ ਬੋਰਡ ਕੋਲ ਨਹੀਂ ਪੈਸੇ ਇਕੱਠੇ ਹੋ ਪਾ ਰਹੇ ਤੇ ਸਰਕਾਰ ਮਦਦ ਕਰ ਦੇਵੇ, ਪੈਸੇ ਜ਼ਮੀਨ ਤੇ ਦੇ ਹੀ ਦਿੱਤੀ ਹੈ ਫ੍ਰੀ, ਉਹ ਤਾਂ ਕੋਰਟ ਆਰਡਰ ਸੀਗਾ, ਕੋਰਟ ਨੇ ਕਿਹਾ ਸੀ ਫ੍ਰੀ 5 ਏਕੜ ਜ਼ਮੀਨ ਦਿਓ ਇਹਨਾਂ ਨੂੰ, ਤੇ ਸਰਕਾਰ ਉਹਨਾਂ ਨੂੰ ਮਸਜਿਦ ਬਣਾਉਣ ਲਈ ਵੀ ਪੈਸੇ ਦੇ ਦੇਵੇ, ਸਰਕਾਰ ਉੱਥੇ ਹਸਪੀਟਲ ਬਣਾ ਦੇਵੇ ਐਜ਼ ਅ ਗੁੱਡਵਿਲ ਜੈਸਚਰ, ਉਹਦੇ ਨਾਲ ਕੀ ਹੁੰਦਾ ਹੈ ਕਿ ਹੋਰ ਵਧੀਆ ਜਿਹੜਾ ਉਹ ਸੰਦੇਸ਼ ਜਾਂਦਾ। ਮੈਂ ਫਿਰ ਕਹਿ ਦਵਾਂ ਨਾ ਮੈਂ ਮੰਦਿਰ ਬਣਾਉਣ ਦੇ ਹੱਕ 'ਚ ਹੈ ਨਾ ਮਸਜਿਦ, ਹਾਂ ਬਣ ਗਿਆ ਸਾਨੂੰ ਖੁਸ਼ੀ ਹੈ, ਅਸੀਂ ਮੁਬਾਰਕਬਾਦ ਦੇ ਰਹੇ ਹਾਂ, ਕੱਲ ਨੂੰ ਮਸਜਿਦ ਬਣ ਜਾਏਗੀ ਅਸੀਂ ਉਹਦੀ ਵੀ ਖੁਸ਼ੀ ਹੈ, ਅਸੀਂ ਉਹਦੀ ਮੁਬਾਰਕਬਾਦ ਦੇ ਦਿਆਂਗੇ। ਬਟ ਮਾਈ ਪਰਸਪੈਕਟਿਵ, ਡੋ ਨਾਟ ਲੂਜ਼ ਯੋਰ ਫੋਕਸ, ਇਹ ਚੰਗੀ ਗੱਲ ਹੈ, ਖੁਸ਼ ਹੈ ਅਸੀਂ, ਕਿੰਤੂ ਪਰੰਤੂ ਨਹੀਂ, ਮੈਂ ਉਹਨਾਂ 'ਚ ਨਹੀਂ ਹੈ ਕਿੰਤੂ ਪਰੰਤੂ ਕਰਨ ਵਾਲਾ, ਬਟ ਔਰ ਮੈਂ ਕਹਿੰਦਾ ਕਿ ਫੋਕਸ ਜਿਹੜਾ ਹੁਣ ਵਾਪਸ ਲੈ ਆਓ ਇਨਫਰਾਸਟ੍ਰਕਚਰ ਤੇ, ਆਈ ਫੋਰ ਇਨਫਰਾਸਟ੍ਰਕਚਰ ਇਹ ਸਾਡਾ ਸਲੋਗਨ ਹੈ, ਗੋ ਅਹੈਡ।
ਹਾਂਜੀ ਜਦਵੀਰ ਜੀ, ਗੱਲ ਇਹ ਹੈ ਜੀ, ਹੁਣ ਤੁਸੀਂ ਕਿਹਾ ਵੀ ਇੰਨੇ ਮੰਦਰ ਆ ਗਏ, ਮਸਜਿਦਾਂ ਇੰਡੀਆ ਨੇ, ਮੰਦਰ ਵੀ ਬਹੁਤ ਨੇ ਹਨਾ, ਦੂਸਰੀ ਤੁਸੀਂ ਕਿਹਾ ਵੀ ਪੈਸੇ ਇਕੱਠੇ ਹੋ ਗਏ ਗਵਰਨਮੈਂਟ ਦੇ, ਪੈਸੇ ਤਾਂ ਹੁਣ ਇੱਕ ਹੋਰ ਤਾਂ ਕਹਿ ਦੇਣ ਵੀ ਆਹ ਮਸਜਿਦ ਆ ਕੇ ਇੱਥੇ ਮੰਦਰ ਬਣਾਉਣਾ, ਪੈਸੇ ਦਾ ਫਿਰ, ਕਿਉਂਕਿ ਜਨਤਾ ਥੋੜੀ ਆ, ਕਿੰਨੀ ਤਾਂ ਵੋਟ ਆ ਹਿੰਦੂਆਂ ਦੀ, ਕਿੰਨਾ ਤਾਂ ਹੈਗਾ ਉੱਥੇ, ਉਹ ਤਾਂ 1-1 ਡਾਲਰ ਪਾਉਣ ਤਾਂ ਵੀ ਕਿੰਨਾ ਇਕੱਠਾ ਹੋਜੂਗਾ। ਗੱਲ ਇਹ ਨਹੀਂ ਹੈ ਵੀ ਪੈਸੇ ਵੀ ਉੱਥੇ ਉਹਦਾ ਹੋਰ ਮਸਜਿਦ, ਗੱਲ ਇਹ ਹੈ ਵੀ ਕਿਸੇ ਜਗ੍ਹਾ ਨੂੰ ਬਿਨਾਂ ਮਤਲਬ ਤੋਂ ਢਾ ਕੇ ਉੱਥੇ ਮੰਦਿਰ ਬਣਾਉਣਾ, ਮੈਂ ਉਸ ਦੇ ਨਹੀਂ ਆ, ਇਹ ਤਾਂ ਇੱਕ ਰੀਤ ਬਣ ਜੂਗੀ ਜੀ, ਕੱਲ ਨੂੰ ਕਿਤੇ ਹੋਰ ਵੀ ਕਹਿਣਗੇ ਜੀ ਚਲੋ ਜੀ ਹੁਣ ਇੱਥੇ ਵੀ ਨਿਕਲਿਆ, ਇੱਥੇ ਵੀ ਬਣਾ ਦੋ ਮੰਦਿਰ, ਇੱਥੇ ਵੀ ਮੰਦਿਰ ਬਣਾ ਦੋ, ਆਹ ਮਸਜਿਦ ਢਾ ਦੋ, ਆਹ ਗੁਰਦੁਆਰਾ ਢਾ ਦੋ, ਇਹ ਸ਼ੁਰੂ। ਅੱਛਾ, ਜਿਸ ਦੀ ਇੱਕ ਹਿੰਦੀ ਦੀ ਕਹਾਵਤ ਹੈ, ਜਿਸ ਕੀ ਲਾਠੀ ਉਸ ਕੀ ਭੈਂਸ, ਵੀ ਜਿਹਦੇ ਕੋਲੇ ਦਾਵਾ ਨਾ, ਹੁਣ ਇਹਨਾਂ ਕੋਲ ਇਹਨਾਂ ਕੋਲੇ ਪਾਵਰ ਆ, ਇਹ ਕੁਛ ਵੀ ਕਰਵਾ ਸਕਦੇ ਕਿ ਹੁਣ ਮੁਸਲਮਾਨ ਵਿਚਾਰੇ ਕੀ ਕਰਨ, ਅਖੀਰ ਨੂੰ ਕੀ ਕਰਨ, ਓਕੇ ਜੀ ਸਾਨੂੰ ਬੈੱਡ ਬਣਾ ਦੋ, ਉਹਨੂੰ ਪਤਾ ਵੀ ਸਾਡਾ ਇੱਥੇ ਚੱਲਣਾ ਹੀ ਕੱਖ ਨਹੀਂ ਹੈ, ਹੁਣ ਜਿਹੜਾ ਕੁਛ ਤਹਾਂ ਤੱਕ ਇੱਥੇ ਰਾਮ ਰਹੀ ਮਰ ਗਿਆ ਨੂੰ ਤੀਜੇ ਦਿਨ ਚੌਥੇ ਦਿਨ 30-40 ਦਿਨਾਂ ਦੀ ਉਹ ਮਿਲ ਜਾਂਦੀਆਂ ਨੇ, ਤੇ ਬਾਕੀ ਜਿਹੜੇ ਬੰਦੇ ਬੈਠੇ ਨੇ ਕਦੋਂ ਦੇ ਬੈਠੇ, ਸਜ਼ਾ ਵੀ ਹੋ ਚੁੱਕੀ, ਉਹਨਾਂ ਦੀਆਂ ਪੂਰੀਆਂ ਹੋ ਚੁੱਕੀਆਂ, ਇਟਸ ਨੋ ਗੁੱਡ। ਮੈਨੂੰ ਨੀ ਲੱਗਦਾ ਵੀ ਹੁਣ ਦੇਖੋ ਜੀ ਉੱਥੇ ਮੋਦੀ ਜੀ ਕੀ ਮਤਲਬ, ਉੱਥੇ ਉਹਦਾ ਉੱਥੇ ਆਉਣ ਦਾ ਕੀ ਮਤਲਬ ਸੀਗਾ, ਮੰਦਿਰ ਬਣਾ ਤਾ ਠੀਕ ਆ, ਤੁਹਾਡੇ ਕੋਈ ਹੋਣੇ ਨੇ ਬੱਡ ਬਜਾਰੇ ਜਿਹੜੇ ਮੰਦਿਰਾਂ
ਜੀ ਜੀ ਦੇਖੋ ਮੈਂ ਤਾਂ ਪਹਿਲਾਂ ਜ਼ਿਕਰ ਕਰ ਚੁੱਕਾ ਯੈਸ ਤੁਸੀਂ ਠੀਕ ਕਹਿ ਰਹੇ ਹੋ ਉੱਥੇ ਮੰਦਰ ਗੁਰਦੁਆਰਾ ਸਾਹਿਬ ਬਹੁਤ ਨੇ ਔਰ ਬਿਲਕੁਲ ਤੁਹਾਡਾ ਕੰਸਰਨ ਬੜਾ ਸਹੀ ਹੈ ਕਿ ਕੱਲ ਨੂੰ ਫਿਰ ਕੀ ਹੈ ਕਿ ਅਸੀਂ ਹੋਰ ਦੇਖੋ ਉਸ ਐਰਾ ਦੇ ਵਿੱਚ ਇਹ ਗੱਲ ਜਿਹੜੀ ਇੱਕ ਸਾਡੇ ਪ੍ਰੀਵੀਅਸ ਕਾਲਰ ਵੀ ਗੱਲ ਕਰ ਰਹੇ ਸੀ ਜੀ ਕੋਈ ਸਬੂਤ ਨਹੀਂ ਮਿਲੇ ਕਿਉਂਕਿ ਤਾਂ ਹੀ ਮੈਂ ਉਹਨਾਂ ਨੂੰ ਦੱਸ ਰਿਹਾ ਸੀਗਾ ਕਿ ਸਿੱਖਾਂ ਨੇ ਕਿੰਨੀਆਂ ਲੜਾਈਆਂ ਲੜੀਆਂ ਮੁਗਲਾਂ ਦੇ ਨਾਲ ਉੱਥੇ ਬੇਤਹਾਸ਼ਾ ਸਬੂਤ ਨੇ ਜਿਹਦੇ ਵਿੱਚ ਕਿ ਮੰਦਰ ਤੋੜੇ ਗਏ ਨੇ ਠੀਕ ਹੈ ਕਾਸ਼ੀ ਤੋਂ ਲੈ ਕੇ ਵਾਰਾਣਸੀ ਤੋਂ ਲੈ ਕੇ ਅਯੋਧਿਆ ਤੱਕ ਸੋਮਨਾਥ ਤੱਕ ਬੇਤਹਾਸ਼ਾ ਮੰਦਰ ਤੋੜੇ ਗਏ ਨੇ ਠੀਕ ਹੈ ਲੇਕਿਨ ਹੁਣ ਜੋ ਹੋ ਗਿਆ ਆਪਾਂ ਆ ਵੀ ਜੀ ਮੰਦਰ ਦਾ ਮਸਜਿਦ ਬਣਾਈ ਇਹਨੂੰ ਹੁਣ ਰਿਵਰਸ ਕਰੋ ਇਹਨੂੰ ਰਿਵਰਸ ਕਰੋ ਤਾਂ ਫਿਰ ਅਸੀਂ ਇਸੇ ਸਿਲਸਿਲੇ ਚ ਉਲਝ ਜਾਵਾਂਗੇ ਠੀਕ ਹੈ ਜੋ ਹੋ ਗਿਆ ਉਹਨੂੰ ਛੱਡ ਦਈਏ ਹੋਰ ਨਵੀਂ ਜਗ੍ਹਾ ਮੰਦਰ ਜੇ ਬਣਾਉਣਾ ਹੀ ਆ ਤੇ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਮੈਂ ਤਾਂ ਚਾਹੁੰਦਾ ਕਿ ਹੋਰ ਇਨਫਰਾਸਟ੍ਰਕਚਰ ਤਿਆਰ ਕਰੋ ਇੰਡੀਆ ਕਹਿੰਦੇ ਆ ਜੀ ਐਡਵਾਂਸ ਕੰਟਰੀ ਬਣਨੀ ਹੈ ਹਜੇ 20-25 ਸਾਲ ਤੱਕ ਨਹੀਂ ਬਣਨੀ ਡਿਵੈਲਪ ਕੰਟਰੀ ਐਡਵਾਂਸ ਤੇ ਚਲੋ ਵੱਲ ਵੱਧ ਰਹੀ ਹੈ ਜੇ ਡਿਵੈਲਪ ਕੰਟਰੀ ਬਣਾਉਣੀ ਹੈ ਤੇ ਇਨਫਰਾਸਟ੍ਰਕਚਰ ਤਿਆਰ ਕਰੋ ਮੈਂ ਲਿਸਟ ਦੇ ਦਿਆਂਗਾ ਕਿ ਡਿਵੈਲਪ ਕੰਟਰੀ ਕਿਹਨੂੰ ਕਹਿੰਦੇ ਆ ਕਿ ਕਹਿੰਦੇ ਜੀ ਤੁਸੀਂ ਕਹਿ ਦਿੰਦੇ ਹੋ ਯੁੱਧਵੀਰ ਜੀ ਇਹਨੂੰ 25-30 ਸਾਲ ਲੱਗਣੇ ਆ ਕੈਨੇਡਾ ਡਿਵੈਲਪ ਪਹਿਲਾਂ ਕੀ ਡਿਵੈਲਪ ਆਇਆ ਹੋ ਰਿਹਾ ਹਾਂਜੀ ਰਿਕੁਐਸਟ ਹੈ ਕਿ ਹਾਂਜੀ ਪੁੱਛੋ ਰੇਡੀਓ ਦੀ ਬੰਦ ਕਰ ਲੈਣਾ ਹਾਂਜੀ ਲੇਕਿਨ ਉਹ ਜੇ ਅਸੀਂ ਇਸ ਤਰਫ ਚੱਲ ਪਏ ਇਹ ਨੁਕਸਾਨ ਦੇਗਾ ਦੂਸਰੀ ਚੀਜ਼ ਇਹ ਹੈ ਕਿ ਯੈਸ ਉੱਥੇ ਦੇ ਜਿਹੜੇ ਚਾਹੇ ਕੋਈ ਮੁਸਲਿਮ ਨੇ ਕੋਈ ਸਿੱਖ ਹੈ ਕੋਈ ਜੈਨ ਹੈ ਕੋਈ ਹੋਰ ਕੋਈ ਵੀ ਜਿਹੜੀਆਂ ਮਾਇਨੋਰਟੀਜ਼ ਨੇ ਯੈਸ ਅੱਜ ਦੀ ਡੇਟ ਦੇਖੋ ਮੈਂ ਪਹਿਲਾਂ ਕਹਿੰਦਾ ਸੀਗਾ ਕਿ ਸ਼ਾਇਦ ਉੱਥੇ ਜਿਹੜਾ ਹੈ ਉਹ ਡਿਵੈਲਪਮੈਂਟ ਵੱਲ ਫੋਕਸ ਹੋ ਰਿਹਾ ਅੱਜ ਵੀ ਡਿਵੈਲਪਮੈਂਟ ਵੱਲ ਫੋਕਸ ਪਰ ਮੈਂ ਚਾਹੁੰਦਾ ਕਿ ਹੋਰ ਇਹ ਜਿਹੜਾ ਹੁਣ ਮੁੱਦਾ ਉੱਠਿਆ ਰਾਮ ਮੰਦਰ ਦਾ ਇਹਦੇ ਨਾਲ ਕਿਤੇ ਫੋਕਸ ਨਾ ਆਪਾਂ ਖਰਾਬ ਕਰ ਲਈਏ ਬਹੁਤ ਖੁਸ਼ੀ ਹੈ ਅਸੀਂ ਜ਼ੋਰਦਾਰ ਤਰੀਕੇ ਨਾਲ ਮੁਬਾਰਕਬਾਦ ਦਿੱਤੀ ਹੈ ਠੀਕ ਹੈ ਕਈ ਬੰਦੇ ਕਹਿੰਦੇ ਜੀ ਤੁਹਾਡਾ ਕੰਸਰਨ ਹੈ ਐਵੇਂ ਤੁਸੀਂ ਸਾਰੇ ਰੌਲਾ ਪਾ ਰਹੇ ਹੋ ਕੰਸਰਨ ਹੈ ਕੱਲ ਨੂੰ ਜੇ ਉੱਥੇ ਸਿਲਸਿਲਾ ਵਧੀਆ ਚੱਲੇਗਾ ਇਨਫਰਾਸਟ੍ਰਕਚਰ ਵਧੀਆ ਹੋ ਗਿਆ ਡਿਵੈਲਪਮੈਂਟ ਹੋ ਜਾਵੇ ਉੱਥੇ 20-25 ਸਾਲ ਲਗਾ ਕੇ ਨੌਕਰੀ ਮਿਲ ਜਾਏ ਗਰੀਬੀ ਦੂਰ ਹੋ ਜਾਏ ਤੇ ਅਸੀਂ ਵੀ ਸਾਰਿਆਂ ਨੂੰ ਖੁਸ਼ੀ ਹੋਏਗੀ ਇਸ ਗੱਲ ਦੀ ਲੇਕਿਨ ਇਹ ਕੰਸਰਨ ਤੁਹਾਡਾ ਇਨਵੈਲਿਡ ਨਹੀਂ ਹੈ ਇਟ ਇਜ਼ ਡੈਫੀਨੇਟਲੀ ਐਨ ਇੰਪੋਰਟੈਂਟ ਕੰਸਰਨ ਆਈ ਐਗਰੀ ਆਈ ਸ਼ੇਅਰ ਯੋਰ ਕੰਸਰਨ ਐਜ਼ ਵੈਲ ਕਰਨਜੀਤ ਮਾਨ ਸਾਹਿਬ ਜੀ ਗਰੀ ਜੀ ਤੁਸੀਂ ਆਉਂਦੇ ਹੋ ਜੀ ਗੋ ਹੈਡ
ਗੁਡ ਮਾਰਨਿੰਗ ਜੀ
ਗੁਡ ਮਾਰਨਿੰਗ
ਜੀ ਬਹੁਤ ਹੋ ਰਹੀ ਹੈ ਇਹਦੇ ਬਾਰੇ ਯੂਜ਼ ਜੀ ਬਾਬਰ ਦੀ ਕੰਟਰੀਬਿਊਸ਼ਨ ਕੀ ਇੰਡੀਆ ਬਾਰੇ ਉਹ ਬੋਰਨ ਕਿੱਥੇ ਹੋਇਆ ਤੇ ਡੈਥ ਕਿੱਥੇ ਹੋਈ ਉਹਦੀ ਤੁਹਾਨੂੰ ਕੋਈ ਆਈਡੀਆ ਹੈ
ਦੇਖੋ ਜੀ ਬਾਬਰ ਦੀ ਜਿਹੜੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਇਹ ਹੈ ਕਿ ਉਹਨਾਂ ਨੇ ਆ ਕੇ ਉੱਥੇ ਇਨਫਰਾਸਟ੍ਰਕਚਰ ਜਾਂ ਇਕਨੋਮੀ ਦੇ ਵਿੱਚ ਮੁਗਲ ਰਾਜ ਦੇ ਵਿੱਚ ਜਦੋਂ ਇਕਨੋਮੀ ਤੁਸੀਂ ਦੇਖੋ ਇੰਡੀਆ ਦੀ ਨੰਬਰ 1 ਔਰ ਨੰਬਰ 2 ਤੇ ਇਕਨੋਮੀ ਰਹੀ ਹੈ ਜਿਹੜੀ ਚੰਗੀ ਚੀਜ਼ ਉਹਨੂੰ ਚੰਗੀ ਗਿਣਨਾ ਪਏਗਾ ਮੁਗਲ ਰਾਜ ਦੇ ਵਿੱਚ ਇੰਡੀਆ ਦੀ ਇਕਨੋਮੀ ਨੰਬਰ 1 ਜਾਂ ਨੰਬਰ 2 ਤੇ ਰਹੀ ਹੈ ਹਾਂ ਨੋ ਡਾਊਟ ਕਿ ਇਕੱਲੇ ਮੁਗਲ ਰਾਜ ਨਹੀਂ ਉਸ ਤੋਂ ਪਹਿਲਾਂ ਵੀ ਜਦੋਂ ਹਿੰਦੂ ਰਾਜਿਆਂ ਦਾ ਰਾਜ ਸੀਗਾ ਉਦੋਂ ਵੀ ਨੰਬਰ 1 ਜਾਂ ਨੰਬਰ 2 ਤੇ ਰਹੀ ਹੈ ਔਰ ਬ੍ਰਿਟਿਸ਼ ਰਾਜ ਦੇ ਟਾਈਮ ਜ਼ਰੂਰ ਖਰਾਬ ਹੋ ਗਏ ਸੋ ਮੈਂ ਤੇ ਮੇਨਲੀ ਇਕਨੋਮਿਕ ਪਰਸਪੈਕਟਿਵ ਤੋਂ ਜਿਹੜਾ ਉਹ ਦੇਖਦਾ ਹੈ ਦੂਸਰੀ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਿੰਨੇ ਵੀ ਆਪਣੇ ਮੁਗਲ ਰਾਜੇ ਸੀਗੇ ਠੀਕ ਹੈ ਉਹਦੇ ਵਿੱਚੋਂ ਬਾਬਰ ਸਾਹਿਬ ਜ਼ਰੂਰ ਉੱਥੇ ਆਪਣਾ ਅੱਜ ਦੇ ਉਜ਼ਬੇਕਿਸਤਾਨ ਦੀ ਗੱਲ ਕਰਦੇ ਹਾਂ ਅੱਜ ਦੇ ਉਜ਼ਬੇਕਿਸਤਾਨ ਉਸ ਵੇਲੇ ਉਹਨੂੰ ਆਈ ਥਿੰਕ ਫਰਗਾਨਾ ਵੈਲੀ ਕਿਹਾ ਜਾਂਦਾ ਸੀ ਉੱਥੇ ਉਹਨਾਂ ਦਾ ਜਨਮ ਜਿਹੜਾ ਉਹ ਹੋਇਆ ਸੀਗਾ ਜੀ
ਔਰ ਯੂਜ਼ਰ ਜੀ ਯੂਨੀਵਰਸਿਟੀ ਸਭ ਤੋਂ ਵੱਡੀ ਕਿਹੜੀ ਗਿਣੀ ਗਈ ਹੈ ਵਰਲਡ ਦੇ ਵਿੱਚ ਸਭ ਤੋਂ ਵੱਡੀ ਨਾਲੰਦਾ ਯੂਨੀਵਰਸਿਟੀ
ਨਾਲੰਦਾ ਯੂਨੀਵਰਸਿਟੀ ਪੁਰਾਣੇ ਟਾਈਮ ਅੱਜ ਦੇ ਟਾਈਮ ਚ ਨੰਬਰ 1 MIT ਹੈ ਮੈਸਾਚੂਸੈਟਸ ਇੰਸਟੀਟਿਊਟ ਆਫ ਟੈਕਨੋਲੋਜੀ
ਪੁਰਾਣੇ ਟਾਈਮ ਚ ਨਾਲੰਦਾ ਉਹਨੂੰ ਵੀ ਮੁਗਲਾਂ ਨੇ ਜਲਾਇਆ ਗਿਆ ਮੁਗਲਾਂ ਵੱਲੋਂ ਜਲਾਇਆ ਗਿਆ
ਆਪਣਾ ਕਲਚਰ ਨੂੰ ਖਤਮਾ ਕਰਨਾ ਮੰਦਿਰ ਤੋੜਨਾ ਉਹ ਤਾਂ ਸਾਰਾ ਉਹਨਾਂ ਨੇ ਕੰਮ ਕੀਤਾ ਹੀ ਉਹ ਤੋਂ ਮੈਂ ਤੁਹਾਨੂੰ
ਅਸੀਂ ਕਹੀਏ ਮਸਜਿਦ ਢਾ ਕੇ ਫੈਕਟ ਹੈ ਵੀ ਮੰਦਿਰ ਢਾ ਕੇ ਮਸਜਿਦ ਬਣਾਈ ਗਈ ਹੁਣ ਤੁਸੀਂ ਦੱਸੋ ਮੈਨੂੰ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਕੋਰੀਡੋਰ ਦਾ ਇਨੋਗਰੇਸ਼ਨ ਹੋਇਆ 90 ਮਿਲੀਅਨ ਲੱਗਿਆ ਉਹਦੇ ਨਾਲ ਪੰਜਾਬ ਦੇ ਮਸਲੇ ਪਾਕਿਸਤਾਨ ਦੇ ਮਸਲੇ ਖਤਮ ਹੋ ਗਏ ਉਹਨੂੰ ਤੁਸੀਂ ਐਪਰੀਸ਼ੀਏਟ ਕਰਦੇ ਹੋ ਕਿ ਉੱਥੇ ਵੀ ਯੂਨੀਵਰਸਿਟੀ ਵਗੈਰਾ ਬਣਾ ਲੈਂਦੇ ਜਾਂ ਕੁਝ ਹਾਸਪਿਟਲ ਬਣਾ ਲੈਂਦੇ ਤੇ ਵਧੀਆ ਇਨਫਰਾਸਟ੍ਰਕਚਰ ਪਾਕਿਸਤਾਨ ਚ ਬਿਲਡ ਹੋ ਸਕਦਾ ਸੀਗਾ ਉਹਨੂੰ ਤੁਸੀਂ ਐਪਰੀਸ਼ੀਏਟ ਕਰਦੇ ਹੋ ਕਿ ਨਹੀਂ ਕਰਦੇ
ਨਹੀਂ ਮੈਂ ਕਰਤਾਰਪੁਰ ਕੋਰੀਡੋਰ ਨੂੰ ਵੀ ਐਪਰੀਸ਼ੀਏਟ ਕੀਤਾ ਸੀ ਲਾਈਵ ਕਵਰੇਜ ਕੀਤੀ ਹੈ ਅਸੀਂ ਉਹਨੂੰ ਵੀ ਇਹਨੂੰ ਵੀ ਐਪਰੀਸ਼ੀਏਟ ਕਰਦੇ ਹਾਂ
90 ਮਿਲੀਅਨ ਲੱਗਾ 90 ਮਿਲੀਅਨ ਲੱਗਾ ਉੱਥੇ ਕੀ ਭਲਾ ਹੋ ਗਿਆ ਪਾਕਿਸਤਾਨ ਦਾ ਜਾਂ ਪੰਜਾਬ ਦਾ
ਨਹੀਂ ਨਹੀਂ ਦੇਖੋ ਮੈਂ ਫਿਰ ਉਹੀ ਗੱਲ ਕਰ ਰਿਹਾ ਕਿ ਅਸੀਂ ਕਰਤਾਰਪੁਰ ਕੋਰੀਡੋਰ ਨੂੰ ਅਸੀਂ ਰਾਮ ਮੰਦਿਰ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ ਅਸੀਂ ਮੁਬਾਰਕਬਾਦ 3 ਦਿਨ ਤਾਂ ਹੋ ਗਏ
ਮੈਂ ਵੀ ਐਪਰੀਸ਼ੀਏਟ ਕਰਦਾ ਕਰਤਾਰਪੁਰ ਕੋਰੀਡੋਰ ਨੂੰ ਵੀ ਔਰ ਰਾਮ ਮੰਦਿਰ ਨੂੰ ਵੀ ਕਰਦਾ ਪਰ ਜਿਹੜੇ ਸਵਾਲ ਚੱਕਦੇ ਵੀ ਇੱਦਾਂ ਵੀ ਆਪਾਂ ਹਾਸਪਿਟਲ ਬਣਾ ਦਈਏ ਇਨਫਰਾਸਟ੍ਰਕਚਰ ਤੇ ਕੰਮ ਕਰੀਏ ਉੱਥੇ ਵੀ ਉਹ ਚੀਜ਼ ਹੋ ਸਕਦੀ ਸੀ 90 ਮਿਲੀਅਨ ਸਰਕਾਰ ਦਾ ਲੱਗਿਆ ਇੱਥੇ ਸਰਕਾਰ ਦੇ ਪੈਸੇ ਲੱਗੇ ਨਹੀਂ ਉੱਥੇ ਕਰਤਾਰਪੁਰ ਕੋਰੀਡੋਰ ਬਣਿਆ ਸਿੰਪਲ ਜਿਹਾ ਕੁਛ ਨਹੀਂ ਸੀ ਪੰਜਾਬ ਦੇ ਜੇ ਮਸਲੇ ਹੱਲ ਹੋ ਗਏ ਹੋਣ ਜਾਂ ਪਾਕਿਸਤਾਨ ਦੇ ਇਮਰਾਨ ਖਾਨ ਸਾਹਿਬ ਜੇਲ੍ਹ ਜਾਣ ਤੋਂ ਬਚ ਗਏ ਹੋਣ ਜਾਂ ਪਾਕਿਸਤਾਨ ਗ੍ਰੇ ਲਿਸਟ ਚੋਂ ਬਾਹਰ ਆ ਗਿਆ ਹੋਵੇ ਫਿਰ ਅਸੀਂ ਉਹ ਵੀ ਐਪਰੀਸ਼ੀਏਟ ਕਰੀਏ ਨਹੀਂ ਤਾਂ ਨਾ ਕਰੀਏ
ਚਲੋ ਦੇਖੋ ਉਹ ਤਾਂ ਪਾਕਿਸਤਾਨ ਦਾ ਇੰਟਰਨਲ ਇਸ਼ੂ ਹੈ, ਹੁਣ ਉਹ ਕਿਹਨੂੰ ਲੈ ਕੇ ਆਉਂਦੇ ਨਹੀਂ ਲੈ ਕੇ ਆਉਂਦੇ ਕੀ ਕਰਦੇ, 8 ਫਰਵਰੀ ਆ ਗਈ, ਅੱਜ ਮੈਂ ਤਾਜ਼ਾ ਖਬਰ ਵੀ ਸ਼ੇਅਰ ਕਰ ਦੇਣਾ ਉਹਨੇ
ਕਿਹਾ ਨਹੀਂ ਹੈ। ਹਾਂ ਮੋਦੀ ਸਾਹਿਬ ਨੂੰ ਇਹਨਾਂ ਦਾ ਬਿਲਕੁਲ ਕ੍ਰੈਡਿਟ ਜਾਏਗਾ, ਉਹ ਮੋਦੀ ਸਾਹਿਬ ਦੇ ਰਾਹ ਚ ਹੀ ਹੋਇਆ ਵਾ। ਹੁਣ ਮੇਰੀ ਗੱਲ ਸੁਣੋ, ਰਾਮ ਸ਼੍ਰੀ ਰਾਮ ਦਾ ਮੰਦਿਰ ਜਿਹੜੀ ਰਾਮ ਜਨਮ ਭੂਮੀ ਹੈ, ਉਹ ਮੰਦਿਰ ਇੰਡੀਆ ਚ ਨੀ ਬਣੇਗਾ ਤੇ ਕਿੱਥੇ ਅਫਗਾਨਿਸਤਾਨ ਬਣੇਗਾ ਜਾ ਕੇ?
ਜੀ ਜੀ
ਇਹਦੀ ਗੱਲ ਦਾ ਮੈਨੂੰ ਜਵਾਬ ਦਿਓ, ਮੰਦਿਰ ਕਿੱਥੇ ਬਣੇਗਾ? ਨਾਲੇ ਜੁਡੀਸ਼ਰੀ ਸਿਸਟਮ ਨਾਲ ਜਦੋਂ ਫੈਸਲਾ ਹੋਇਆ, ਇਹ ਧੱਕੇ ਨਾਲ ਬਣਾਇਆ ਗਿਆ, ਜਿਹਦਾ ਮਰਜ਼ੀ ਧੱਕੇ ਨਾਲ ਬਣਾਈ ਗਈ ਸੀ।
ਦੇਖੋ ਉਹ ਤਾਂ ਮੈਂ ਪਹਿਲੇ ਕਹਿ ਚੁੱਕਾ ਕਿ ਜੋ ਉਸ ਦੌਰ ਚ ਹੋਇਆ ਉਹਨਾਂ ਨਾਲ ਹਿੰਦੂਆਂ ਨੇ ਵੀ ਲੜਾਈ ਲੜੀ, ਮਰਾਠਿਆਂ ਨੇ ਵੀ ਲੜਾਈ ਲੜੀ ਉਹਨਾਂ ਦੇ ਨਾਲ, ਔਰ ਈਵਨ ਸ਼ੇਰ ਸ਼ਾਹ ਸੂਰੀ ਨੇ, ਤੁਹਾਨੂੰ ਪਤਾ ਮੁਗਲਾਂ ਨੂੰ ਸ਼ੇਰ ਸ਼ਾਹ ਸੂਰੀ ਨੇ ਵੀ ਹਰਾਇਆ, ਸਿੱਖਾਂ ਨੇ ਹਰਾਇਆ, ਸਾਡੀ ਖਾਲਸਾ ਫੌਜ ਨੇ ਤਾਂ ਪਤਾ ਨੀ ਕਿੰਨੀ ਵਾਰ ਹਰਾਇਆ, ਜ਼ਿਆਦਾ ਜਿਹੜੀ ਵਾਰ ਜਿੱਤ ਸਾਡੀ ਸਿੱਖਾਂ ਦੀ ਹੋਈ, ਖਾਲਸਾ ਫੌਜ ਦੀ ਹੋਈ ਹੈ ਮੁਗਲਾਂ ਨੂੰ, ਪਰ ਸ਼ੇਰ ਸ਼ਾਹ ਸੂਰੀ ਨੇ ਵੀ ਹਰਾਇਆ। ਤੇ ਉਹਨਾਂ ਮੁਗਲਾਂ ਦੇ ਨਾਲ ਤੇ ਸਾਰੇ ਲੜੇ ਨੇ, ਮੁਸਲਿਮ ਵੀ ਲੜੇ ਆ ਮੁਗਲਾਂ ਦੇ ਨਾਲ, ਸਿੱਖ ਵੀ ਲੜੇ ਆ, ਹਿੰਦੂ ਵੀ ਲੜੇ ਆ, ਮਰਾਠੀ ਵੀ ਲੜੇ, ਸਾਰੇ ਲੜੇ ਉਹਨਾਂ ਦੇ ਨਾਲ। ਸੋ ਉਹ ਲੜਾਈ ਕਿਉਂ ਹੋਈ? ਉਹ ਇਸ ਲਈ ਹੋਈ, ਹੁਣ ਉਸ ਗੱਲ ਦਾ ਤਰਕ ਹੀ ਖਤਮ ਹੋ ਗਿਆ। ਜੇ ਹੋਰ ਤਾਂ ਇਸ ਤੋਂ ਵੱਡੀ ਕੀ ਹਿਮਾਕਤ ਹੋ ਸਕਦੀ ਹੈ ਕਿ ਜਹਾਂਗੀਰ ਦੁਆਰਾ ਇੱਕ ਸਿੱਖ ਗੁਰੂ ਸਾਹਿਬਾਨ ਨੂੰ ਸਾਡੇ ਨੂੰ ਉਹਨਾਂ ਨੇ ਸ਼ਹੀਦ ਕਰ ਦਿੱਤਾ, ਤਸੀਹੇ ਦੇ ਦੇ ਕੇ ਸਾਹਿਬਜ਼ਾਦੇ ਮਾਰੇ ਉਹਨਾਂ ਨੇ। ਸੋ ਉਹ ਮੁਗਲਾਂ ਦੇ ਨਾਲ ਸਭ ਨੇ ਲੜਾਈ ਕੀਤੀ ਹੈ, ਹਿੰਦੂਆਂ ਨੇ ਵੀ, ਮੁਸਲਿਮ ਨੇ ਵੀ, ਆਪਣੇ ਸਿੱਖਾਂ ਨੇ ਵੀ, ਸਭ ਨੇ ਲੜਾਈ ਕੀਤੀ, ਕਿਉਂਕਿ ਉਹ ਹਿਊਮਨ ਰਾਈਟਸ ਦੇ ਖਿਲਾਫ ਸੀਗੇ, ਹਿਊਮਨ ਰਾਈਟਸ ਦਾ ਕੰਮ ਕਰਦੇ ਸੀਗੇ, ਠੀਕ ਨੀ? ਸਭ ਨੇ ਉਹਨਾਂ ਨਾਲ ਲੜਾਈ ਲੜੀ ਹੈ, ਤੇ ਉਹ ਤਾਂ ਉਸ ਵੇਲੇ ਉਹਨਾਂ ਨੇ ਬੜਾ ਕੁਝ ਗਲਤ ਕੀਤਾ, ਪਰ ਅਸੀਂ ਹੁਣ ਕੱਲੀ ਕੱਲੀ ਚੀਜ਼ ਨੂੰ ਜੇ ਉੱਥੇ ਠੀਕ ਕਰਨ ਬੈਠ ਗਏ ਤੇ ਫਿਰ ਉਹ ਸਾਰਾ ਫੋਕਸ ਸਾਡਾ ਖਰਾਬ ਹੋ ਜਾਏਗਾ, ਮੈਂ ਇਹ ਗੱਲ ਕਹਿ ਰਿਹਾ ਉਹਦੇ ਨਾਲ ਅਸੀਂ।
ਬਾਕੀ ਦੇਖੋ ਤੁਸੀਂ ਗੱਲ ਸਹੀ ਕਿ ਰਿਪੋਰਟ ਪੜ੍ਹ ਕੇ ਆਪਾਂ ਕਿਤੇ ਕਮੈਂਟ ਕਰੀਏ ਤਾਂ ਪਤਾ ਚੱਲਦਾ, ਹੁਣ ਰਿਪੋਰਟ ਪੜ੍ਹੀ ਨੀ, ਵਟਸਐਪ ਰੈਜਿਸਟਰ ਕਰਕੇ ਅਸੀਂ ਆ ਗਏ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਡਿਸਕਸ਼ਨ ਜਿੰਨੀ ਮਰਜ਼ੀ ਚਾਹੇ 6 ਮਈ ਤੱਕ, ਮੈਂ ਕਹਿੰਦਾ ਤਾਂ ਡਿਸਕਸ਼ਨ ਜਾਰੀ ਰਹਿਣੀ ਚਾਹੀਦੀ ਹੈ, ਮਈ ਤੱਕ ਰਹਿਣੀ ਚਾਹੀਦੀ ਜਾਰੀ। ਬਾਕੀ ਕੋਰਟ ਨੇ ਆਪਣਾ ਵਰਡਿਕਟ ਦਿੱਤਾ ਜੀ ਜਦੋਂ ਜੀ। ਬਾਕੀ ਜੇ ਆਸਥਾ ਦਾ ਪ੍ਰਤੀਕ ਹੈ ਉਹ ਕਰਤਾਰਪੁਰ ਕੋਰੀਡੋਰ ਵੀ ਸਾਡੇ ਲਈ ਆਸਥਾ ਦਾ ਪ੍ਰਤੀਕ ਹੈ, ਸ਼੍ਰੀ ਰਾਮ ਮੰਦਿਰ ਵੀ ਹੈਗਾ ਸਾਡੇ ਲਈ। ਥੈਂਕ ਯੂ ਜੀ।
ਥੈਂਕ ਯੂ, ਬਹੁਤ ਮਿਹਰਬਾਨੀ। ਰਾਮ ਸਿੰਘ ਜੀ ਤੁਸੀਂ ਆਉਂਦੇ ਰਹੋ, ਰਾਮ ਸਿੰਘ ਜੀ ਗੋ ਹੈਡ।
ਜਦਵੀਰ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਜਦਵੀਰ ਜੀ, ਮੰਦਰ, ਮਸਜਿਦ, ਗੁਰਦੁਆਰੇ, ਇਹ ਹੋ ਸਕਦਾ ਫਿਰ ਸਕੂਲ, ਕਾਲਜ, ਯੂਨੀਵਰਸਿਟੀਆਂ ਵਿੱਚ ਬਦਲ ਜਾਣ? ਜੇ ਬਦਲਣਗੇ ਤਾਂ ਕਦੋਂ ਬਦਲਣਗੇ? ਜੇ ਬਦਲ ਜਾਣਗੇ ਤਾਂ ਇਹਦਾ ਕੀ ਨੁਕਸਾਨ ਹੋਊਗਾ? ਥੈਂਕ ਯੂ, ਦੱਸੋਗੇ ਮਾੜਾ ਜਿਹਾ?
ਸਰ ਮੈਂ ਤਾਂ ਨਹੀਂ ਚਾਹੁੰਦਾ ਕਿ ਜਿਹੜੇ ਮੰਦਿਰ, ਮਸਜਿਦ, ਗੁਰਦੁਆਰਾ ਸਾਹਿਬਾਨ ਹੈ, ਧਾਰਮਿਕ ਸਥਾਨ ਬਦਲ ਜਾਣ ਸਕੂਲ, ਕਾਲਜ, ਯੂਨੀਵਰਸਿਟੀ ਚ। ਹਾਂ, ਉਹ ਆਪਣੀ ਜਗ੍ਹਾ, ਉਹਨਾਂ ਦੀ ਵੀ ਬੜੀ ਅਹਿਮੀਅਤ ਹੈ। ਸਾਨੂੰ ਜਿਹੜੇ ਧਾਰਮਿਕ ਸਥਾਨ ਜਿੰਨੇ ਹੋ ਗਏ, ਮੈਂ ਟ੍ਰੈਡੀਸ਼ਨਲ ਇੰਡੀਆ ਚ ਕਾਫੀ ਨੇ, ਪਾਕਿਸਤਾਨ ਚ ਮੈਂ ਗਿਆ ਨਹੀਂ ਕਦੇ ਤੇ ਉੱਥੇ ਵੀ ਹੋਣਗੇ ਕਾਫੀ, ਬਟ ਜਿੰਨੇ ਹੈਗੇ ਨੇ ਕਾਫੀ ਨੇ, ਉਹਨਾਂ ਨੂੰ ਹੋਰ ਸਟਰੈਂਥਨ ਕਰੋ, ਵਧੀਆ ਕਰੋ। ਬਟ ਉਹਨਾਂ ਨੂੰ ਸਾਨੂੰ ਸਕੂਲ, ਕਾਲਜ ਦੇ ਵਿੱਚ ਬਦਲਣ ਦੀ ਬਜਾਏ ਸਾਨੂੰ ਨਵੇਂ, ਬਿਲਕੁਲ ਇੰਡੀਪੈਂਡੈਂਟ, ਮੈਂ ਇਸ ਹੱਕ ਚ ਹੀ ਨਹੀਂ ਹੈ ਕਿ ਕੱਲ ਨੂੰ ਜਿੱਥੇ ਕੋਈ ਮਤਲਬ ਕਿ ਗੁਰਦੁਆਰਾ ਸਾਹਿਬ ਹੈ ਉੱਥੇ ਜੇ ਬਣਦਾ ਚਲੋ ਠੀਕ ਹੈ, ਪਰ ਇੰਡੀਪੈਂਡੈਂਟ ਬਣਾਓ, ਜਿੱਥੇ ਜਿਹੜਾ ਧਰਮ ਤੋਂ ਉੱਪਰ ਹੋਵੇ, ਜ਼ਾਤ ਪਾਤ ਤੋਂ ਉੱਪਰ ਹੋਵੇ, ਆਈਡੈਂਟੀ ਤੋਂ ਉੱਪਰ ਹੋਵੇ। ਜਿੱਥੇ ਧਰਮ ਖਤਮ ਹੋ ਜਾਂਦਾ ਨਾ, ਸਪਿਰਚੁਅਲਿਜ਼ਮ ਜਾਂ ਚੰਗੀ ਜਿਹੜੀ ਚੀਜ਼ ਆ, ਉੱਥੋਂ ਧਰਮ ਤੋਂ ਸੇਧ ਲੈਣ ਦੀ ਜ਼ਰੂਰਤ ਆ। ਬਸ ਮੇਰਾ ਜ਼ਾਤੀ ਤੌਰ ਤੇ ਮੰਨਣਾ, ਧਰਮ ਸੇਧ ਦੇ ਸਕਦਾ। ਜਿੱਥੇ ਧਰਮ ਜਿਹੜਾ ਹੈ ਜੀ, ਉਹ ਮਾਮਲਾ ਸਾਡਾ।
ਜਦਵੀਰ ਜੀ ਇੱਕ ਸੈਕਿੰਡ ਦੇਣਾ।
ਹਾਂਜੀ ਹਾਂਜੀ, ਪਲੀਜ਼ ਗੋ ਹੈਡ ਜੀ।
ਹਾਂਜੀ, ਜਦਵੀਰ ਜੀ, ਲਾਈਕ ਜਦੋਂ ਧਰਮ ਆਜ਼ਾਦ ਹੋਏ ਆ, ਸਿੱਖ ਧਰਮ ਤਾਂ ਸਿੱਖ ਫਿਲੋਸਫੀ ਆ, ਧਰਮ ਤਾਂ ਹੈ ਨੀ, ਹਨਾ, ਤੇ ਜਦੋਂ ਆਜ਼ਾਦ ਹੋਏ ਆ ਉਸੇ ਵੇਲੇ ਡੈਮੋਕ੍ਰੇਸੀ ਹੈ ਨਾ ਸੀਗੀ, ਕਿਉਂਕਿ ਹਿੰਦੂ ਧਰਮ ਜਦੋਂ ਬਣਿਆ ਉਸੇ ਵੇਲੇ ਹਿੰਦੂ ਧਰਮ ਨੇ ਬਹੁਤ ਫਾਇਦਾ ਕੀਤਾ, ਬਹੁਤ ਉਹਨਾਂ ਨੇ ਕਹਿ ਲਓ ਕਿ ਲੋਕਾਂ ਦੇ ਵਿੱਚ ਸਪੈਸ਼ਲੀ ਲੇਡੀਜ਼ ਲਈ ਬਹੁਤ ਉਦੋਂ ਪ੍ਰੋਗਰੈਸ ਹੋਈ ਤੇ ਉਹਨਾਂ ਦੇ ਕਾਫੀ ਠੀਕ ਹੋਇਆ ਕੰਮ, ਤੇ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਉਹਦੇ ਵਿੱਚ ਮਿਸਯੂਜ਼ ਹੋਣ ਲੱਗ ਗਿਆ, ਫਿਰ ਮੁਸਲਿਮ ਧਰਮ ਆਇਆ, ਫਿਰ ਈਸਾਈ ਧਰਮ ਆਇਆ, ਤੇ ਉਸੇ ਵੇਲੇ ਕਿਸੇ ਵੀ ਧਰਮ ਦੇ ਵਿੱਚ ਉਸ ਵੇਲੇ ਡੈਮੋਕ੍ਰੇਸੀ ਦਾ ਇੰਨਾ ਹੈ ਨਹੀਂ ਸੀ, ਉਸ ਤੋਂ ਬਾਅਦ ਫਿਰ ਕ੍ਰੀਏਟ ਹੋਈ ਹੈ ਡੈਮੋਕ੍ਰੇਸੀ। ਇਹ ਇਸ ਵੇਲੇ ਤਾਂ ਸਾਰੇ ਧਰਮ ਸਾਡੇ ਸਿੰਬਲ ਆ, ਤੇ ਡੈਮੋਕ੍ਰੇਸੀ ਨੂੰ ਸਾਨੂੰ ਫਾਲੋ ਕਰਨਾ ਚਾਹੀਦਾ, ਇਹ ਤੋਂ ਉੱਤੇ ਹਲੇ ਹੋਰ ਕੁਛ ਹੈ ਨੀਗਾ। ਇਹ ਕੀ ਗੱਲ ਸਹੀ ਹੈ ਇੱਕ ਗੱਲ ਫਿਰ?
ਰਾਮ ਸਿੰਘ ਜੀ, ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਤੁਸੀਂ ਜਿਸ ਤਰ੍ਹਾਂ ਹੁਣ ਜਿਹੜੀ ਧਰਮ ਦੀ ਗੱਲ ਹੈ, ਧਰਮ ਕੀ ਹੈ? ਧਰਮ ਕਹਿੰਦਾ ਜੀ ਆਹ ਸੈਟ ਆਫ ਰੂਲਸ ਨੇ, ਤੁਸੀਂ ਇਹਨੂੰ ਫਾਲੋ ਕਰੋ। ਮੈਂ ਕਹਿੰਦਾ ਕਿ ਜਿਹੜੇ ਸੈਟ ਆਫ ਰੂਲਸ ਨੇ ਉਹ ਮੈਂ ਤੇ ਹਰੇਕ ਤੇ ਸਵਾਲ ਖੜਾ ਕਰਾਂਗਾ, ਮੈਂ ਨਹੀਂ ਮੰਨਦਾ। ਮੈਂ ਕਹਿੰਦਾ ਕਿ ਮੈਂ ਕਿਉਂ, ਔਰ ਅੱਜ ਦਾ ਜਿਹੜਾ ਨੌਜਵਾਨ ਬੱਚਾ ਆ ਜੀ, ਉਹਨੇ ਸਾਇੰਸ ਨਾਲ, ਇਨੋਵੇਸ਼ਨ ਨਾਲ ਅੱਗੇ ਕਰਨਾ, ਉਹ ਧਰਮ ਦੇ ਸੈਟ ਆਫ ਰੂਲਸ ਨੂੰ ਕਿਉਂ ਮੰਨੇ? ਕਿਉਂ ਮੰਨੇ?
ਜਦਵੀਰ ਜੀ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ। ਜਦਵੀਰ ਜੀ
ਮੈਂ
ਆਵਾਜ਼ ਬਹੁਤ ਘੱਟ ਆ ਰਹੀ
ਸਰ, ਬਾਹਰ ਆਵਾਜ਼ ਕਲੀਅਰ ਹੈ, ਤੁਸੀਂ ਰੇਡੀਓ ਤੇ ਕਲੀਅਰ ਜਾ ਰਹੀ ਹੈ, ਤੁਸੀਂ ਉਹਦੇ ਤੇ ਸੁਣ ਲਓ। ਹਾਂਜੀ, ਫੋਨ ਆਪਣਾ ਮਿਊਟ ਕਰਕੇ ਉਹਦੇ ਤੇ ਸੁਣ ਲਓ। ਹਾਂਜੀ, ਮੈਂ ਕਹਿੰਦਾ ਜੀ ਉਹ ਕਿਉਂ ਮੰਨੇ ਉਹਨਾਂ ਸੈਟ ਆਫ ਰੂਲਸ ਨੂੰ? ਰਿਲੀਜਨ ਜਦੋਂ ਮੈਂ ਧਰਮ ਵੱਲ ਦੇਖਦਾ, ਧਰਮ ਬਹੁਤ ਚੰਗੀਆਂ ਚੀਜ਼ਾਂ, ਪਰ ਧਰਮ ਜਿਹੜਾ ਉਹ ਕਿਤੇ ਨਾ ਕਿਤੇ ਉਹ ਕਹਿੰਦਾ ਜੀ ਇਹ ਉਹ ਡਰਾਉਂਦਾ ਵੀ ਹੈ, ਉਹ ਤੁਹਾਨੂੰ ਕਹਿੰਦਾ ਜੀ ਆਹ ਤੁਹਾਡੇ ਸਿਨ ਨੇ ਆਹ ਗਿਲਟੀ ਹੁੰਦਾ। ਜੇ ਉਹਦੀ ਬਜਾਏ ਸਪਿਰਚੁਅਲਿਟੀ ਕਹਿੰਦੀ ਹੈ ਜੀ ਸਿੰਪਲ ਚੀਜ਼ਾਂ ਤੋਂ ਸਿੱਖੋ ਤੇ ਅੱਗੇ ਵਧੋ। ਬੁੱਧਾ ਜੀ ਕਹਿੰਦੇ ਆਪਣੇ ਆਪ ਨੂੰ ਮਾਫ ਕਰੋ, ਸਿੱਖੋ ਔਰ ਅੱਗੇ ਵਧੋ। ਧਰਮ ਕਹਿੰਦਾ ਜੀ ਸਵਾਲ ਨਾ ਪੁੱਛੋ। ਮੈਂ ਕਹਿੰਦਾ ਸਾਇੰਸ ਕਹਿੰਦੀ ਹੈ ਸਾਰਾ ਕੰਮ ਹੀ ਸਵਾਲ ਦਾ, ਧਰਮ ਕਹਿੰਦਾ ਜੀ ਚੁੱਪ ਸਵਾਲ ਨਾ ਪੁੱਛੋ, ਚੁੱਪ ਚਾਪ ਮੰਨੀ ਜਾਓ। ਧਰਮ ਰੋਜ਼ ਨਿੱਤ ਨਵੀਂ ਚੀਜ਼ ਇਨਵੈਂਟ ਕਰ ਰਿਹਾ, ਸਪਿਰਚੁਅਲਿਟੀ ਕਹਿੰਦੀ ਉਹਨੂੰ ਲੱਭਣ ਦੀ ਜ਼ਰੂਰਤ ਹੈ। ਠੀਕ ਹੈ, ਜਿਹੜਾ ਇਹ ਧਰਮ ਹੈ ਨਾ ਇਹ ਇਨਸਾਨ ਦਾ ਬਣਾਇਆ ਹੋਇਆ, ਸਪਿਰਚੁਅਲਿਟੀ ਇਜ਼ ਡਿਵਾਈਨ, ਉਹਦੇ ਚ ਕੋਈ ਹਿਊਮਨ ਰੂਲਸ ਨਹੀਂ ਹੈ। ਜਿੰਨੇ ਵੀ ਵਿਦ ਡਿਊ ਰਿਸਪੈਕਟ ਆ ਜਿੰਨੇ ਵੀ ਧਾਰਮਿਕ ਰੂਲਸ ਨੇ ਕਿੰਨੇ ਬਣਾਏ ਨੇ, ਕਿੰਨੇ ਬਣਾਏ, ਸਾਰੇ ਇਨਸਾਨ ਨੇ ਬਣਾਏ ਆ। ਆ ਇੱਦਾਂ ਤੁਸੀਂ ਇੱਦਾਂ ਕਰਨਾ, ਇੱਦਾਂ ਕਰਨਾ, ਇੱਦਾਂ ਕਰਨਾ, ਇੱਦਾਂ ਕਰਨਾ, ਸਾਰਾ ਇਹ ਇਨਸਾਨ ਦੀ ਬਣਾਈ ਹੋਈ ਸਾਰੀਆਂ ਚੀਜ਼ਾਂ ਨੇ। ਰਿਲੀਜਨ ਕਹਿੰਦਾ ਜੀ ਅੱਛਾ ਜੀ ਇਹ ਸਾਡੀ ਧਾਰਮਿਕ ਕਿਤਾਬ ਹੈ, ਅਸੀਂ ਜੋ ਸਾਡੀ ਸੀਕ੍ਰੇਟ ਬੁੱਕਸ ਨੇ ਉਹਦੇ ਜੋ ਲਿਖਿਆ ਉਹ ਤਾਂ ਅਸੀਂ ਮੰਨਦੇ ਨਹੀਂ ਆ। ਠੀਕ ਹੈ, ਔਰ ਉਹ ਕਹਿੰਦੇ ਜੀ ਇਸੇ ਬੁੱਕ ਪਹਿਲਾਂ ਤਾਂ ਕਹਿੰਦੇ ਇਸੇ ਬੁੱਕ ਨੂੰ ਮੰਨੋ, ਅਸੀਂ ਉਹਨੂੰ ਵੀ ਨਹੀਂ ਮੰਨਦੇ ਜੋ ਸਾਡੀ ਧਾਰਮਿਕ ਸੀਕ੍ਰੇਟ ਬੁੱਕ ਆ, ਅਸੀਂ ਉਹਨੂੰ ਵੀ ਨਹੀਂ ਮੰਨਦੇ। ਸਪਿਰਚੁਅਲਿਟੀ ਕਹਿੰਦੀ ਹੈ ਠੀਕ ਹੈ ਸਭ ਨੂੰ ਮੰਨੋ। ਧਰਮ ਕਹਿੰਦਾ ਹੈ ਕਿ ਜੀ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਇੱਕ ਸੈਟ ਸਿਸਟਮ ਦੇ ਚੱਲਣਾ, ਇੱਕ ਸੈਟ ਪੈਟਰਨ ਦੇ ਵਿੱਚ ਚੱਲਣਾ। ਐਨੀਵੇਸ ਮੈਂ ਤੇ ਫਿਰ ਉਹੀ ਗੱਲ ਕਹਾਂਗਾ ਕਿ ਸਕੂਲ ਕਾਲਜ ਅਲੱਗ ਬਣਨੇ ਚਾਹੀਦੇ ਨੇ, ਜ਼ਰੂਰੀ ਨਹੀਂ ਕਿ ਅਸੀਂ ਉਹਦੇ ਵਿੱਚ ਹੀ ਬਣਾਉਣੇ ਨੇ। ਨਸੀਬ ਸੰਧੂ ਸਾਹਿਬ ਤੁਹਾਡੀ ਕਾਲ ਲੱਗੀ ਹੈ, ਬਾਕੀ ਕਾਲਰਸ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਤੁਸੀਂ ਹੋਲਡ ਕਰ ਲਓ, ਵੀ ਵਿਲ ਕੈਰੀ ਔਨ ਦਾ ਡਿਸਕਸ਼ਨ। ਪਰ ਇਸ ਤੋਂ ਪਹਿਲਾਂ ਕਿ ਅਸੀਂ ਡਿਸਕਸ਼ਨ ਨੂੰ ਅੱਗੇ ਵਧਾਈਏ, ਸਾਡੇ ਅਗਲੇ ਸਪੋਂਸਰ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਦੈਨ ਵਿਲ ਕੈਰੀ ਔਨ ਆਰ ਡਿਸਕਸ਼ਨ। ਜੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਸੌਰਵ ਚੱਡਾ ਸਾਹਿਬ। ਸੌਰਵ ਚੱਡਾ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ
ਜੀ, ਥੈਂਕ ਯੂ ਵੈਰੀ ਮੱਚ ਯੁਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ ਸਰ। ਮੈਂ ਇੱਕ ਬੇਨਤੀ ਕਰਾਂਗਾ ਕਿ ਅੱਜ ਨਾ ਇੱਕ ਮੈਂ ਆਰਟੀਕਲ ਪੜ੍ਹ ਰਿਹਾ ਸੀ, ਤੇ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ ਨੈਕਸਟ ਟਾਈਮ, ਅੱਜ ਤੇ ਟੋਪ ਮੈਂ ਤੁਹਾਨੂੰ ਹੋਰ ਸਵਾਲ ਪੁੱਛਣਾ, ਬਟ ਤੁਸੀਂ ਆਪਣਾ ਤਿਆਰੀ ਦੀ ਤਾਂ ਵੈਸੇ ਲੋੜ ਨਹੀਂ ਹੁੰਦੀ, ਤੁਹਾਨੂੰ ਤਾਂ ਸਾਰਾ ਪਤਾ ਹੀ ਹੁੰਦਾ, ਪਰ ਫਿਰ ਵੀ ਤੁਸੀਂ ਇਹਦੇ ਵੱਲ ਦੇਖ ਲੈਣਾ। ਇੰਡੀਆ ਅੱਜ ਸਟਾਕ ਮਾਰਕੀਟ ਤੋਂ ਹਾਂਗਕਾਂਗ ਤੋਂ ਅੱਗੇ ਚਲਾ ਗਿਆ। ਨੰਬਰ 1 ਸਟਾਕ ਮਾਰਕੀਟ ਦੁਨੀਆ ਦੀ ਜਿੱਥੇ ਸਭ ਤੋਂ ਜ਼ਿਆਦਾ ਪੈਸਾ ਲੱਗਾ ਅਮਰੀਕਾ ਹੈ, ਨੰਬਰ 2 ਤੇ ਚਾਈਨਾ ਹੈ, ਨੰਬਰ 3 ਤੇ ਜਪਾਨ ਹੈ, ਹਾਂਗਕਾਂਗ ਨੰਬਰ 4 ਤੇ ਸੀਗਾ, ਅੱਜ ਇੰਡੀਆ ਨੰਬਰ 4 ਹੋ ਗਿਆ। ਸਟਾਕ ਮਾਰਕੀਟ ਗਰੋ ਕਿੱਦਾਂ ਕਰਦੀ ਹੈ, ਇਹਦਾ ਕੀ ਸਿਗਨੀਫਿਕੈਂਸ ਆ, ਅਮਰੀਕਾ ਦੀ ਸਟਾਕ ਮਾਰਕੀਟ ਇੰਨੀ ਬੜੀ ਕਿਉਂ ਹੈ, ਤੇ ਇਹ ਸਟਾਕਸ ਮਾਰਕੀਟ ਜਿਹੜੀ ਹੈ ਨੰਬਰ 2 ਤੇ ਚਾਈਨਾ ਕਿਉਂ ਹੈ, ਇੰਡੀਆ ਕਿਉਂ ਵੱਧ ਰਿਹਾ, ਪੈਸਾ ਕਿਉਂ ਲੱਗ ਰਿਹਾ, ਇਹਦੇ ਤੇ ਵੀ ਥੋੜੀ ਜਿਹੀ ਨਾ ਰੋਸ਼ਨੀ ਜ਼ਰੂਰ ਪਾਣਾ, ਔਰ ਫਿਰ ਸਟਾਕਸ ਤੇ ਮਾਰਕੀਟ ਦੇ ਬਾਰੇ ਥੋੜੀ ਜਿਹੀ ਬੇਸਿਕ ਜਿਹੀ ਚੀਜ਼ਾਂ ਜਾਂ ਆਮ ਲੋਕਾਂ ਵਾਸਤੇ ਜ਼ਰੂਰ ਮੈਂ ਚਾਹਾਂਗਾ ਕਿ ਤੁਹਾਡੇ ਕੋਲੋਂ ਅਸੀਂ ਸਮਝੀ ਆਉਣ ਵਾਲੇ ਟਾਈਮ ਵਿੱਚ। ਠੀਕ ਹੈ ਜੀ, ਇਹ ਬੇਨਤੀ ਹੈ ਸਰ। ਤੇ ਅੱਜ ਦਾ ਸਰ ਸਵਾਲ ਪੁੱਛਣ ਤੋਂ ਪਹਿਲਾਂ ਮੈਂ ਕੁਇਕਲੀ ਦੱਸਵਾਂ, ਸੌਰਵ ਚੱਡਾ ਸਾਹਿਬ ਹੀ ਇਜ਼ ਵਨ ਆਫ ਦ ਮੋਸਟ ਸਕਸੈਸਫੁਲ ਫਾਈਨੈਂਸ਼ੀਅਲ ਐਡਵਾਈਜ਼ਰ, ਮੈਨੇਜਿੰਗ ਡਾਇਰੈਕਟਰ ਨੇ ਪ੍ਰੈਜ਼ੀਡੈਂਸ਼ੀਅਲ ਲਾਈਫ ਦੇ, ਔਰ ਫਾਊਂਡਰ ਨੇ fetchmypolicy.com। ਤੁਸੀਂ ਫੋਨ ਨੰਬਰ ਪਹਿਲਾਂ ਇਹਨਾਂ ਦਾ ਨੋਟ ਕਰ ਲਓ, ਕਿਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੋ, ਕੋਈ ਤੁਹਾਡਾ ਸਵਾਲ ਹੈ ਪੈਸੇ ਦੇ ਬਾਰੇ, ਫਾਈਨੈਂਸਿੰਗ ਦੇ ਬਾਰੇ, ਤੁਸੀਂ ਕਹਿੰਦੇ ਹੋ ਜੀ ਅਸੀਂ ਪੈਸਾ ਸੇਵ ਕਰਦੇ ਹਾਂ, ਹੁਣ ਇਨਵੈਸਟ ਕਿੱਥੇ ਕਰਨਾ ਪਤਾ ਨਹੀਂ ਲੱਗ ਰਿਹਾ, ਜਾਂ ਪੈਸਾ ਗਰੋ ਕਿੱਦਾਂ ਕਰਨਾ ਇਹਦਾ ਆਈਡੀਆ ਲੱਗ ਰਿਹਾ, 416-300-50-55 416-300-50-55। ਸਰ ਅੱਜ ਦਾ ਸਵਾਲ ਹੈ ਕਿ ਜਿਹੜੇ ਨਵੇਂ ਇਮੀਗ੍ਰੈਂਟਸ ਆਉਂਦੇ ਨੇ ਇੱਥੇ, ਉਹਨਾਂ ਦਾ ਕੀ ਗੋਲ ਹੋਣਾ ਚਾਹੀਦਾ ਹੈ ਆਪਣੇ ਫਾਈਨੈਂਸਿਸ ਨੂੰ ਲੈ ਕੇ, ਤੇ ਡਿਫਰੈਂਟ ਜਿਹੜੇ ਲੈਵਲਸ ਨੇ ਫਾਈਨੈਂਸ਼ੀਅਲ ਗੋਲ ਦੇ, ਉਹ ਕਿੱਦਾਂ ਅਚੀਵ ਕੀਤੇ ਜਾ ਸਕਦੇ ਨੇ, ਇਸ ਸਵਾਲ ਦਾ ਤੁਸੀਂ ਜਵਾਬ ਵੀ ਦੇਣਾ। ਔਰ ਮੈਂ ਸਿਰਫ 15 ਸੈਕਿੰਡ ਚ ਤੁਹਾਡਾ ਚੀਜ਼ ਸ਼ੇਅਰ ਕਰਨਾ ਚਾਹੁੰਦਾ ਹੈ ਕਿ ਮੇਰੀ ਵਾਈਫ ਦੇ ਨਾ ਫਰੈਂਡ ਨੇ, ਸਕੂਲ ਟਾਈਮ ਦੇ ਫਰੈਂਡ ਨੇ, ਉਹ ਅੱਜ ਕੱਲ ਉੱਥੇ ਸਾਊਥ ਕੈਰੋਲਾਈਨਾ ਹੈਗੇ ਨੇ, ਤੇ ਮੈਨੂੰ ਕਹਿੰਦੇ ਜੀ ਤੁਸੀਂ ਗੈਸ ਕਰੋ ਸੀ ਕਿਹੜੇ ਸ਼ਹਿਰ ਚ, ਮੈਂ ਕਿਹਾ ਜੀ ਤੁਸੀਂ ਚਾਰਲਸ ਟਾਊਨ ਚ, ਤੇ ਮੈਂ ਉਹਨਾਂ ਨੂੰ ਕਹਿ ਰਹੀ ਸੀ ਤੁਸੀਂ ਇੱਥੇ ਆ ਜਾਓ, ਕਹਿੰਦੇ ਤੁਸੀਂ ਇੱਥੇ, ਮੈਂ ਕਿਹਾ ਚਲੋ ਅਸੀਂ ਆਉਂਦੇ ਉੱਥੇ ਸਾਊਥ ਕੈਰੋਲਾਈਨਾ, ਤੁਹਾਨੂੰ ਇਸ ਸਾਲ ਸਮਰ ਚ ਵਿਜ਼ਿਟ ਕਰਦੇ ਹਾਂ, ਜਾਂ ਅਸੀਂ ਅਮਰੀਕਾ ਆਉਂਦੇ ਹਾਂ ਤੇ ਘੁੰਮਾਂਗੇ ਫਿਰਾਂਗੇ। ਬਟ ਮੁੱਕਦੀ ਗੱਲ ਇਹ ਹੈ, ਹਸਬੈਂਡ ਵਾਈਫ ਦੋਨੋਂ, ਵਾਈਫ ਉਹਨਾਂ ਦੇ ਹਸਬੈਂਡ ਮੇਰੀ ਉਮਰ ਦਾ ਹੀ ਹੈ, ਉਹਦਾ ਨਾਮ ਯੁਵਰਾਜ ਹੈ, ਤੇ ਉਹ ਅਮਰੀਕਾ ਚ ਆਰਮੀ ਚ ਉਹਨਾਂ ਨੇ ਸਰਵ ਕੀਤਾ ਸਰ, ਉਹ ਰਿਟਾਇਰ ਹੋ ਚੁੱਕੇ ਨੇ, ਉਹ ਕਹਿੰਦੇ 3-4 ਸਾਲ ਹੋ ਗਏ ਰਿਟਾਇਰ ਹੋ ਗਏ ਨੇ, ਮੇਰੀ ਉਮਰ ਦੇ ਨੇ। ਵਾਈਫ ਉਹਨਾਂ ਦੀ, ਮੇਰੀ ਵਾਈਫ ਦੀ ਏਜ ਦੀ ਹੈ 47 ਸਾਲ ਦੇ, 47 ਉਹ ਵੀ ਰਿਟਾਇਰ ਹੋ ਚੁੱਕੇ ਨੇ। ਠੀਕ ਹੈ, ਉਹ ਦੋਨੋਂ ਜਣੇ, ਅਸੀਂ ਕਿਹਾ ਵੀ ਫਿਰ ਮਤਲਬ ਤੁਹਾਡਾ ਪਹਿਲੀ ਵਾਰ ਤੁਹਾਨੂੰ ਕੋਈ ਕਪਲ ਮਿਲਿਆ ਜਿਹੜਾ ਦੋਨੋਂ ਰਿਟਾਇਰ ਹੋ ਚੁੱਕੇ ਨੇ, ਉਹ ਕਹਿੰਦੇ ਬੇਟੀ ਜਿਹੜੀ ਆ ਉਹ ਅਮਰੀਕਾ ਚ ਆਫਿਸਰ ਬਣ ਗਈ ਹੈ, ਫਾਈਟਰ ਪਾਇਲਟ ਆ ਅਮਰੀਕਨ ਆਪਣੇ ਫੌਜ ਦੇ, ਅਮਰੀਕਨ ਏਅਰਫੋਰਸ ਦੇ ਵਿੱਚ, ਤੇ ਬੇਟਾ ਉਹਨਾਂ ਦਾ ਇੱਥੇ ਬੜੀ ਟੌਪ ਦੀ ਯੂਨੀਵਰਸਿਟੀ ਜਿਹੜੀ ਨੰਬਰ 9 ਤੇ ਵਰਲਡ ਦੇ ਵਿੱਚ ਉਹਦੇ ਚ ਪੜਦਾ, ਤੇ ਕਹਿੰਦੇ ਜੀ ਬਸ ਬੇਟਾ ਵੀ ਹੁਣ ਪੜ, ਆਲਮੋਸਟ ਉਹਦਾ ਫਾਈਨਲ ਹੋ ਗਿਆ, ਉਹ ਵੀ ਠੀਕ ਹੈ, ਪੈਸੇ ਵੀ ਠੀਕ ਹੈ, ਘਰ ਘੁਰ ਬਣਾ ਲਿਆ, ਹਾਂ ਤੇ ਕਦੇ ਬਣੇ ਤੇ ਬੜੀ ਸਾਨੂੰ ਖੁਸ਼ੀ ਵੀ ਹੋਈ ਪਰ ਮਤਲਬ ਪਰ ਤੁਹਾਡੇ ਕੋਲੋਂ ਸਿੱਖਦੇ ਆ ਲੱਗਦਾ ਤੁਹਾਡੇ ਵਰਗਾ ਕੋਈ ਫਾਈਨੈਂਸ਼ੀਅਲ ਪਲੈਨਰ ਚੱਡਾ ਸਾਹਿਬ ਵਰਗਾ ਲੱਭ ਗਿਆ ਉਹਨਾਂ ਨੂੰ ਕੋਈ ਤੇ ਸਾਰੇ ਗੇਮ ਉਹਨਾਂ ਨੇ ਸੈੱਟ ਕਰ ਲਈ ਆਪਣੀ ਅਮੈਰੀਕਨ ਡ੍ਰੀਮ ਹੈਗਾ ਜੀ ਪੂਰਾ ਹੋ ਗਿਆ ਤੁਹਾਡਾ ਕਹਿੰਦੇ ਜੀ ਬਿਲਕੁਲ ਪੂਰਾ ਹੋ ਗਿਆ ਤੇ ਉਹ ਇਹ ਆ ਸਾਰੀ ਗੱਲਬਾਤ ਗੋ ਅਹੈਡ ਸਰ
ਜੀ ਜੀ ਯੁਧਵੀਰ ਜੀ ਫਸਟ ਆਫ ਆਲ ਆਫ ਕੋਰਸ ਕੰਗ੍ਰੈਚੁਲੇਸ਼ਨ ਟੂ ਦੈਟ ਫੈਮਿਲੀ ਕਿਉਂਕਿ ਦੇਖੋ ਇਹ ਇੱਕ ਜਿਹੜੀ ਅਚੀਵਮੈਂਟ ਹੈ ਜ਼ਿਆਦਾਤਰ ਬੜੇ ਸਾਰੇ ਲੋਕੀ ਕਹਿੰਦੇ ਯਾਰ ਪੈਸਾ ਪੈਸਾ ਕੀ ਗੱਲਾਂ ਕਰਦੇ ਰਹਿੰਦੇ ਹਰ ਟਾਈਮ ਪੈਸਾ ਹੀ ਥੋੜਾ ਹੁੰਦਾ ਉਹ ਵੀ ਦੈਟ ਇਜ਼ ਆਲਸੋ ਟਰੂ ਸਟੇਟਮੈਂਟ ਲੇਕਿਨ ਇਹ ਲਾਈਫ ਦਾ ਬੜਾ ਵੱਡਾ ਜਿਹੜਾ ਤੁਹਾਡੀ ਲਾਈਫ ਤੁਹਾਡੇ ਸ਼ੋਲਡਰ ਤੋਂ ਨਾ ਬਰਡਨ ਆਫ ਹੋ ਜਾਂਦਾ ਉਹਨਾਂ ਦਾ ਕਹਿਣਾ ਕਿ ਯਾਰ ਅਸੀਂ ਰਿਟਾਇਰ ਹੋ ਗਏ ਹਾਂ ਉਹ ਜਿਹੜੀ ਰੀਅਲ ਲਾਈਫ ਉਹਨਾਂ ਦੀ ਸ਼ੁਰੂ ਹੁਣ ਹੋਈ ਹੈ ਰਿਟਾਇਰਮੈਂਟ ਕਿਉਂਕਿ ਉਹਨਾਂ ਨੇ ਹਲੇ 40-50 ਸਾਲ ਹੋਰ ਸਰਵਾਈਵ ਕਰਨਾ ਉਹਨਾਂ ਦਾ ਜਿਹੜਾ ਲਾਈਫ ਦਾ ਐਕਸਪੀਰੀਅੰਸ ਹੋ ਜਾਂਦਾ ਇਹ ਅਰਥ ਤੇ ਜਿਹੜੇ ਆਏ ਆ ਜਿਹੜੇ ਪਹਿਲੇ ਉਹਨਾਂ ਦੇ 30-40 ਸਾਲ ਰਹੇ ਵਰਸਿਸ ਅਗਲੇ 40 ਸਾਲ ਦੋਨਾਂ ਚ ਮੇਜਰ ਡਿਫਰੈਂਸ ਹੈ ਹੋ ਸਕਦਾ ਉਹਨਾਂ ਨੂੰ ਕੋਈ ਐਡਵਾਈਜ਼ਰ ਮਿਲਿਆ ਕਿ ਨਹੀਂ ਮਿਲਿਆ ਲੇਕਿਨ ਸਭ ਤੋਂ ਇੰਪੋਰਟੈਂਟ ਚੀਜ਼ ਸੀਗਾ ਕਿ ਉਹਨਾਂ ਦੀ ਆਪਣੀ ਡਿਜ਼ਾਇਰ ਬਰਨਿੰਗ ਡਿਜ਼ਾਇਰ ਸੀਗੀ ਤੇ ਇਹ ਚੀਜ਼ ਅਚੀਵ ਹੋਈ ਹੈ ਦੂਸਰੀ ਚੀਜ਼ ਉਹਨਾਂ ਨੇ ਫੋਲੋ ਨਹੀਂ ਕੀਤਾ ਸੋਸਾਇਟੀ ਚ ਨੋਰਮਸ ਕੀ ਚੱਲਦੇ ਪਏ ਆ ਬਾਕੀ ਲੋਕ ਕੀ ਕਰ ਰਹੇ ਨੇ ਉਹਨਾਂ ਨੇ ਫੋਲੋ ਨਹੀਂ ਕੀਤਾ ਮੈਂ ਉਹਨਾਂ ਨੂੰ ਜਾਣਦਾ ਨਹੀਂ ਕਦੇ ਮਿਲਿਆ ਨਹੀਂ ਮੈਂ ਤੁਹਾਨੂੰ 10 ਚੀਜ਼ਾਂ ਵੀ ਲਿਖ ਕੇ ਦੇ ਦਾਂਗਾ ਤੁਸੀਂ ਉਹਨਾਂ ਨਾਲ ਜਾ ਕੇ ਕੰਫਰਮ ਕਰ ਲੈਣਾ 10 ਦੀਆਂ 10 ਚੀਜ਼ਾਂ ਐਕੂਰੇਟ ਨਿਕਲਣਗੀਆਂ ਕਿਉਂਕਿ ਉੱਥੋਂ ਦੇ ਬੰਦੇ ਦਾ ਮਾਈਂਡਸੈਟ ਪਤਾ ਚੱਲ ਜਾਂਦਾ ਉਹਨਾਂ ਨੇ ਉਹ ਨੋਰਮਸ ਨਹੀਂ ਫੋਲੋ ਕੀਤੇ ਜੋ ਕਿ ਉਹਨਾਂ ਦੇ ਫੈਮਿਲੀ ਫਰੈਂਡਸ ਯਾਰ ਦੋਸਤ ਨੇਬਰ ਕੁਲੀਗਸ ਕਰਦੇ ਪਏ ਸੀਗੇ ਇਹਨਾਂ ਨੇ ਆਪਣਾ ਪਲਾਨ ਬਣਾਇਆ ਔਰ ਉੱਥੇ ਸਟਿਕ ਰਹੇ ਤੀਸਰੀ ਚੀਜ਼ ਮੈਥਮੈਟਿਕਸ ਨੂੰ ਬਹੁਤ ਵੈਲਿਊ ਦਿੱਤੀ ਇਹਨਾਂ ਨੇ ਇਹਨਾਂ ਨੇ ਕਿਹਾ ਬਾਕੀ ਚੀਜ਼ਾਂ ਠੀਕ ਹੈ ਇਮੋਸ਼ਨ ਵੀ ਠੀਕ ਨੇ ਸੋਸਾਇਟੀ ਚ ਬਾਕੀ ਜਿਹੜੀਆਂ ਚੀਜ਼ਾਂ ਚੱਲਦੀਆਂ ਠੀਕ ਹੈ ਜਦੋਂ ਫਾਈਨੈਂਸ ਦੀ ਗੱਲ ਆ ਜਾਂਦੀ ਸੀ ਨਾ ਮੈਥਮੈਟਿਕਸ ਨੂੰ ਫੋਲੋ ਕਰਦੇ ਸੀ ਕਿਸੇ ਦੀ ਐਡਵਾਈਸ ਨੂੰ ਵੀ ਫੋਲੋ ਕਰਨਾ ਕਰਨਾ ਕਹਿੰਦਾ ਨਹੀਂ ਮੈਥ ਨੂੰ ਤਾਂ ਫੋਲੋ ਕਰਨਾ ਉਹਨਾਂ ਦਾ ਗੋਲ ਆਪਣਾ ਬੜਾ ਸਟਰੋਂਗ ਸੀਗਾ ਦੇਖੋ ਜਿਹਦੇ ਚ ਮੇਨ ਚੀਜ਼ ਆ ਜਾਂਦੀ ਤੁਹਾਡਾ ਗੋਲ ਕੀ ਹੈ ਮੈਂ ਤੁਹਾਨੂੰ ਦੱਸਦਾ ਇਸ ਤਰੀਕੇ ਹੋ ਗਈ ਅੱਜ ਹੋ ਗਈ 23 17 ਜਨਵਰੀ ਪਿਛਲੇ ਹਫ਼ਤੇ ਦੀ ਮੈਂ ਗੱਲ ਕਰ ਰਿਹਾ 17 ਜਨਵਰੀ ਨੂੰ 91% ਲੋਕਾਂ ਨੇ ਆਪਣੇ ਰੈਜੋਲੂਸ਼ਨ ਤੇ ਕੁਇਟ ਕਰਤਾ ਦੇਖੋ ਜਦੋਂ ਨਵਾਂ ਸਾਲ ਸ਼ੁਰੂ ਹੁੰਦਾ ਹਰ ਬੰਦਾ ਰੈਜੋਲੂਸ਼ਨ ਬਣਾਉਂਦਾ ਰੈਜੋਲੂਸ਼ਨ ਦਾ ਗੋਲ ਬਣਾ ਕੇ ਅਸਲ ਮੈਂ ਕੀ ਕਰਨਾ ਔਰ ਆਪਾਂ ਡੇਟ ਨਿਕਲ ਗਈ 17 ਜਨਵਰੀ 91% ਜਿਹੜੇ ਲੋਕ ਆ ਆਲਰੇਡੀ ਫਾਲ ਆਫ ਹੋ ਚੁੱਕੇ ਨੇ ਆਪਣੇ ਗੋਲ ਤੋਂ 17 ਦਿਨ ਨਹੀਂ ਲੱਗੇ ਆ ਇਸ ਤੇ 9% ਲੋਕ ਹੈਗੇ ਨੇ ਜਿਹੜੇ ਹਲੇ ਵੀ ਆਪਣੇ ਰੈਜੋਲੂਸ਼ਨ ਤੇ ਲੱਗੇ ਨੇ ਇਹਨਾਂ ਚ ਵੀ ਕਾਫੀ ਫਾਲ ਆਫ ਹੋਣੇ ਆ ਕੋਈ ਮਹੀਨੇ ਬਾਅਦ ਕੋਈ 2 ਮਹੀਨੇ ਬਾਅਦ ਜਿਮ ਦੇਖੋ ਭਰੇ ਪਏ ਨੇ ਜਨਵਰੀ ਦਾ ਮਹੀਨਾ ਭਰੇ ਪਏ ਨੇ ਉਹ ਹੌਲੀ ਹੌਲੀ ਸਲੋ ਡਾਊਨ ਹੋ ਜਾਣਾ ਫੈਬਰੀ ਮਾਰਚ ਤੱਕ ਕਰਨ ਨੇ ਗੋਲ ਬਣਾਇਆ ਸੀਗਾ ਉਹ ਚੇਂਜ ਹੋ ਜਾਣਾ ਲੇਕਿਨ ਜਿਹੜਾ ਬੰਦਾ ਸਟਿਕ ਕਰਦਾ ਆਪਣੇ ਗੋਲ ਤੇ ਤੁਹਾਡੇ ਜਿਹੜੇ ਫੈਮਿਲੀ ਫਰੈਂਡਸ ਹੈਗੇ ਨੇ ਦੇ ਉਹਨਾਂ ਦਾ ਗੋਲ ਸੀਗਾ ਕਲੀਅਰ ਗੋਲ ਸੀਗਾ ਔਰ ਆਪਣੇ ਗੋਲ ਤੋਂ ਇੱਧਰ ਤੋਂ ਉੱਧਰ ਨਹੀਂ ਹੋਏ ਉਹਨਾਂ ਨੇ ਟਾਈਮ ਨਹੀਂ ਵੇਸਟ ਕੀਤਾ ਆਮ ਬੰਦੇ ਦਾ ਕੀ ਹੁੰਦਾ ਗੋਲ ਬਣਾਏ ਪੂਰੇ ਨਹੀਂ ਕੀਤੇ ਆਪਾਂ ਔਰ ਰੈਜੋਲੂਸ਼ਨ ਸਾਲ ਦਾ ਹੋਏ ਆਪਾਂ ਜਦੋਂ ਕੰਟਰੀ ਚ ਨਵੇਂ ਆਏ ਸੀਗੇ ਉਦੋਂ ਵੀ ਗੋਲ ਬਣਾਏ ਸੀਗੇ ਉਹ ਵੀ ਇੱਕ ਤਰ੍ਹਾਂ ਦਾ ਲਾਈਫ ਦਾ ਰੈਜੋਲੂਸ਼ਨ ਸੀਗਾ ਕਈ ਉੱਥੋਂ ਵੀ ਫਾਲ ਆਫ ਹੋ ਗਿਆ ਉਹਨੇ 91% ਮੇਰੇ ਕੋਲ ਡੇਟਾ ਨਹੀਂ ਉਸ ਚੀਜ਼ ਦਾ ਲੇਕਿਨ ਜਦੋਂ ਬੰਦਾ ਨਵੀਂ ਕੰਟਰੀ ਚ ਆਉਂਦਾ ਕੈਨੇਡਾ ਚ ਆਇਆ ਕੁਝ ਨਾ ਕੁਝ ਗੋਲਸ ਬਣਾਏ ਹੋਣਗੇ ਆਮ ਸ਼ੋਰ ਮੈਜੋਰਿਟੀ ਉੱਥੋਂ ਫਾਲ ਆਫ ਹੋ ਚੁੱਕੀ ਹੈ ਜਿਹੜੇ ਤੁਹਾਡੇ ਫੈਮਿਲੀ ਫਰੈਂਡਸ ਨੇ ਉਹਨਾਂ ਨੇ ਆਪਣੇ ਗੋਲ ਨੂੰ ਫਾਲ ਆਫ ਨਹੀਂ ਹੋਣ ਦਿੱਤਾ ਟਾਈਮ ਨਹੀਂ ਵੇਸਟ ਕੀਤਾ ਚੀਜ਼ਾਂ ਤੇ ਟਾਈਮ ਬਹੁਤ ਵੇਸਟ ਹੁੰਦਾ ਜਦਵੀਰ ਜੀ ਆਪਣੇ ਜਿੰਨੇ ਵੀ ਲਿਸਨਰਸ ਹੈਗੇ ਨੇ ਸਰ ਮੈਜੋਰਟੀ ਕੋਲ ਆਈਫੋਨ ਹੋਣਾ ਜਾਂ ਜਿਹੜੇ ਵੀ ਫੋਨ ਆ ਤੁਸੀਂ ਹੁਣੇ ਆਪਣਾ ਸਕਰੀਨ ਟਾਈਮ ਚੈੱਕ ਕਰ ਲਓ ਆਪਣੇ ਫੋਨ ਤੇ ਸਕਰੀਨ ਟਾਈਮ ਚੈੱਕ ਕਰੋਗੇ ਤੁਹਾਨੂੰ ਦੱਸ ਦੇਗਾ ਡੇਲੀ ਦਾ ਕਿੰਨਾ ਟਾਈਮ ਤੁਸੀਂ ਫੋਨ ਤੇ ਰਹਿੰਦੇ ਹੋ ਭਾਵੇਂ ਕਾਲਾਂ ਕਰ ਰਹੇ ਹੋ ਜਾਂ ਸੋਸ਼ਲ ਮੀਡੀਆ ਟਿਕਟੋਕ ਵੀਡੀਓ ਦੇਖ ਰਹੇ ਹੋ ਫੇਸਬੁੱਕ ਦੇਖ ਰਹੇ ਹੋ ਯੂਟਿਊਬ ਜੋ ਵੀ ਹੈ ਔਨ ਐਨ ਐਵਰੇਜ ਮੈਂ ਕੱਲ ਹੀ ਆਪਣੇ ਆਫਿਸ ਚ ਸਾਰੇ ਬੰਦਿਆਂ ਨੂੰ ਕਿਹਾ ਯਾਰ ਆਪਣੇ ਈਵਨ ਫੋਨ ਦਿਖਾਓ ਜ਼ਰਾ ਸਾਰਿਆਂ ਦਾ ਸਕਰੀਨ ਟਾਈਮ ਚੈੱਕ ਕੀਤਾ ਮੈਂ ਦੇਖਿਆ ਔਨ ਐਨ ਐਵਰੇਜ 3 ਘੰਟੇ ਜਿਹੜੇ ਸੀਗੇ ਹਰ ਪਰਸਨ ਦੇ ਦਿਖਾ ਰਿਹਾ ਸੀਗਾ ਉਹਨੇ ਕਿਸੇ ਦਾ 2.5 ਘੰਟੇ ਕਿਸੇ ਦਾ 3 ਘੰਟੇ ਸਾਢੇ 3 ਘੰਟੇ ਚਲੋ ਬਿਜ਼ਨਸ ਹੈ ਕਾਲਾਂ ਵੀ ਹੁੰਦੀਆਂ ਹੋਣਗੀਆਂ ਲੇਕਿਨ ਐਵਰੇਜ ਬੰਦੇ ਦਾ ਸ਼ਾਇਦ 4 ਘੰਟੇ ਹੋਏ ਜਾਂ 5 ਘੰਟੇ ਹੋਏ ਮੈਂ 3 ਘੰਟੇ ਨੂੰ ਮਲਟੀਪਲਾਈ ਕੀਤਾ 30 ਦਿਨਾਂ ਨਾਲ ਤੇ ਦੇਖਿਆ 90 ਘੰਟੇ ਮਹੀਨੇ ਦੇ ਜਿਹੜੇ ਹੈਗੇ ਨੇ ਉਹ ਆਪਣਾ ਸੈੱਲ ਫੋਨ ਤੇ ਨਿਕਲ ਜਾਂਦੇ ਨੇ 90 ਘੰਟੇ ਮਤਲਬ 1080 ਘੰਟੇ ਸਾਲ ਦੇ ਉਹਨੂੰ ਮੈਂ ਡੇਜ਼ ਚ ਡਿਵਾਈਡ ਕੀਤਾ ਪਤਾ ਲੱਗਿਆ 45 ਦਿਨ ਤਾਂ ਫੋਨ ਤੇ ਨਿਕਲ ਗਏ 45 ਦਿਨਾਂ ਦਾ ਮਤਲਬ 1.5 ਮਹੀਨਾ ਫੋਨ ਚ ਨਿਕਲ ਗਿਆ 12 ਮਹੀਨਿਆਂ ਚੋਂ 1.5 ਮਹੀਨਾ ਤਾਂ ਬੰਦਾ ਆਪਣੀ ਫੋਨ ਦੀ ਸਕਰੀਨ ਤੇ ਦੇਖਦਾ ਰਹਿ ਗਿਆ ਹਲੇ ਮੈਂ ਲੈਪਟਾਪ ਟੀਵੀ ਦਾ ਐਡ ਨਹੀਂ ਕੀਤਾ ਸਿਰਫ ਸੈੱਲ ਫੋਨ ਕਿਉਂਕਿ ਉੱਥੇ ਡੇਟਾ ਆ ਜਾਂਦਾ ਉੱਥੋਂ ਪਤਾ ਲੱਗ ਗਿਆ ਹੁਣ ਇੱਕ ਬੰਦੇ ਨੇ ਲਾਈਫ ਚ ਅੱਗੇ ਵਧਣਾ ਉਹਨੂੰ 12 ਮਹੀਨੇ ਉਹ ਚੋਂ 1.5 ਮਹੀਨਾ ਤੇ ਫੋਨ ਤੇ ਹੀ ਆ ਨੋਨ ਸਟਾਪ ਦਿਨ ਰਾਤ ਲਗਾਤਾਰ ਫੋਨ ਤੇ ਹੀ ਆ ਆਪਣਾ ਆਪਣਾ ਸਕਰੀਨ ਟਾਈਮ ਚੈੱਕ ਕਰ ਲਓ ਉੱਥੋਂ ਪਤਾ ਚੱਲ ਜਾਏਗਾ ਅੱਛਾ ਮੈਨੂੰ ਇਹ ਵੀ ਪਤਾ ਕਿ ਹਰ ਬੰਦੇ ਨੇ 8 ਘੰਟੇ ਤੋਂ ਸੋਨਾ ਹੀ ਸੋਨਾ 1/3 ਆਫ ਦਾ ਡੇ ਇਸ ਮਤਲਬ 12 ਮਹੀਨਿਆਂ ਚੋਂ ਆਪਾਂ ਲਗਾ ਲਈਏ 4 ਮਹੀਨੇ ਤੇ ਇਹਨੇ ਸੁੱਤੇ ਰਹਿ ਜਾਣਾ 1.5 ਮਹੀਨਾ ਸੈੱਲ ਫੋਨ ਤੇ 5.5 ਮਹੀਨੇ ਇੱਕ ਬੰਦੇ ਦੇ 1 ਸਾਲ ਚੋਂ 5.5 ਮਹੀਨੇ 2 ਐਕਟੀਵਿਟੀਜ਼ ਚ ਨਿਕਲ ਗਏ ਫਿਰ ਫੋਨ ਚ ਤੇ ਫੋਨ ਤੇ ਸੁੱਤੇ ਉੱਠੇ ਫੋਨ ਦੇਖਿਆ ਫੋਨ ਤੋਂ ਪਹਿਲੇ ਫੋਨ ਦੇਖ ਰਿਹਾ 5.5 ਮਹੀਨੇ ਗਏ ਬੰਦੇ ਦੇ ਕਿੱਦਾਂ ਐਕਸਪੈਕਟ ਕਰਦੇ ਕਿ ਬੰਦਾ ਆਪਣੇ ਗੋਲ ਤੇ ਪਹੁੰਚੇਗਾ ਔਰ ਜਿਹੜੇ ਲੋਕੀ ਪਹੁੰਚੇ ਆ ਉਹਨਾਂ ਨੇ ਇਹ ਤਾਂ ਮਤਲਬ 2 ਐਕਟੀਵਿਟੀਜ਼ ਦਿੱਤੀਆਂ ਬੜੀ ਸਾਰੀ ਐਕਟੀਵਿਟੀਜ਼ ਤੋਂ ਆਪਣਾ ਜਿਹੜਾ ਟਾਈਮ ਸੇਵ ਕਰਨਾ ਹੁੰਦਾ ਜਦੋਂ ਕਿਸੇ ਗੋਲ ਤੇ ਪਹੁੰਚਣਾ ਹੁੰਦਾ ਹੈ ਨਾ ਉਹਨਾਂ ਲੇਕਿਨ ਕਈ ਬੰਦੇ ਹੈਜੀਟੇਟ ਕਰ ਜਾਣਗੇ, ਸ਼ਰਮਾ ਜਾਣਗੇ, ਯਾਰ ਅਗਲੇ ਦੀ ਪਰਸਨਲ ਚੀਜ਼ ਹੈ ਕਿਉਂ ਪੁੱਛੀਏ, ਪੁੱਛੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਉਹ ਤੁਹਾਨੂੰ ਕੋਚ ਕਰਨਾ ਸ਼ੁਰੂ ਕਰ ਦੇਣਗੇ, ਕਿਉਂਕਿ ਜਿਹਨੇ ਅਚੀਵ ਕੀਤਾ ਉਹ ਚ ਐਕਸਾਈਟਮੈਂਟ ਹੁੰਦੀ, ਦੂਜੇ ਨੂੰ ਵੀ ਦੱਸਣ ਦੀ ਕਿ ਯਾਰ ਮੈਂ ਇੱਦਾਂ ਕੀਤਾ, ਹਨਾ। ਜਿਹਨਾਂ ਨੇ ਤਾਂ ਗੋਲ ਅਚੀਵ ਕੀਤੇ ਹੈਗੇ ਨੇ ਉਹ ਜਿਹੜੇ ਸੈਟਿਸਫਾਈ ਹੋ ਗਏ ਨੇ ਆਪਣੀ ਲਾਈਫ, ਉਹ ਦੂਜਿਆਂ ਨੂੰ ਨਾਲ ਵੀ ਸ਼ੇਅਰ ਕਰਨਗੇ। ਲੇਕਿਨ ਯੁਧਵੀਰ ਜੀ ਦੇਖੋ ਕੀ ਹੁੰਦੀ ਹੈ, ਜਦੋਂ ਹਰ ਇਨਸਾਨ ਦੀ, ਮੈਨੂੰ ਪਤਾ ਕਿ ਮੈਂ ਆਪਣੀ ਲਾਈਫ ਚੋਂ ਵੀ ਕੰਕਲੂਡ ਕਰਾਂ ਜਾਂ ਕਿਸੇ ਦੀ ਲਾਈਫ ਚ ਦੇਖੋਗੇ, ਹਰ ਬੰਦੇ ਦੀ ਸਭ ਤੋਂ ਪਹਿਲੇ ਸਟਰਗਲ ਹੈ ਕੀ ਹੈ, ਸਟਰਗਲ ਹੁੰਦੀ ਸਭ ਤੋਂ ਪਹਿਲੇ ਸਰਵਾਈਵਲ ਦੀ, ਕਿ ਬਈ ਸਰਵਾਈਵ ਕਰਨਾ। ਜਦੋਂ ਆਪਾਂ ਵੀ ਸਾਰੇ ਨਵੇਂ ਆਏ ਸੀਗੇ, ਸਾਡੀ ਸਟਰਗਲ ਕੀ ਸੀਗੀ, ਯਾਰ ਸਰਵਾਈਵ ਕਰਨਾ, ਜੋਬ ਚਾਹੀਦੀ, ਪੈਸੇ ਚਾਹੀਦੇ, ਬਿਜ਼ਨਸ, ਕੁਛ ਖਰਚੇ ਪੂਰੇ ਕਰਨੇ। ਅੱਛਾ, ਉਹ ਬੰਦਾ ਸਰਵਾਈਵਲ ਦੀ ਸਟਰਗਲ ਚੋਂ, ਆਪਾਂ ਮੈਜੋਰਟੀ ਲੋਕੀ ਨਿਕਲ ਚੁੱਕੇ ਆ ਜਿਹਨਾਂ ਨੂੰ ਕਾਫੀ ਟਾਈਮ ਹੋ ਗਿਆ ਨਾ ਇੱਥੇ, ਉਹ ਸਰਵਾਈਵਲ ਦੀ ਸਟਰਗਲ ਚੋਂ ਨਿਕਲ ਗਿਆ, ਲੇਕਿਨ ਉਹਨਾਂ ਦੀ ਲਾਈਫ ਚ ਨਵੀਂ ਸਟਰਗਲ ਆ ਗਈ, ਉਹ ਸਟਰਗਲ ਹੁੰਦੀ ਗਰੋਥ ਦੀ, ਨੈਕਸਟ ਲੈਵਲ ਤੇ ਕਿੱਦਾਂ ਜਾਣਾ, ਉਹ ਵੀ ਸਟਰਗਲ ਹੈ। ਸਰਵਾਈਵਲ ਵੀ ਸਟਰਗਲ ਸੀਗੀ, ਅੱਜ ਤੋਂ 20 ਸਾਲ ਪਹਿਲੇ, 10 ਸਾਲ ਪਹਿਲੇ ਸਰਵਾਈਵਲ ਸਟਰਗਲ ਸੀਗੀ, ਅੱਜ ਗੋਲ ਕੀ ਹੈ ਜਾਂ ਸਟਰਗਲ ਕੀ ਹੈ, ਜਾਂ ਅਗਲੇ ਲੈਵਲ ਤੇ ਕਿੱਦਾਂ ਪਹੁੰਚੀਏ, ਗਰੋਥ ਕਿੱਦਾਂ ਕਰੀਏ ਆਪਣੀ, ਲੇਕਿਨ ਸਟਰਗਲ ਇਜ਼ ਅ ਸਟਰਗਲ। ਅੱਛਾ, ਹੁਣ ਜੇ ਸਟਰਗਲ ਹੈਗੀ ਕਿ ਨੈਕਸਟ ਲੈਵਲ ਤੇ ਕਿੱਦਾਂ ਜਾਈਏ, ਹੁਣ ਇੰਨਾ ਟਾਈਮ ਹੋ ਗਿਆ ਤੇ ਬੰਦਾ ਕਹਿੰਦਾ ਯਾਰ ਥੋੜੀ ਫਰੀਡਮ ਵੀ ਚਾਹੀਦੀ ਹੈ ਮੈਨੂੰ, ਨੈਕਸਟ ਲੈਵਲ ਤੇ ਜਾਣਾ, ਲੇਕਿਨ ਯਾਰ ਹੁਣ ਮੈਂ ਥੋੜਾ ਆਪਣੀ ਕੰਡੀਸ਼ਨ ਤੇ ਕੰਮ ਕਰਾਂਗਾ, ਇਸਦਾ ਮਤਲਬ ਬੰਦੇ ਦੇ ਦਿਮਾਗ ਚ ਆ ਗਈ ਫਰੀਡਮ, ਕਿ ਹੁਣ ਥੋੜੀ ਫਰੀਡਮ ਵੀ ਚਾਹੀਦੀ ਹੈ, ਫਿਰ ਨੈਕਸਟ ਲੈਵਲ ਤੇ ਨਹੀਂ ਜਾਣਾ। ਅੱਛਾ, ਜਿਹਨੂੰ ਤਾਂ ਸਰਵਾਈਵਲ ਦੀ ਸਟਰਗਲ ਸੀ, ਉਹਦੇ ਕੋਲ ਬੜੀਆਂ ਆਪਸ਼ਨ ਸੀਗੀਆਂ, ਬੜੀਆਂ ਜੋਬ ਮਿਲ ਜਾਂਦੀ ਹੈ, ਟੀਮ ਹੋਟਲ ਤੇ, ਫੈਕਟਰੀ ਤੇ, ਬੇਸਿਕ ਜੋਬ ਮਿਲ ਗਿਆ, ਬੜੀਆਂ ਆਪਸ਼ਨ ਹੈ। ਸਰਵਾਈਵਲ ਤਾਂ ਜਦੋਂ ਬੰਦਾ ਆ ਗਿਆ ਸਟਰਗਲ ਤੇ ਕਿ ਨੈਕਸਟ ਲੈਵਲ ਤੇ ਜਾਣਾ, ਉਹਦੀਆਂ ਆਪਸ਼ਨ ਥੋੜੀਆਂ ਘੱਟ ਗਈਆਂ, ਕਿਉਂਕਿ ਗਰੋਥ ਐਕਸਪੈਕਟ ਕਰ ਰਿਹਾ, ਨੈਕਸਟ ਲੈਵਲ ਤੇ ਜਾ ਰਿਹਾ, ਤੇ ਉਹ ਥੋੜਾ ਡਿਫਿਕਲਟ ਹੋਣ ਜਾਣ ਵਾਲਾ ਉਸ ਗੋਲ। ਅੱਛਾ, ਉਹ ਤੋਂ ਬਾਅਦ ਉਹਨਾਂ ਫਰੀਡਮ ਵੀ ਐਕਸਪੈਕਟ ਕਰ ਰਿਹਾ ਕਿ ਨਹੀਂ ਯਾਰ ਫਰੀਡਮ ਵੀ ਨਾਲ ਚਾਹੀਦੀ ਹੈ, ਹੋਰ ਨੈਰੋ ਹੋ ਗਿਆ ਗੋਲ। ਸਟਰਗਲ ਤਾਂ ਲਾਈਫ ਟਾਈਮ ਚਲਦੀ ਰਹਿੰਦੀ ਹੈ, ਰੀਜ਼ਨ ਬਦਲ ਜਾਣਗੇ, ਲੇਕਿਨ ਸਟਰਗਲ ਕੰਟੀਨਿਊ। ਲੇਕਿਨ ਹੁਣ ਫਰੀਡਮ ਵਾਸਤੇ ਜਾਂ ਨੈਕਸਟ ਲੈਵਲ ਵਾਸਤੇ ਉਹ ਚ ਥੋੜੀ ਐਕਸਾਈਟਮੈਂਟ ਹੋ ਸਕਦੀ ਹੈ, ਸਰਵਾਈਵਲ ਵਿੱਚ ਜਿਹੜੀ ਉਹ ਟੈਨਸ਼ਨ ਹੁੰਦੀ ਹੈ। ਸ਼ਾਰਟ ਦੇ ਵਿੱਚ ਮੈਂ ਦੱਸਦਾ ਗੋਲ ਹੋਣਾ ਕੀ ਚਾਹੀਦਾ, ਕੋਈ ਬੰਦਾ ਜ਼ੀਰੋ ਤੋਂ ਵੀ ਸ਼ੁਰੂ ਕਰ ਰਿਹਾ, ਨਵਾਂ ਇਮੀਗ੍ਰੈਂਟ ਆ, ਹਲੇ ਸਟਾਰਟ ਕਰ ਰਿਹਾ ਰਿਟਾਇਰਮੈਂਟ, ਅਰਲੀ ਰਿਟਾਇਰਮੈਂਟ, ਇਹਦੇ ਕੀ ਲੈਵਲਸ ਕੀ ਹੈਗੇ ਨੇ। ਪਹਿਲਾ ਲੈਵਲ ਕੀ ਹੈ, ਜਦੋਂ ਕੋਈ ਬੰਦਾ ਆਪਣਾ ਸਟਾਰਟ ਕਰਦਾ, ਉਹਦਾ ਪਹਿਲਾ ਗੋਲ ਹੋਣਾ ਚਾਹੀਦਾ, ਕੰਟਰੀ ਚ ਆਇਆ ਜਾਂ ਕਾਫੀ ਸਾਲ ਹੋ ਗਿਆ ਸ਼ੁਰੂਆਤ ਕਰਨ, ਉਹਦਾ ਪਹਿਲਾ ਗੋਲ ਹੈ ਮੈਂ $10,000 ਤੋਂ ਲੈ ਕੇ $25,000 ਮੇਰੇ ਕੋਲ ਸੇਵਿੰਗ ਇਨਵੈਸਟਮੈਂਟ ਹੋਣਾ ਚਾਹੀਦਾ। 10 to 25,000 ਕਿਉਂ ਹੋਣਾ ਚਾਹੀਦਾ, ਤਾਂ ਕਿ ਮੈਨੂੰ ਲਾਈਫ ਚ ਪਹਿਲੇ ਗਰੋਸਰੀ ਦੀ ਫਰੀਡਮ ਮਿਲ ਜਾਏ, ਕਿਤੇ ਉਹ ਟਮੈਟੋ ਖਰੀਦਦਾ ਮੈਨੂੰ ਐ ਨਾ ਲੱਗੇ ਯਾਰ ਮਹਿੰਗੇ ਹੋ ਗਿਆ, ਵਾਹ ਕੱਢੋ ਯਾਰ ਮਹਿੰਗਾ ਨੀ ਖਰੀਦ ਸਕਦੇ, ਜੂ ਉਸ ਯਾਰ ਮਹਿੰਗੀਆਂ ਹੋਗੀਆਂ। ਪਹਿਲਾਂ ਤਾਂ ਗਰੋਸਰੀ ਦੀ ਫਰੀਡਮ ਚਾਹੀਦੀ ਹੈ, ਲਾਈਫ ਦੀ ਫਰੀਡਮ ਦਾ ਸਿੱਧੇ ਗੋਲ ਬਣਾਉਣ ਦੀ ਲੋੜ ਨੀ ਹੈਗੀ। ਪਹਿਲੇ ਯਾਰ ਮੈਂ ਛੋਟੀ ਮੋਟੀ ਚੀਜ਼ਾਂ ਤੋਂ ਤਾਂ ਨਿਕਲਾਂ, ਉਹਦੇ ਲਈ $10 to $25,000 ਚਾਹੀਦਾ, ਜਿਹਦੇ ਕੋਲ ਉਹ ਵੀ ਨੀ ਹੈਗਾ, ਉਹ ਬੰਦਾ ਸਟਰਗਲ ਕਰੇਗਾ, ਹੈ ਨਾ। ਤਾਂ ਕਿ ਬੰਦੇ ਨੂੰ ਜ਼ਿਆਦਾ ਟਾਈਮ ਇਹ ਚੀਜ਼ਾਂ ਵੱਲ ਨਾ ਸੋਚਣਾ ਪੈ ਜਾਏ, ਯਾਰ ਹੁਣ ਮੈਂ ਕਿੱਦਾਂ ਕਰਾਂ, ਗਰੋਸਰੀਆਂ ਬੜੀਆਂ ਮਹਿੰਗੀਆਂ ਹੋ ਗਈਆਂ, ਮੇਰੀ ਲਿਵਿੰਗ ਬੜੀ ਮਹਿੰਗੀ ਹੋ ਗਈ, ਬੇਸਿਕ ਲੈਵਲ ਤੇ, ਹੈ ਨਾ। ਅੱਛਾ, ਕੁਛ ਲੋਕ ਬੜੇ ਇਸ $25,000 ਤੋਂ ਅੱਗੇ ਲੱਖਾਂ ਡਾਲਰ ਵੀ ਸੇਵ ਕਰ ਚੁੱਕੇ, ਉਹ ਵੀ ਸਟਰਗਲ ਕਰ ਰਹੇ ਨੇ ਅੱਜ ਦੀ ਡੇਟ ਤੇ ਕਿ ਯਾਰ ਗਰੋਸਰੀ ਮਹਿੰਗੀ ਹੋ ਗਈ, 3 ਮਿਲੀਅਨ ਦਾ ਉਹਨਾਂ ਨੂੰ ਵੀ ਚੀਜ਼ ਗਰੋਸਰੀ ਮਹਿੰਗੀ ਲੱਗ ਰਹੀ, ਉਹ ਵੀ ਸ਼ਾਇਦ ਗਰੋਸਰੀ ਸਟੋਰ ਤੋਂ ਕੋਈ ਚੀਜ਼ਾਂ ਚੁੱਕਦੇ ਨੇ ਕਿ ਮਹਿੰਗੀ ਹੈ, ਉਹ ਹੁਣ ਆਪਣੀ ਹੈਬਿਟ ਤੋਂ ਸਫ਼ਰ ਕਰ ਰਹੇ ਨੇ, ਫਾਈਨੈਂਸ਼ਲੀ ਵੀ ਸਫ਼ਰ ਕਰ ਰਹੇ ਲੋਕ ਜਿਹੜੇ ਜਿਨ੍ਹਾਂ ਕੋਲ $25,000 ਤੋਂ ਉੱਪਰ ਔਰ ਗਰੋਸਰੀ ਸਟੋਰ ਦੇ ਵਿੱਚ ਸਟਰਗਲ ਕਰ ਰਹੇ ਨੇ, ਸਟਰਗਲ ਇਨ ਦਾ ਸੈਂਸ ਉੱਥੇ ਦਿਮਾਗ ਲਗਾ ਰਹੇ ਨੇ ਚੀਜ਼ ਮਹਿੰਗੀ ਹੈ ਸਸਤੀ ਹੈ, ਇਹ ਹੁਣ ਆਪਣੀ ਹੈਬਿਟ ਤੋਂ ਸਫ਼ਰ ਕਰ ਰਿਹਾ ਬੰਦਾ, ਫਾਈਨੈਂਸ਼ਲੀ ਨਹੀਂ ਕਰ ਰਿਹਾ, ਕਿਉਂਕਿ ਅੰਡਰਸਟੈਂਡਿੰਗ ਨਹੀਂ ਹੈਗੀ ਕਿ ਮਨੀ ਨੂੰ ਸਪੈਂਡ ਕਿੱਦਾਂ ਕਰਨਾ। ਦੇਖੋ ਯੁਧਵੀਰ ਜੀ, ਅੰਡਰਸਟੈਂਡਿੰਗ ਹੁੰਦੀ ਹੈ, ਅਲੱਗ ਅਲੱਗ ਹੁੰਦੀ ਹੈ, ਮਨੀ ਮੇਕਿੰਗ ਦੀ ਅਲੱਗ ਅੰਡਰਸਟੈਂਡਿੰਗ ਹੈ, ਸੇਵਿੰਗ ਕਰਨ ਦੀ ਅਲੱਗ ਅੰਡਰਸਟੈਂਡਿੰਗ ਹੈ, ਮਨੀ ਇਨਵੈਸਟਿੰਗ ਦੀ ਅਲੱਗ ਅੰਡਰਸਟੈਂਡਿੰਗ ਹੁੰਦੀ, ਸਪੈਂਡਿੰਗ ਮਨੀ ਇਜ਼ ਅ ਡਿਫਰੈਂਟ ਲੈਵਲ ਆਫ ਅੰਡਰਸਟੈਂਡਿੰਗ, ਐਂਡ ਗਿਵਿੰਗ ਅਵੇ ਮਨੀ ਇਜ਼ ਅ ਡਿਫਰੈਂਟ ਲੈਵਲ ਆਫ ਅੰਡਰਸਟੈਂਡਿੰਗ। ਹਰ ਏਰੀਆ ਦੀ ਅੰਡਰਸਟੈਂਡਿੰਗ ਚਾਹੀਦੀ, ਭਾਵੇਂ ਖਰਚਣਾ ਕਿਉਂ ਨਾ ਹੋਏ। ਅੱਛਾ, ਜਿਸ ਬੰਦੇ ਨੇ ਸ਼ੁਰੂ ਕੀਤਾ ਸੀ, ਇਹਨੂੰ ਮੇਕ ਸ਼ੋਰ ਕਰਨਾ ਚਾਹੀਦਾ ਰੈਂਟ 25% ਤੋਂ ਉੱਪਰ ਨਾ ਜਾਏ, ਭਾਵੇਂ ਬੇਸਮੈਂਟ ਚ ਰਹਿ ਲੈ, ਸ਼ੇਅਰਿੰਗ ਚ ਰਹਿ ਲੈ, 25% ਤੋਂ ਉੱਪਰ ਨਾ ਜਾਏ। ਗੱਡੀ ਵੀ ਜੇ ਖਰੀਦ ਰਿਹਾ, 10% ਤੋਂ ਉੱਪਰ ਗੱਡੀ ਦਾ ਖਰਚਾ ਨਾ ਹੋਏ, ਔਰ ਗੱਡੀ ਤੱਦੀ ਲੈਣੀ ਹੈ ਨਵੇਂ ਇਮੀਗ੍ਰੈਂਟ ਨੇ ਜਾਂ ਨਵੇਂ ਬੰਦੇ ਨੇ, ਜੇ ਉਹਦੇ ਨਾਲ ਇਨਕਮ ਜਨਰੇਟ ਹੋ ਰਹੀ ਹੈ ਤਦ, ਨਹੀਂ ਤਾਂ ਸਟਰਗਲ ਕਰੇ, ਗਰੋਸਰੀ ਕਰਨ ਵੀ ਜਾਣਾ, ਬੱਸ ਚ ਜਾਏ, ਜਿੱਦਾਂ ਵੀ ਜਾਏ, ਨੋ ਪ੍ਰੋਬਲਮ, ਦਰ ਇਜ਼ ਨਥਿੰਗ ਰੋਂਗ। 2-4 ਸਾਲ, ਹਾਂ, ਗੱਡੀ ਲੈ ਲਏਗਾ ਔਰ ਉਹਦੇ ਪ੍ਰੋਫੈਸ਼ਨ ਨਾਲ ਸਮਹਾਉ ਰਿਲੇਟਡ ਹੋਏਗੀ, ਤੇ ਇਸ ਬੰਦੇ ਦੀ ਇਨਕਮ ਵੱਧ ਜਾਏਗੀ। ਇਹਨੂੰ ਚਾਹੀਦਾ ਕਿ ਭਾਵੇਂ $50 ਜਾਂ $100 ਇਨਵੈਸਟ ਕਰਨਾ ਸ਼ੁਰੂ ਕਰੇ, $50-100 ਦੀ ਇਨਵੈਸਟਮੈਂਟ ਨਾਲ ਕੋਈ ਚੇਂਜ ਨਹੀਂ ਹੋਣਾ, ਲੇਕਿਨ ਉਹਦਾ ਹੈਬਿਟ ਡਿਵੈਲਪ ਹੋ ਜਾਣੀ ਹੈ। ਭਾਵੇਂ ਉਹਦੇ ਕੋਲ ਇੰਨੀ ਇਨਕਮ ਨਹੀਂ ਹੈਗੀ, ਲੇਕਿਨ ਕੱਲ ਨੂੰ ਇਨਕਮ ਵੱਧ ਵੀ ਗਈ ਤੇ ਕੱਲ ਨੂੰ ਇਹ $1,000 ਵੀ ਨਹੀਂ ਇਨਵੈਸਟ ਕਰੇਗਾ, ਜੇ ਹੈਬਿਟ ਨਾ ਬਣੀ ਹੋਈ $10-50-100 ਨੂੰ ਇਨਵੈਸਟ ਕਰਨ ਦੀ। ਬੜੀ ਵਾਰ ਮੈਂ ਲੋਕਾਂ ਨੂੰ ਕਹਿੰਦਾ ਯਾਰ $100 ਤੋਂ ਸ਼ੁਰੂ ਕਰੋ, ਇੱਦਾਂ ਨਾ ਸਮਝਿਆ ਕਰੋਗੇ ਸਿੱਧੇ ਮਿਲੀਅਨ ਤੋਂ ਸ਼ੁਰੂ ਕਰਨਾ ਜਾਂ ਲੱਖਾਂ ਤੋਂ, 100 ਤੋਂ। ਉਹਦੇ ਨਾਲ $100 ਨਾਲ ਚੀਜ਼ ਨਹੀਂ ਬਦਲਣੀ, ਸਿਰਫ ਹੈਬਿਟ ਡਿਵੈਲਪ ਹੋਣੀ। ਹੈਬਿਟ ਡਿਵੈਲਪ ਹੋਊਗੀ ਤੇ ਫਿਰ ਇਸ ਬੰਦੇ ਨੂੰ ਕੋਈ ਰੋਕ ਨਹੀਂ ਸਕਦਾ ਅੱਗੇ ਜਾਣ ਲਈ, ਹੈ ਨਾ। ਕਈ ਵਾਰ ਸਾਡੀ ਸਾਈਕੋਲੋਜੀ, ਸਾਡੇ ਖੁਦ ਦੇ ਕੰਫਰਟੇਬਲ ਹੋਣਾ ਸ਼ੁਰੂ ਹੋ ਜਾਏਗਾ ਲੋਕਾਂ ਨਾਲ ਗੱਲ ਕਰਨਾ, ਡਿਫਰੈਂਟ ਲੈਵਲ ਆਫ ਲੋਕ, ਡਿਫਰੈਂਟ ਕਲਚਰ ਦੇ ਲੋਕ ਆਣਗੇ, ਇਹਦਾ ਐਕਸਪੋਜਰ ਹਾਈ ਹੋ ਜਾਏਗਾ, ਕੋਨਫੀਡੈਂਸ ਲੈਵਲ ਆ ਜਾਏਗਾ। ਬੜੇ ਸਾਰੇ ਲੋਕ ਇਸ ਚੀਜ਼ ਤੋਂ ਵੀ ਸਫ਼ਰ ਕਰਦੇ ਨੇ, ਬੜੇ ਸਾਰੇ ਇਹ ਚੀਜ਼ਾਂ ਦਾ ਲੌਂਗ ਟਰਮ ਚ ਇਫੈਕਟ ਹੁੰਦਾ। ਯੁਧਵੀਰ ਜੀ ਮੈਂ ਡਾਊਨ ਟਾਊਨ ਟੋਰੋਂਟੋ ਚ ਰਹਿੰਦਾ, ਮੇਰੇ ਘਰ ਵੀ ਕਦੇ ਕੋਈ ਚੀਜ਼ ਖਰਾਬ ਹੋ ਗਈ, ਕੁਛ ਹੋ ਗਈ, ਉਹ ਤੁਹਾਨੂੰ ਚਾਹੀਦੇ ਹੁੰਦੇ, ਹੈਂਡੀਮੈਨ ਚਾਹੀਦੇ ਆ। ਮੈਂ ਉੱਥੋਂ ਹੀ ਜ਼ਿਆਦਾ ਕਈ ਵਾਰ ਮੇਰਾ ਸਰਕਲ ਚ ਇੱਧਰ ਲੋਕ ਹੁੰਦੇ, ਯਾਰ ਆਪਣੇ ਬੜੇ ਬੰਦੇ ਆ, ਉਹਨਾਂ ਨੂੰ ਕਹਿ ਦੋ ਉਹ ਵੀ ਕਰ ਦੇਣਗੇ, ਪਲੰਬਿੰਗ ਦਾ ਕੰਮ ਹੋਏ, ਰਿਪੇਅਰ। ਮੈਂ ਜਦੋਂ ਵੀ ਕਦੇ ਕਿਸੇ ਨੂੰ ਕਾਲ ਕੀਤੀ ਹੈ, ਮੈਂ ਪਿਛਲੇ ਇੰਨੇ ਸਾਲਾਂ ਦਾ ਰੈਕਰਡ ਦੱਸ ਰਿਹਾ, ਹਰ ਪ੍ਰੋਫੈਸ਼ਨਲ ਮਨਾ ਕਰ ਜਾਂਦਾ, ਉਹ ਕਹਿੰਦੇ ਹਾਂਜੀ ਜੀ ਹੋ ਜਾਏਗਾ ਕੰਮ, ਕਿੱਥੇ ਰਹਿੰਦੇ? ਮੈਂ ਕਿਹਾ ਡਾਊਨ ਟਾਊਨ। ਉਸਨੇ ਸੋਰੀ ਭਾਜੀ ਆਪਾਂ ਨਾ ਡਾਊਨ ਟਾਊਨ ਨਹੀਂ ਕਰੀਦਾ। ਮੈਂ ਕਿਹਾ ਉਹ ਕੀ ਗੱਲ ਹੋ ਗਈ? ਅੱਛਾ, ਕਈਆਂ ਨੇ ਕਿਹਾ ਉਹ ਟ੍ਰੈਫਿਕ ਬੜਾ ਹੁੰਦਾ। ਓਕੇ, ਟ੍ਰੈਫਿਕ ਬੜਾ ਹੁੰਦਾ, ਹੋਰ ਕੀ ਰੀਜ਼ਨ? ਨਹੀਂ ਨਹੀਂ ਉਧਰ ਉਹ ਨਾ ਪਾਰਕਿੰਗ ਦਾ ਬੜਾ ਇਸ਼ੂ ਹੈ। ਮੈਂ ਕਿਹਾ ਨਹੀਂ, ਬਿਲਡਿੰਗ ਚ ਤਾਂ ਪਾਰਕਿੰਗ ਅਵੇਲੇਬਲ ਹੁੰਦੀਆਂ ਹਰ ਚੀਜ਼, ਡਾਊਨ ਟਾਊਨ ਚ ਪਾਰਕਿੰਗ ਦਾ ਕੋਈ ਇਸ਼ੂ ਨਹੀਂ, ਟ੍ਰੈਫਿਕ ਦਾ ਵੀ ਕੋਈ ਇਸ਼ੂ ਨਹੀਂ। ਟ੍ਰੈਫਿਕ ਤਾਂ ਤੁਸੀਂ ਬ੍ਰੈਂਪਟਨ ਚੋ ਕੇ ਡਾਊਨ ਟਾਊਨ ਚੋ, ਟ੍ਰੈਫਿਕ ਦਾ ਮਤਲਬ ਤੁਹਾਡੇ ਅਗਲੀ ਗੱਡੀ ਔਰ ਪਿਛਲੀ ਗੱਡੀ ਦੇ ਵਿੱਚ ਤੁਸੀਂ ਆਪਣੀ ਗੱਡੀ ਮੈਨੇਜ ਕਰਨੀ ਹੈ। ਉਹਦੇ ਅੱਗੇ 100 ਗੱਡੀਆਂ ਅੱਗੇ ਆ ਕਿ ਪਿੱਛੇ ਡਜ਼ਨ ਰੀਲੀ ਮੈਟਰ, ਤੁਹਾਡਾ ਜੀਪੀਐਸ ਉਲਟਾ ਲਿਓ ਕਿਸ ਟਾਈਮ ਤੇ ਆਣਾ। ਨਹੀਂ ਉਹਦੇ ਪਿੱਛੇ ਮੈਂ ਲੌਂਗ ਸਟੋਰੀ ਸ਼ਾਰਟ ਨੋਟਿਸ ਕੀ ਦਿੱਤਾ, ਉਹ ਪ੍ਰੋਫੈਸ਼ਨ ਕਹਿੰਦੇ ਯਾਰ ਸਾਡੇ ਕੋਲ ਲਾਇਸੈਂਸ ਹੀ ਨਹੀਂ ਹੈਗੇ, ਸਾਡੇ ਕੰਮ ਕਰਨ ਦਾ ਤਰੀਕਾ, ਉੱਥੇ ਕਮਰਸ਼ੀਅਲ ਬਿਲਡਿੰਗਸ ਹੁੰਦੀਆਂ ਰੈਜੀਡੈਂਟ ਦੀਆਂ, ਉੱਥੇ ਕੰਮ ਕਰਨ ਦਾ ਤਰੀਕਾ, ਉਹਦੇ ਲਾਇਸੈਂਸ ਡਿਫਰੈਂਟ ਚਾਹੀਦੇ, ਇੰਸ਼ੋਰੈਂਸ ਉਹ ਸਾਡੇ ਕੋਲ ਹੈ ਹੀ ਨਹੀਂ। ਆਈ ਕੈਨ ਨੋਟ ਟੈਲ ਯੂ ਕਿੰਨੇ ਲੋਕੀ ਕਿੰਨਾ ਮਨੀ ਲੂਜ਼ ਕਰ ਰਹੇ ਨੇ ਕਿਉਂਕਿ ਆਪਣੀ ਸਕਿੱਲਸ ਨੂੰ ਅਪਗ੍ਰੇਡ ਨਹੀਂ ਕਰ ਰਹੇ, ਆਪਣੇ ਪ੍ਰੋਫੈਸ਼ਨ ਦੀ ਸਕਿੱਲਸ ਨੂੰ ਅਪਗ੍ਰੇਡ ਨਹੀਂ ਕਰ ਰਹੇ। ਉਹ ਕਰਨਾ ਜ਼ਰੂਰੀ ਆ, ਉੱਥੇ ਹੀ ਤੇ ਮਨੀ ਜ਼ਿਆਦਾ ਮਿਲਣੀ ਸੀਗੀ। ਅੱਛਾ, ਜਿੱਥੇ ਕਰ ਰਹੇ ਉੱਥੇ ਜ਼ਿਆਦਾ ਇਹਨਾਂ ਨੂੰ ਪੇ ਵੀ ਨਹੀਂ ਮਿਲ ਰਹੀ ਉਸੀ ਕੰਮ ਦੀ। ਉਹ ਕਲਮੀ ਦਾ ਕੌਮ ਹੈ, ਇੱਥੇ ਕੋਈ $100 ਕਰਦੇਗਾ, ਉਹ ਸੇਮ ਕੰਮ ਦੇ ਇਹਨਾਂ ਨੂੰ 500 ਮਿਲ ਜਾਣਗੇ, ਲੇਕਿਨ ਆਪਣੇ ਆਪ ਨੂੰ ਰਿਸਟ੍ਰਿਕਟ ਕਰ ਰਹੇ ਨੇ। ਸਮਝੋ, ਆਪਣੀ ਸਕਿੱਲਸ ਨੂੰ ਐਨਹਾਂਸ ਨਹੀਂ ਕਰ ਰਹੇ, ਜਿਹੜੀ ਇੰਸ਼ੋਰੈਂਸ ਚਾਹੀਦੀਆਂ ਲਵੋ, ਜਿਹੜੇ ਕਮਰਸ਼ੀਅਲ ਟੂਲਸ ਤੁਹਾਨੂੰ ਚਾਹੀਦੇ ਉਹ ਲਵੋ, ਐਂਡ ਯੂ ਸੀ ਯੂ ਵਿਲ ਮੇਕ ਮੋਰ ਮਨੀ। ਸੋ ਨਵੇਂ ਇਮੀਗ੍ਰੈਂਟ ਨੂੰ ਆਪਣੇ ਐਕਸਪੈਂਸਿਸ ਲੋ ਰੱਖਣੇ ਚਾਹੀਦੇ ਨੇ, ਜਿੱਥੋਂ ਜਿੱਥੋਂ ਡਿਸਕਾਊਂਟ। ਅੱਛਾ, ਇੱਕ ਹੋਰ ਚੀਜ਼, ਨਵੇਂ ਨਵੇਂ ਇਮੀਗ੍ਰੈਂਟ ਹੈ, ਕੋਸ਼ਿਸ਼ ਕਰ ਲਓ ਪਹਿਲੇ 2-3-4-5 ਸਾਲ ਬੈਕ ਹੋਮ ਨਹੀਂ ਜਾਣਾ, ਇੰਡੀਆ ਨਹੀਂ ਜਾਣਾ। ਬੜੀ ਵਾਰ ਮੈਂ ਦੇਖਿਆ ਹਸਬੈਂਡ ਕੰਮ ਕਰ ਰਿਹਾ, ਵਾਈਫ ਜੇ ਨਹੀਂ ਵੀ ਕਰ ਰਹੇ, ਉਹ ਕਹਿੰਦੇ ਚਲੋ ਮੈਂ 1-2-3 ਮਹੀਨੇ ਇੰਡੀਆ ਹੀ ਹੋਵਾਂਗੇ। ਉਹ $5,000 ਗਿਆ ਬੰਦੇ ਦਾ, $25,000 ਦਾ ਗੋਲ ਹੀ ਨਹੀਂ ਅਚੀਵ ਹੋਣ ਵਾਲਾ। ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ, ਇਸ ਚੀਜ਼ ਨੂੰ ਸ਼ੁਰੂ ਤੋਂ ਹੀ ਮੈਨੇਜ ਕਰਨਾ ਹੁੰਦਾ ਕਿ ਮੈਂ ਕਿਸੇ ਤਰੀਕੇ ਨਾਲ $25,000 ਤੇ ਕਿੱਦਾਂ ਪਹੁੰਚਾਂ, ਔਰ ਇਕੱਲੇ ਸੇਵਿੰਗ ਕਰਕੇ ਨਹੀਂ ਪਹੁੰਚਣਾ, ਥੋੜੀ ਬਹੁਤ ਇਨਵੈਸਟਮੈਂਟ ਕਰ ਲਓਗੇ, $25,000 ਇਕੱਠਾ ਕਰਨਾ ਤੁਹਾਡੇ ਲਈ ਈਜ਼ੀ ਹੋ ਜਾਏ। ਅੱਛਾ, ਜਦੋਂ ਉਹ ਹੋ ਗਿਆ, ਅਗਲਾ ਗੋਲ ਕੀ ਹੈ? ਅਗਲਾ ਗੋਲ ਹੈ $1,00,000 ਤੋਂ ਲੈ ਕੇ $2,50,000 ਤੱਕ ਇਕੱਠਾ ਕਰਨਾ। ਉਹ ਕਾਹਦੇ ਲਈ? ਜਦੋਂ ਬੰਦੇ ਨੇ ਲੱਖ, $25,000 ਦੀ ਜਗ੍ਹਾ $1,00,000 ਇਕੱਠਾ ਕਰ ਲਿਆ, ਲੱਖ ਤੋਂ $2,50,000, ਤੇ ਹੁਣ ਥੋੜਾ ਈਜ਼ੀ ਹੋ ਸਕਦਾ ਲਾਈਫ 'ਚ, ਹੁਣ ਥੋੜਾ ਬਾਹਰ ਖਾਣਾ ਪੀਣਾ ਸ਼ੁਰੂ ਕਰਦੇ। ਜਦੋਂ ਜਦ ਤੱਕ $25,000 ਇਕੱਠਾ ਨਹੀਂ ਹੁੰਦਾ, ਬਾਹਰ ਖਾਣਾ ਪੀਣਾ ਵੰਸ ਇਨ ਅ ਵਾਈਲ ਇਜ਼ ਓਕੇ, ਲੇਕਿਨ ਉੱਥੇ ਤੁਹਾਡੀਆਂ ਉਬਰ ਈਟਸ ਜਾਂ ਬਾਹਰ ਖਾਣਾ ਪੀਣਾ ਇੰਨਾ ਨਹੀਂ ਹੋਣਾ ਚਾਹੀਦਾ। ਲੇਕਿਨ ਤੁਹਾਡੇ ਕੋਲ $1,00,000 ਤੋਂ $2,50,000 ਆ ਚੁੱਕਿਆ, ਹੁਣ ਤੁਸੀਂ ਰਿਲੈਕਸ ਕਰ ਸਕਦੇ ਹੋ, ਥੋੜਾ ਬਹੁਤ ਬੈਕ ਹੋਮ ਵੀ ਜਾਣਾ ਜਾ ਸਕਦੇ ਹੋ, 3-4-5 ਸਾਲਾਂ 'ਚ ਪੇਰੈਂਟਸ ਨੂੰ ਮਿਲਣਾ, ਪੇਰੈਂਟਸ ਨੂੰ ਇੱਧਰ ਬੁਲਾਉਣਾ, ਉਹਨਾਂ ਨੂੰ ਸਪੋਂਸਰ ਕਰ ਲਿਆ, ਉਹਨਾਂ ਨੂੰ ਬੁਲਾ ਲਿਆ, ਲੇਕਿਨ ਉਦੋਂ ਹੀ ਕਰਨਾ ਜਦੋਂ ਲੱਖ ਤੋਂ $2,50,000 ਦੇ ਵਿੱਚ ਪਹੁੰਚ ਚੁੱਕੇ ਹੋ। ਲੇਕਿਨ ਇਸ ਟਾਈਮ ਤੇ ਆ ਕੇ ਐਕਸਪੈਂਸਿਵ ਗੱਡੀਆਂ ਨਾ ਖਰੀਦ ਲੈਣਾ ਕਿਤੇ, ਕਿਉਂਕਿ ਬੰਦਾ ਕਹਿੰਦਾ ਯਾਰ ਆਪਣਾ $1,00,000-$2,50,000 ਪਿਆ ਹੁੰਦਾ, ਗੱਡੀ ਵਧੀਆ ਜੀ ਲੈਂਦੇ ਆ। ਐਕਸਪੈਂਸਿਵ ਵੀ ਛੋਟਾ ਪਾਉਣਾ, $50,000 ਵੀ ਹੋਏ, ਰੋਂਗ ਚੋਇਸ ਹੋ ਗਈ ਇੱਥੇ। ਹੁਣ ਇੱਥੇ ਜਦੋਂ ਕਿਸੇ ਨੇ $1,00,000-$2,50,000 ਕਿੱਥੇ ਇੱਥੇ ਬੰਦੇ ਕਰਦੇ ਕੀ ਆ, ਉਹਨਾਂ ਨੇ ਜਾ ਕੇ ਆਪਣਾ ਪਹਿਲਾ ਘਰ ਖਰੀਦ ਲਿਆ। ਜਿੱਦਾਂ ਹੀ ਘਰ ਖਰੀਦਿਆ, ਉਹ $2,50,000 ਗਿਆ, ਇਹ level 3 ਤੇ ਪਹੁੰਚਣ ਦਾ ਟਾਈਮ ਸੀਗਾ, level 1 ਤੇ ਆ ਗਏ, ਫਿਰ ਦੁਬਾਰਾ $0 ਤੇ ਵੀ $25,000 ਵੀ ਨਹੀਂ ਆ ਗਏ, ਜਿੱਥੇ 25% ਰੈਂਟ ਦਾ ਦਿੰਦੇ ਸੀ, ਹੁਣ 60-70% ਮੋਰਗੇਜ ਦੇ ਵਿੱਚ ਦੇ ਰਹੇ ਨੇ। ਸਾਰੀਆਂ ਸੇਵਿੰਗਸ ਗਈਆਂ, ਹੁਣ ਘਰ ਲੈ ਲਿਆ, ਪਹਿਲੇ ਤੇ ਫੇਰ ਵੀ 0 ਤੋਂ 25,000 ਇਕੱਠਾ ਕੀਤਾ ਸੀ, 25,000 ਤੋਂ $1,00,000-$2,50,000 ਇਕੱਠਾ ਸੀਗਾ, ਹੁਣ ਜਦੋਂ ਦਾ ਘਰ ਲੈਤਾ, ਹੁਣ ਨਾ 25,000 ਇਕੱਠਾ ਹੋਣਾ, ਨਾ ਲੱਖ, ਨਾ $2,50,000, ਉਹ ਤੇ ਅਲੱਗ ਸਟਰਗਲ ਸ਼ੁਰੂ ਹੋ ਗਈ। ਪਹਿਲੇ ਸੇਵਿੰਗ ਕਰ ਲੈਂਦੇ ਸੀ, ਹੁਣ ਉਹ ਵੀ ਬੰਦ ਹੋ ਗਈ। ਇਹਦਾ ਮਤਲਬ ਕਿ ਕੋਈ ਨਾ ਕੋਈ ਫਾਈਨੈਂਸ਼ੀਅਲ ਮਿਸਟੇਕ ਕਰਤੀ, ਕਿਉਂਕਿ ਚੰਗਾ ਭਲਾ 3-4-5 ਸਾਲਾਂ ਤੋਂ ਸੇਵਿੰਗ ਹੋ ਰਹੀ ਸੀ, ਇਨਵੈਸਟਮੈਂਟ ਹੋ ਰਹੀ ਸੀ, ਚੀਜ਼ਾਂ ਬੈਟਰ ਹੋ ਰਹੀਆਂ ਸੀਗੀਆਂ, ਵਰਸ ਕਿੱਦਾਂ ਹੋ ਗਈ? ਵਰਸ ਕਿੱਦਾਂ ਹੋਣੀ ਸ਼ੁਰੂ ਹੋ ਗਿਆ? ਤਾਂ ਬੈਟਰ ਹੋਣੀ ਚਾਹੀਦੀ ਸੀ, ਇਹਨੇ ਤਾਂ 3rd level ਤੇ ਪਹੁੰਚਣਾ ਸੀਗਾ। ਕਿਉਂਕਿ ਉਹ ਫਰੈਂਡ ਨੇ ਐਡਵਾਈਸ ਦੇ ਤੀ, ਉਹ ਯਾਰ ਇੱਦਾਂ ਹੀ ਹੁੰਦਾ, ਧੱਕੇ ਨਾਲ ਹੀ ਕੰਮ ਹੁੰਦਾ, ਲੈ ਲਓ ਦੇਖੀ ਜਾਏਗੀ, ਅਸੀਂ ਵੀ ਇੱਦਾਂ ਕੀਤਾ ਸੀਗਾ, ਧੱਕੇ 'ਚ ਲੈ ਲਿਆ ਸੀਗਾ, ਅਫੋਰਡੇਬਿਲਟੀ ਨਹੀਂ ਸੀ, ਦੇਖੋ ਹੋ ਗਈ ਨਾ ਗੱਲ। ਠੀਕ ਹੈ, ਬੜੀਆਂ ਸਾਰੀਆਂ ਸਕਸੈਸ ਸਟੋਰੀਜ਼ ਹੋਣਗੀਆਂ, ਲੇਕਿਨ ਉਹਦੇ 'ਚ ਬੜਾ ਸਾਰਾ, ਹਰ ਇਨਸਾਨ ਦਾ ਡਿਫਰੈਂਟ ਲਾਈਫ ਸਟਾਈਲ ਆ, ਉਹ ਬੰਦੇ ਦਾ ਲਾਈਫ ਸਟਾਈਲ ਲਾਈਫ ਲਈ ਚੇਂਜ ਹੋ ਜਾਣਾ, ਉਹਨੂੰ ਪਤਾ ਹੀ ਨਹੀਂ ਲੱਗਣਾ ਕਿ ਲਾਈਫ ਸਟਾਈਲ ਹੋਣਾ ਕੀ ਚਾਹੀਦਾ ਸੀਗਾ, ਮੇਰਾ ਕੈਨੇਡਾ 'ਚ ਮੈਂ ਆਇਆ ਕਿਉਂ ਸੀਗਾ, ਔਰ ਮੈਂ ਰਹਿ ਕੀ ਰਿਹਾ। ਬੜਾ ਫਰਕ ਹੈ ਜੋ ਸੋਚ ਕੇ ਅਸੀਂ ਲਾਈਫ ਸਟਾਈਲ ਆਏ ਸੀ ਔਰ ਐਕਚੁਅਲੀ ਰਹਿ ਰਹੇ ਹਾਂ, 'ਚ ਮੇਜਰ ਡਿਫਰੈਂਸ ਆ ਗਿਆ। ਉਹਦੀ ਰਾਈਟ ਅੰਡਰਸਟੈਂਡਿੰਗ ਹੋਣੀ ਚਾਹੀਦੀ। ਪ੍ਰਿੰਸੀਪਲ ਘਰ ਇੱਕ ਵਾਰ ਜਿਹੜਾ ਖਰੀਦ ਲਓ ਨਾ, ਉਹਨੂੰ ਕਾਫੀ ਦੇਰ ਤੱਕ ਹੋਲਡ ਕਰਨਾ ਹੁੰਦਾ। ਮੈਂ ਯੁਧਵੀਰ ਜੀ, ਬੜੇ ਸਾਰੇ ਲੋਕਾਂ ਨੂੰ ਮੇਰੇ ਸਰਕਲ 'ਚ ਹੈਗੇ ਨੇ, ਉਹਨਾਂ ਦੀ ਕਿਤੇ ਕਾਫੀ ਸਾਲਾਂ ਪਹਿਲੇ $3,000 ਮੋਰਗੇਜ ਪੇਮੈਂਟ ਹੁੰਦੀ ਸੀਗੀ, ਸਾਲਾਂ ਪਹਿਲੇ, ਅੱਜ 9,000 ਹੈ।
हेलो हाँ जी सरा जी उनकी मेरे ख्याल से लाइन कट गई है, दोबारा उन्होंने लाइन मिला ली जाए। नसीब संधु साहब तुम आवाज आ रही है?
हाँ जी आ रही है जी।
हाँ जी यू गो अहेड जी। हाँ जी तुम अपने विचार दे दो ब्रीफ। हाँ जी
जी सत श्री अकाल धन्यवाद सारी टीम सारे श्रोतियां
जी जी सत श्री अकाल जी।
ਯੁੱਧਵੀਰ ਜੀ ਮੈਂ ਬੇਨਤੀ ਕਰਦਾ ਸੀ ਵੀ ਜਦੋਂ ਵੀ ਕਿਸੇ ਧਰਮ ਬਾਰੇ ਕੋਈ ਬੋਲਣਾ ਜਾਂ ਕੋਈ ਗੱਲਬਾਤ ਕਰਨੀ ਹੈ ਬਹੁਤ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਇੱਕ ਦੂਜੀ ਮੇਰੀ ਬੇਨਤੀ ਹੈ ਜਦੋਂ ਤੁਸੀਂ ਕੋਈ ਵੀ ਹੁਣ ਮੈਂ ਭਾਵੇਂ ਗੱਲ ਕਰ ਰਿਹਾ ਤੁਸੀਂ ਤੁਹਾਨੂੰ ਪੂਰਾ ਜਦੋਂ ਫੁੱਲ ਟਾਈਮ ਦੇ ਰਹੇ ਹਾਂ ਤੇ ਸਾਨੂੰ ਵੀ ਕੋਈ ਤੁਹਾਡੀ ਗੱਲਬਾਤ ਸੁਣਨੀ ਚਾਹੀਦੀ ਵਿੱਚੇ ਬੋਲੀ ਜਾਣਾ ਵਿੱਚੇ ਬੋਲੀ ਜਾਣਾ ਇਹ ਬਹੁਤ ਕਿੰਨੇ ਚਿਰ ਤੋਂ ਇਹ ਗੱਲਬਾਤ ਕਰਦੇ ਪਰ ਨਹੀਂ ਕਿਉਂ ਨੀ ਇਹ ਸਾਡੇ ਜਿਹੜੇ ਵੀਰ ਆ ਉਸ ਗੱਲ ਦੇ ਉੱਤੇ ਗੌਰ ਕਰਦੇ। ਦੂਜੀ ਮੇਰੀ ਬੇਨਤੀ ਇਹ ਹੈ ਵੀ ਯੁੱਧਵੀਰ ਜੀ ਜਿਵੇਂ ਗੱਲਬਾਤ ਚੱਲ ਰਹੀ ਸੀ ਹੁਣ ਗੁਰਦੁਆਰੇ ਵੀ ਜਿਹੜੇ ਆ ਉਹ ਬਣਾਉਣ ਦੀ ਜਿੱਥੇ ਜ਼ਰੂਰਤ ਹੈਗੀ ਆ ਚਾਹੀਦੇ ਆ। ਹੁਣ ਦੇਖੋ ਆਪਣੇ ਉੱਥੇ ਪਿੰਡਾਂ ਦੇ ਵਿੱਚ ਹੈ ਕਿਸੇ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਉੱਥੇ ਜੋ ਗੁਰਦੁਆਰੇ ਬਣੇ ਲੰਗਰ ਹਾਲ ਬਣਿਆ ਤੇ ਉੱਥੇ ਹੀ ਭੋਗ ਪਾਇਆ ਜਾਂਦਾ ਉੱਥੇ ਲੰਗਰ ਛਕਾਇਆ ਜਾਂਦਾ ਉੱਥੇ ਸੁੱਖ ਸ਼ਾਂਤੀ ਨਾਲ ਆਰਾਮ ਨਾਲ ਲੋਕ ਸਾਰੇ ਬੈਠਦੇ ਆ ਜਿੱਥੇ ਹੁਣ ਕਿਹਦੀ ਚੀਜ਼ ਦੀ ਕੋਈ ਜ਼ਰੂਰਤ ਆ ਉਹ ਬਣਾਉਣੀ ਪੈਣੀ ਹੋਈ।
ਹਾਂਜੀ ਹਾਂਜੀ ਸੋਰੀ ਮੈਂ ਇੰਟਰਰਪਟ ਕਰ ਰਿਹਾ ਸਾਡੇ ਉਸ ਸਪਾਂਸਰ ਆਪਣੀ ਗੱਲ ਰੈਪ ਅਪ ਕਰਨੇ 2 ਮਿੰਟ ਉਹਨੂੰ ਦੇ ਦਈਏ ਫਿਰ ਆਪਾਂ ਗੱਲ ਜਾਰੀ ਰੱਖਾਂਗੇ ਤੁਸੀਂ ਲਾਈਨ ਹੋਲਡ ਕਰ ਲਓ ਸੋਰੀ ਮੈਂ ਇੰਟਰਰਪਟ ਕੀਤਾ। ਹਾਂਜੀ
ਮੈਂ ਨਾਈਨਟੀ ਸੈਕਿੰਡ ਡੇਢ ਮਿੰਟ ਫਿਨਿਸ਼ ਕਰ ਦੂੰਗਾ ਆਪਾਂ ਗੱਲ ਕਰ ਰਹੇ ਸੀ ਨੈਕਸਟ ਲੈਵਲ ਆਉਂਦਾ ਹਾਫ ਮਿਲੀਅਨ ਡਾਲਰ ਇਕੱਠਾ ਕਰਨਾ ਕਿਉਂ ਤਾਂ ਕਿ ਤੁਹਾਨੂੰ ਟਰੈਵਲ ਦੀ ਫਰੀਡਮ ਆ ਜਾਏ ਜੋਬ ਦੀ ਫਰੀਡਮ ਆ ਜਾਏ ਬੰਦਾ ਜੋਬ ਜੇ ਨਹੀਂ ਪਸੰਦ ਬੰਦਾ ਆਪਾਂ ਆ ਬੰਦੇ ਕੋਲ ਮਿਲੀਅਨ ਡਾਲਰ ਹੈਗਾ ਹੁਣ ਆ ਬੰਦਾ ਸ਼ਾਇਦ ਹੀ ਇਜ਼ ਦਾ ਫਸਟ ਮਿਲੀਨੀਅਰ ਇਨ ਹਿਸ ਫੈਮਿਲੀ ਹੋ ਸਕਦਾ ਕੋਈ ਵੀ ਬੰਦਾ ਮਿਲੀਨੀਅਰ ਬਣ ਸਕਦਾ ਬਹੁਤ ਸਿੰਪਲ ਹੈ ਕੰਪਲੀਕੇਟਿਡ ਨਹੀਂ ਹੈਗਾ ਸਪੈਸ਼ਲੀ ਜੇ ਤੁਸੀਂ 20-30 ਚ ਹੈਗੇ ਹੋ ਤਾਂ ਹੋਰ ਵੀ ਈਜ਼ੀਅਰ ਹੈਗਾ ਨੈਕਸਟ ਲੈਵਲ 1 ਮਿਲੀਅਨ ਹੋ ਗਿਆ ਫਿਰ ਹੁੰਦਾ $10 million 10 ਮਿਲੀਅਨ ਤੇ ਜਾ ਕੇ ਤੁਸੀਂ ਆਪਣੀ ਰਿਟਾਇਰਮੈਂਟ ਅਭੀ ਤਾਂ ਡੈਫੀਨੇਟਲੀ ਹੋ ਚੁੱਕੀ ਯਾਰ ਤੁਹਾਡੇ ਘਰ ਪੇਡ ਆਫ ਹੈਗੇ ਨੇ ਹੁਣ ਤੁਹਾਡੇ ਕੋਲ ਐਡੀਸ਼ਨਲ ਮਨੀ ਹੈਗੀ ਹੁਣ ਜਾ ਕੇ ਪਵਾਂ ਤੁਸੀਂ GTA ਦਾ ਸਭ ਤੋਂ ਵੱਡਾ ਘਰ ਕਸਟਮ ਘਰ ਬਣਾਓ ਅੱਜ ਤੋਂ ਬਾਅਦ ਜਿੰਨਾ ਪੈਸਾ ਕਮਾ ਰਹੇ ਹੋ ਪਵਾਂ 10 million 20 million ਘਰ ਤੇ ਲਗਾ ਦੋ ਜੇ ਘਰ ਬੜੀ ਇੰਪੋਰਟੈਂਟ ਅੱਛੀ ਚੀਜ਼ ਲੱਗਦੀ ਹੈ ਹੁਣ ਕਰ ਸਕਦੇ ਹਾਂ ਲਾਸਟ ਸਟੈਪ ਹੋਣਾ ਚਾਹੀਦਾ ਸੀ ਕਿ ਆਪਣਾ ਆਪਣੀ ਲਾਈਫ ਦਾ ਸਾਰਾ ਪੈਸਾ ਘਰ ਚ ਪਾ ਦਾਂਗੇ ਉਹ ਆਪਣੀਆਂ ਸਾਰੀਆਂ ਬੇਸਿਕ ਚੀਜ਼ਾਂ ਨੂੰ ਕੰਪਲੀਟ ਕਰਨ ਦੇ ਬਾਅਦ ਚੋਂ ਐਂਡ ਦੈਨ ਦਾ ਲਾਸਟ ਲੈਵਲ ਬੇਸਡ ਔਨ ਅਵਰ ਅੰਡਰਸਟੈਂਡਿੰਗ ਹੁੰਦਾ 10 million ਤੋਂ ਲੈ ਕੇ 100 million ਦੇ ਵਿੱਚ ਇੱਥੇ ਤੁਸੀਂ ਹੁਣ ਜਿਹੜਾ ਪੈਸਾ ਦੇਣਾ ਸ਼ੁਰੂ ਕਰ ਦਿੰਦੇ ਹੋ ਸੋਸਾਇਟੀ ਲਈ ਸਪੈਂਡ ਕਰਦੇ ਹੋ ਆਪਣੇ ਟੈਕਸੇਸ਼ਨ ਬੈਨੀਫਿਟਸ ਵਾਸਤੇ ਨਹੀਂ ਤੁਸੀਂ ਐਕਚੁਅਲੀ ਸੋਸਾਇਟੀ ਨੂੰ ਹੈਲਪ ਕਰਨਾ ਚਾਹੁੰਦੇ ਹੋ ਤੁਹਾਡਾ ਕਿੱਥੇ ਵੀ ਤੁਹਾਨੂੰ ਲੱਗਦਾ ਕਿਸੇ ਮੈਂ ਕੁਛ ਕਿਸੇ ਕੰਟਰੀਬਿਊਟ ਕਰ ਸਕਦਾ ਸੋਸਾਇਟੀ ਦੇ ਵਿੱਚ ਉਹ ਲੈਵਲ ਹੁੰਦਾ 10 to 100 million ਦੇ ਵਿੱਚ 100 million ਵੀ ਡੋਂਟ ਨੋ ਐਨੀਵੇਜ਼ ਟੂ ਬੀ ਗੋ ਫਾਰ ਡੀਲ ਹੈਗੀ ਅੱਜ ਦੀ ਡੇਟ ਚ 100 million ਪਹੁੰਚਣਾ ਜਾਂ 50 million ਤੇ ਪਹੁੰਚਣਾ ਬਟ ਇਹ ਜਿਹੜੇ ਲੈਵਲ ਹੈ ਇਹ ਸੀਕੁਐਂਸ ਹੋਣੇ ਚਾਹੀਦੇ ਨੇ ਇਹ ਸਾਰਿਆਂ ਵਾਸਤੇ ਚਾਹੀਦਾ ਕਿ ਇੱਕ ਬੇਸਿਕ ਫਾਈਨੈਂਸ਼ੀਅਲ ਅੰਡਰਸਟੈਂਡਿੰਗ ਉਹ ਹੈਗੀ ਹੈ ਤਾਂ ਸਭ ਕੁਝ ਹੈਗਾ ਮੇਕ ਸ਼ੋਰ ਆਪਣੇ ਫੈਮਿਲੀ ਮੈਂਬਰਸ ਚੋਂ ਸੋਸਾਇਟੀ ਚੋਂ ਯਾਰਾਂ ਦੋਸਤਾਂ ਚੋਂ ਫਾਈਂਡ ਅ ਫਾਈਨੈਂਸ਼ੀਅਲ ਕੋਚ ਐਂਡ ਮੇਕ ਯੋਰ ਫਿਊਚਰ ਬੈਟਰ ਅੱਜ ਲਈ ਸਿਰਫ ਇੰਨਾ ਹੀ ਥੈਂਕ ਯੂ ਵੈਰੀ ਮਚ ਜੁਦੀ ਜੀ
ਥੈਂਕ ਯੂ ਜੀ 416-350-55 ਨੰਬਰ ਫਿਰ ਨੋਟ ਕਰ ਲਓ 416-350-55 ਬਾਕੀ ਗੱਲਬਾਤ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਹਾਜ਼ਰ ਹੈ ਮੈਂ ਅੱਜ ਲੀਡ ਕਰਾਂਗਾ ਪੈਨਲ 416-475-5000 ਹੈਵ ਵੰਡਰਫੁਲ ਡੇ ਥੈਂਕ ਯੂ
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ
142 ਕੈਨੇਡੀ ਰੋਡ ਬ੍ਰਾਂਟਨ 9058747471
ਬ੍ਰੈਂਪਟਨ ਸਿਟੀਜ਼ਨ ਐਵਾਰਡ ਦੇ ਲਈ ਸਿਟੀ ਆਫ ਬ੍ਰੈਂਪਟਨ ਨੇ ਨਾਮੀਨੇਸ਼ਨਸ ਰਜਿਸਟਰ ਕਰਨਾ ਸ਼ੁਰੂ ਕਰ ਦਿੱਤੀਆਂ ਨੇ ਬ੍ਰੈਂਪਟਨ ਦੇ ਸ਼ਹਿਰੀ ਸਾਲ 2023 ਦੇ ਸਭ ਤੋਂ ਚੰਗੇ ਐਥਲੀਟ ਖਿਡਾਰੀ ਵਾਲੰਟੀਅਰ ਤੇ ਲੋਕਲ ਹੀਰੋਜ਼ ਨੂੰ ਨਾਮਜ਼ਦ ਕਰ ਸਕਦੇ ਹਾਂ ਬ੍ਰੈਂਪਟਨ ਦੀ 50ਵੀਂ ਸਾਲਗਿਰਾ ਦੇ ਮੌਕੇ ਤੇ ਇੱਕ ਸਪੈਸ਼ਲ ਕੈਟੇਗਰੀ ਬ੍ਰੈਂਪਟਨ 50 ਬਣਾਈ ਗਈ ਹੈ ਜਿਹੜੀ ਸਿਰਫ ਇਸੇ ਸਾਲ ਲਈ ਹੋਏਗੀ ਇਸ ਉਜਵਲੇ ਸਮੇਂ ਦਾ ਹਿੱਸਾ ਬਣਨ ਲਈ 16 ਫਰਵਰੀ 2024 ਤੱਕ ਆਪਣੀਆਂ ਨਾਮੀਨੇਸ਼ਨਸ ਫਾਈਲ ਕਰ ਦਿਓ ਤੇ ਵਿਜ਼ਿਟ ਕਰੋ ਬ੍ਰੈਂਪਟਨ.ca/citizenawards
लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्ती ते सोनी रिहायश जेड़ी शुरू होंदी है 490,490 डॉलर ची ते GTA दा सब तो वधिया मुल है। ए दो टावर आली इमारत सेंट्रल पोडियम तानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचावेगा। GTA दे उज्जवले भविष्य विच अज ही निवेश करो। स्टेशन साइट .ca ਤੇ ਰਜਿਸਟਰ ਕਰੋ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰੀਨੂਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ